ਸਤਿਗੁਰ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਨਾਲ ਹਾਜ਼ਰ ਹੋ ਗਿਆ ਆ ਜੀ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸ਼ੁਰੂਆਤ ਜਿਹੜੀ ਪ੍ਰੋਗਰਾਮ ਦੀ ਆ ਉਹ ਗੱਲਾਂ ਬਾਤਾਂ ਦੇ ਨਾਲ ਕਰਾਂਗੇ। ਜਸਵਿੰਦਰ ਬਿੱਟਾ ਜੀ ਖਬਰਾਂ ਦੇ ਉੱਤੇ ਝਾਤ ਜਿਹੜੀ ਆ ਪਾਉਣਗੇ, ਪਰ ਉਹ ਜਿਹੜਾ ਖਬਰਾਂ ਇਸ ਸੈਸ਼ਨ ਦਾ ਜਿਹੜਾ ਅਗਲਾ ਸੈਸ਼ਨ ਆ ਉਹਦੇ ਵਿੱਚ ਜੁੜਨਗੇ। ਪਰ ਇਸ ਸੈਸ਼ਨ ਦੇ ਵਿੱਚ ਯਾਨੀ ਸ਼ੁਰੂਆਤ ਦੇ ਵਿੱਚ ਆਪਣੇ ਨਾਲ ਗੁਰਸੇਵ ਸਿੰਘ ਜੀ ਜੁੜਨਗੇ। ਪਰ ਆਪਾਂ ਦੱਸ ਦਈਏ ਕਿ ਅੱਜ ਬੁੱਧਵਾਰ 23 ਚੇਤ ਸੰਮਤ 549 ਦਾ ਦਿਨ ਹੈਗਾ ਆ, 5 ਤਰੀਕ ਆ ਤੇ ਅਪ੍ਰੈਲ ਦਾ ਮਹੀਨਾ ਆ ਗਿਆ ਆ ਤੇ ਗੁਰਸੇਵ ਸਿੰਘ ਜੀ ਬ੍ਰਿਸਬੇਨ ਤੋਂ ਆਪਣੇ ਨਾਲ ਸਾਂਝ ਬਣਾ ਚੁੱਕੇ ਆ ਤੇ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਇਹ ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਆ। ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ।
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲੇ ਹਰਮਨ ਰੇਡੀਓ ਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਜਿੱਦਾਂ ਕੱਲ ਵੀ ਅਜੇ ਪਾਲ ਜੀ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਸੀ ਉਹਨਾਂ ਨੇ ਤੇ ਉਹਨਾਂ ਨਾਲ ਗੱਲ ਹੋਈ ਸੀ ਬਈ ਪਹਿਲਾਂ ਜਿਹੜਾ ਕੱਲ ਜਿੱਦਾਂ ਕਹਿ ਲਓ ਵੀ ਦਿਨ ਸੀਗਾ ਇੱਕ ਤਰ੍ਹਾਂ ਠੰਡ ਦਾ, ਠੰਡ ਜਿਹੜੀ ਆ ਕੱਲ ਦੀ ਬ੍ਰਿਸਬੇਨ ਚ ਖਾਸ ਤੌਰ ਤੇ ਸ਼ੁਰੂਆਤ ਹੋ ਗਈ ਆ ਤੇ ਅੱਜ ਵੀ ਬੜਾ ਠੰਡਾ ਠੰਡਾ ਜਿਹਾ ਮੌਸਮ ਹੈਗਾ ਤੇ ਜਿੱਦਾਂ ਕਹਿ ਲਓ ਵੀ ਅੱਜ ਟੀ ਸ਼ਰਟ ਪਾ ਕੇ ਥੋੜੀ ਜਿਹੀ ਠੰਡ ਲੱਗਦੀ ਸੀ
ਜੀ। ਬਿਲਕੁਲ, ਹਵਾਵਾਂ ਚੱਲ ਰਹੀਆਂ ਸੀ ਅੱਜ ਸੋਹਣੀਆਂ ਤੇ ਪੱਤਲ ਵੀ ਹੋਇਆ ਸੀ ਤੇ ਜਿਹੜਾ ਮੀਂਹ ਪੈ ਗਿਆ ਪਿਛਲੇ ਕੁਝ ਦਿਨਾਂ, ਮੀਂਹ ਪਿਆ ਤਾਂ ਉਹਨੇ ਤਬਦੀਲੀ ਲਿਆਂਦੀ ਆ ਮੌਸਮ ਦੇ ਵਿੱਚ ਤੇ ਖਾਸ ਤੌਰ ਤੇ ਇੱਥੇ ਦੱਸਦੇ ਜਾਵਾਂ ਕਿ ਚਲੋ ਮੌਸਮ ਦਾ ਸੁਹਾਵਣਾ ਤਾਂ ਹੋਇਆ ਆ ਪਰ ਵਾਰਨਿੰਗਸ ਜਿਹੜੀਆਂ ਆ ਰਹੀਆਂ ਸੀਗੀਆਂ ਤੇ ਆਸਟ੍ਰੇਲੀਆ ਦੇ ਵਸਨੀਕ ਜਾਂ ਖਾਸ ਕਰਕੇ ਜਿੱਥੋਂ ਜਿੱਥੋਂ ਵਾਰਨਿੰਗ ਸੀਗੀਆਂ ਤੇ ਸਾਨੂੰ ਚੇਚੇ ਤੌਰ ਤੇ ਮੈਸੇਜ ਆਏ ਹੋਏ ਸੀ ਫੋਨ ਤੇ ਵੈਦਰ ਵਿਭਾਗ ਵੱਲੋਂ, ਮੌਸਮ ਵਿਭਾਗ ਵੱਲੋਂ, ਤੇ ਆਪਣੇ ਸਰੋਤੇ ਜਿਹੜੇ ਯਾਰ ਦੋਸਤ ਇਹ ਇਸ ਚੀਜ਼ ਤੇ ਗੌਰ ਜ਼ਰੂਰ ਰੱਖਣ, ਜਿਹੜੇ ਉਹ ਹੈਲਪਲਾਈਨ ਨੰਬਰ ਪਹਿਲੇ ਸੈਂਡ ਕਰਦੇ ਆ ਉਹਨੂੰ ਸੇਵ ਕਰਕੇ ਰੱਖਣ ਤੇ ਆਪਣੇ ਪਰਿਵਾਰ ਦੇ ਵਿੱਚ ਵੰਡ ਕੇ ਰੱਖਣ ਜੇ ਲੋੜ ਪਵੇ, ਜੇ ਕਿਤੇ ਫਸ ਜਾਂਦੇ ਮੌਸਮ ਕਰਕੇ, ਕਿਉਂਕਿ ਅਸੀਂ ਹੁਣ ਮੌਸਮ ਮਾਣ ਤਾਂ ਰਹੇ ਹਾਂ ਪਰ ਜੇਕਰ ਇਹ ਖਰਾਬ ਹੋ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਲੋੜ ਵੀ ਪੈਣੀ ਉਹਨਾਂ ਨੰਬਰਾਂ ਦੀ ਤਾਂ ਵਰਤੋਂ ਕੀਤੀ ਜਾ ਸਕੇ
ਜੀ। ਬਿਲਕੁਲ, ਤੇ ਕੱਲ ਨੂੰ ਦੋਸਤੋ ਬ੍ਰਿਸਬੇਨ ਦੇ ਵਿੱਚ ਮੀਂਹ ਪੈਣ ਦੇ ਆਸਾਰ ਬਣੇ ਹੋਏ, ਅੱਜ ਵੀ ਕਾਫੀ ਬੱਦਲਵਾਈ ਜਿਹੜੀ ਆ ਬਣੀ ਰਹੀ ਆ ਤੇ ਸਾਰੀ ਰਾਤ ਬੱਦਲਵਾਈ ਜਿਹੜੀ ਬਣੀ ਰਹਿਣੀ ਆ ਤੇ ਰਾਤ ਨੂੰ ਅੱਧੀ ਰਾਤ ਨੂੰ ਲਗਭਗ 1 ਵਜੇ ਦੇ ਕਰੀਬ ਥੋੜਾ ਜਿਹਾ ਹਲਕਾ ਜਿਹਾ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ, ਪਰ ਸਵੇਰੇ 7 ਵਜੇ ਤੋਂ ਲੈ ਕੇ ਫਿਰ 9 ਵਜੇ ਤੱਕ ਮੀਂਹ ਦੀ ਸੰਭਾਵਨਾ ਜਿਹੜੀ ਆ ਫੇਰ ਦੱਸੀ ਗਈ ਆ ਤੇ ਇਸ ਹਫਤੇ ਜੇ ਆਪਾਂ ਦੇਖੀਏ ਵੀ ਸੈਚਰਡੇ ਤੱਕ ਬੱਦਲਵਾਈ ਜਿਹੜੀ ਆ ਬਣੀ ਰਹਿਣੀ ਆ, ਉਦੋਂ ਬਾਅਦ ਵਿੱਚ ਥੋੜੀ ਜਿਹਾ ਕਲੀਅਰ ਹੋਊਗਾ, ਥੋੜੀ ਜਿਹੀ ਗਰਮੀ ਵਧੂਗੀ ਤੇ ਸੋਮਵਾਰ ਦਾ ਦਿਨ ਥੋੜਾ ਜਿਹਾ ਗਰਮ ਹੋਣਾ, ਜਾਣੀ ਜੇ ਆਪਾਂ ਇਹ ਨਾ ਕਹੀਏ ਕਿ ਸ਼ੁਰੂਆਤ ਹੋ ਗਈ ਆ ਠੰਡ ਦੀ, ਅਜੇ ਜਿੱਦਾਂ ਕਹਿ ਲਓ ਵੀ ਝਕਾਨੀ ਜੇ ਅਜੇ ਦਿੱਤੀ ਆ ਹਨਾ, ਪਰ ਫੇਰ ਵੀ ਸੁਹਾਵਨਾ ਮੌਸਮ ਬਣ ਚੁੱਕਾ ਆ, ਜਿੱਦਾਂ ਆਪਾਂ ਇੱਕ ਮਨੁੱਖੀ ਫਿਤਰਤ ਬਣ ਗਈ ਆ ਨਾ ਵੀ ਸੁਹਾਵਨਾ ਮੌਸਮ ਹੋਣਾ ਚਾਹੀਦਾ, ਉਹ ਬਣ ਚੁੱਕਾ
ਜੀ। ਬਿਲਕੁਲ ਦਲਜੀਤ ਸਿੰਘ ਜੀ, ਵੈਸੇ ਗੱਲ ਤਾਂ ਆਸਟ੍ਰੇਲੀਆ ਚ ਇੱਦਾਂ ਕਿ ਜਿਹੜਾ ਪਾਲਾ ਮਾਣ ਲਓ ਮੌਸਮ ਦਾ, ਪਤਾ ਨੀ ਕਿਹੜਾ ਬਦਲ ਜਾਣਾ ਨਾ, ਕਿਹੜਾ ਹੋ ਜਾਣਾ, ਪਤਾ ਨੀ ਹੁੰਦਾ ਸਵੇਰ ਨੂੰ ਠੰਡ ਆ, ਸਵੇਰ ਨੂੰ ਗਰਮੀ ਆ, ਦੁਪਹਿਰ ਨੂੰ ਮੀਂਹ ਪੈ ਕੇ ਸ਼ਾਮ ਨੂੰ ਠੰਡ ਹੋ ਜਾਂਦੀ ਆ, ਤੇ ਜਿਹੜਾ ਦਿਨ ਚ ਤਿੰਨੋ ਮੌਸਮ ਅਸੀਂ ਮਾਣ ਸਕਦੇ ਆ ਤੇ ਬਾਕੀ ਜਿਹਦਾ ਗੱਲ ਕਰਦੇ ਹੁੰਦੇ ਆ ਮੌਸਮ ਵੀ ਸੁਭਾਅ ਨਾਲ ਮਾਣਿਆ ਜਾਂਦਾ ਆ, ਜੇ ਤੁਹਾਡਾ ਸੁਭਾਅ ਵਧੀਆ ਆ ਤੁਸੀਂ ਮਾਣ ਰਹੇ ਹੋ ਤਾਂ ਹੀ ਮਾਣ ਸਕਦੇ ਹੋ, ਨਹੀਂ ਤਾਂ ਤੁਹਾਨੂੰ ਪਤਾ ਹੀ ਆ ਭਾਵੇਂ ਜਿੰਨਾ ਮਰਜ਼ੀ ਠੰਡ ਹੋਵੇ ਜਾਂ ਗਰਮੀ ਹੋਵੇ ਓਪਰਾ ਜਿਹਾ ਲੱਗਦਾ ਰਹਿੰਦਾ
ਜੀ। ਤੇ ਜਿੱਥੋਂ ਤੱਕ ਆਪਣੇ ਵਤਨ ਦੀ ਆਪਾਂ ਗੱਲ ਕਰੀਏ, ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਅੱਜ ਵੈਸੇ ਤਾਂ ਥੋੜੀ ਜਿਹੀ ਬੱਦਲਵਾਈ ਬਣੀ ਹੋਈ ਆ ਪਰ ਫੇਰ ਵੀ 34 ਡਿਗਰੀ ਟੈਂਪਰੇਚਰ ਜਿਹੜਾ ਬਣਿਆ ਹੋਇਆ ਬਹੁਤ ਜ਼ਿਆਦਾ ਆ ਤੇ ਕੱਲ ਨੂੰ ਬਹੁਤ ਜ਼ਿਆਦਾ ਟੈਂਪਰੇਚਰ ਹੋਣਾ ਆ, ਕੜਕਵੀਂ ਧੁੱਪ ਵੀ ਪੈਣੀ ਆ, 38 ਡਿਗਰੀ ਟੈਂਪਰੇਚਰ ਤੱਕ ਪਹੁੰਚਣਾ ਆ, 38 ਡਿਗਰੀ ਜਾਣੀ ਕਿ ਗਰਮੀਆਂ ਦੀ ਉੱਥੇ ਪੂਰੀ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਆ ਤੇ ਵਾਢੀ ਵੀ ਸ਼ੁਰੂ ਹੋ ਚੁੱਕੀ ਆ ਤੇ ਨਾਲ ਦੀ ਨਾਲ ਜਿਹੜੀ ਸਰਕਾਰ ਆ ਉਹ ਵੀ ਕਾਫੀ ਯਤਨ ਕਰ ਰਹੀ ਆ ਵੀ ਜਿਹੜੀ ਕਣਕ ਆ ਇਸ ਵਾਰ ਮੰਡੀਆਂ ਦੇ ਵਿੱਚ ਜਿਹੜੀ ਖਰੀਦਦਾਰੀ ਆ ਸਹੀ ਤਰੀਕੇ ਦੇ ਨਾਲ ਹੋ ਜਾਵੇ ਤੇ ਉਹਦੇ ਲਈ ਰਿਜ਼ਰਵ ਬੈਂਕ ਵੱਲੋਂ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਇਹਦਾ ਵੀ ਬੜਾ ਰੌਲਾ ਪੈ ਗਿਆ ਸੀਗਾ ਇਸ ਲਿਮਿਟ ਦਾ ਤੇ ਉਹ ਜਿਹੜੀ ਲਿਮਿਟ ਆ ਜਿਹੜੀ ਪਾਸ ਕਰ ਦਿੱਤੀ ਸੀ ਕੱਲ ਕਣਕ ਦੀ ਖਰੀਦ ਦੇ ਲਈ ਰਿਜ਼ਰਵ ਬੈਂਕ ਨੇ ਜਿਹੜੀ ਨਗਦ ਹੱਦ ਕਰਜ਼ਾ ਜਿਹੜੀ ਹੈਗੀ ਕੈਸ਼ ਕ੍ਰੈਡਿਟ ਲਿਮਿਟ ਇਹ ਵੀ ਵੈਸੇ ਆਪਾਂ ਜੇ ਮੰਨੀਏ ਗੁਰਸੇਵ ਸਿੰਘ ਜੀ ਬਈ ਡਰੇ ਹੀ ਰਹਿੰਦਾ ਆ ਵੀ ਕਣਕ ਚੱਕ ਹੋਜੂ ਕਿ ਨਹੀਂ ਚੱਕ ਹੋਜੂ ਮੰਡੀਆਂ ਚ ਕਿਤੇ ਕਿਸਾਨ ਰੋਲੇ ਨਾ ਜਾਣ
ਜੀ। ਬਿਲਕੁਲ, ਕਿਉਂਕਿ ਪਹਿਲਾਂ ਤੋਂ ਹੀ ਪੁਖਤਾ ਬੰਦੋਬਸਤ ਨਹੀਂ ਕੀਤੇ ਜਾਂਦੇ, ਦਾਅਵੇ ਤਾਂ ਕੀਤੇ ਜਾਂਦੇ ਆ ਪਰ ਜੋ ਮੰਡੀਆਂ ਚ ਅਸਲੀਅਤ ਹੁੰਦੀ ਆ ਤਾਂ ਨਾ ਪੁਖਤਾ ਬੰਦੋਬਸਤ ਨਹੀਂ ਕੀਤੇ ਹੁੰਦੇ, ਕਿਉਂਕਿ ਉਹਨਾਂ ਨੂੰ ਚਾਹੀਦਾ ਛੋਟੀਆਂ ਛੋਟੀਆਂ ਗੱਲਾਂ ਲੈ ਲਓ, ਕਿਉਂਕਿ ਜਾਂ ਤਾਂ ਉੱਥੇ ਜਾ ਕੇ ਜੇਕਰ ਮੌਸਮ ਖਰਾਬ ਹੁੰਦਾ ਆ ਪੂਰਾ ਕਿਸਾਨਾਂ ਨੂੰ ਤਰਪਾਲਾਂ ਨੀ ਮਿਲਦੀਆਂ ਕਿਉਂਕਿ ਚੁਕਾਈ ਦੀ ਟਾਈਮ ਸਿਰ ਨਹੀਂ ਹੁੰਦੀ ਤੇ ਅੱਗੇ ਸਟੋਰਾਂ ਚ ਇੰਨੀ ਜਗ੍ਹਾ ਨੀ ਬਣਾਈ ਹੁੰਦੀ ਤੇ ਬੋਰੀਆਂ ਜੋ ਤਲਾਈ ਵੀ ਹੋ ਜਾਂਦੀ ਆ ਤਾਂ ਪਈਆਂ ਹੁੰਦੀਆਂ ਤਾਂ ਜਿਹੜੀ ਫਸਲ ਆਉਂਦੀ ਆ ਖੇਤ ਤੋਂ ਤਾਂ ਉੱਥੇ ਜਾ ਕੇ ਪੈਸੇ ਤੱਕ ਤਾਂ ਬਾਅਦ ਦੀ ਗੱਲ ਆ, ਪੈਸੇ ਤੱਕ ਤਾਂ ਗੱਲ ਬਾਅਦ ਦੀ ਜਾਣੀ ਆ, ਜਿਹੜੀ ਤਲਾਈ ਤੱਕ ਜਿਹੜੀ ਪਰੇਸ਼ਾਨੀ ਆਉਂਦੀ ਆ ਉਹ ਵੀ ਬਹੁਤ ਜ਼ਿਆਦਾ ਹੁੰਦੀ ਆ ਕਿਸਾਨਾਂ ਨੂੰ
ਜੀ ਬਿਲਕੁਲ, ਤੇ ਹੁਣ ਪਿੱਛੇ ਜੇ ਇਹ ਵੀ ਗੱਲ ਬੜੀ ਮਸ਼ਹੂਰ ਹੋਈ ਸੀ ਵੀ ਕਿਸਾਨ ਵੀ ਕਿਹੜੇ ਵੇਚਣ ਜਾਂਦੇ ਆ ਉਹ ਵੀ ਮੰਡੀ ਦੇ ਵਿੱਚ ਸਿੱਟਣੇ ਹੀ ਜਾਂਦੇ ਆ।
ਜੀ ਬਿਲਕੁਲ, ਸਾਡੇ ਬੋਲੇ ਚ ਹੀ ਹੋ ਗਈ ਆ ਸਿੱਟਣ ਜਾਣ ਦੀ ਗੱਲ। ਸੋ ਗੱਲ ਸਹੀ ਵੀ ਆ, ਆਪਾਂ ਸ਼ਾਇਦ ਉਹੀ ਸਾਡੇ ਨੂੰ ਮਿਲਦਾ ਵੀ ਉਹੀ ਕੁਛ ਆ ਜੇ ਸਿੱਟੀ ਉਹ ਚੀਜ਼ ਦਾ ਕੀ ਮਿਲਣਾ। ਅਸੀਂ ਮਾਰਕੀਟਿੰਗ ਪੱਖੋਂ, ਮਾਰਕੀਟਿੰਗ ਪੱਖੋਂ ਆ ਗੱਲ ਹੋਣੀ ਕਿ ਸਾਡੇ ਕਿਸਾਨਾਂ ਨੂੰ ਨਾ ਤਾਂ ਨਾ ਅੱਗੇ ਸਿੱਖ ਰਹੇ ਆ, ਕੋਸ਼ਿਸ਼ ਵੀ ਨੀ ਕਰ ਰਹੇ ਇੰਨਾ ਧੱਕੇ ਖਾਣ ਦੇ ਬਾਵਜੂਦ ਵੀ ਕਿ ਅਸੀਂ ਮਾਰਕੀਟਿੰਗ ਕਿੱਦਾਂ ਕਰਨੀ ਆ, ਤੇ ਨਾ ਹੀ ਸਰਕਾਰ ਵੱਲੋਂ ਕੋਈ ਏਦਾਂ ਦੇ ਉਪਰਾਲੇ ਕੀਤੇ ਜਾਂਦੇ ਕਿ ਕਿਸਾਨਾਂ ਦੇ ਸੈਮੀਨਾਰ ਲਾ ਕੇ ਦੱਸਿਆ ਜਾਵੇ ਕਿ ਤੁਸੀਂ ਆਪਣੀ ਚੀਜ਼ ਨੂੰ ਵੇਚਣਾ ਕਿੱਦਾਂ ਹੈ। ਜ਼ਰੂਰੀ ਨਹੀਂ ਕਿ ਤੁਸੀਂ ਉਸੇ ਵੇਲੇ ਮੰਡੀ ਲੈ ਕੇ ਜਾਓ, ਸਟੋਰੇਜ ਆਪਣੇ ਪੱਧਰ ਤੇ ਕਿੱਦਾਂ ਕਰਨੀ ਆ, ਤੁਸੀਂ ਅੱਗੇ ਜਾ ਕੇ ਵੇਚ ਸਕਦੇ ਹੋ ਜਾਂ ਕਣਕ ਦੇ ਕੀ ਬਣਾ ਕੇ ਵੇਚ ਸਕਦੇ ਹੋ, ਪਰ ਨਹੀਂ ਕੀ ਕਾਰਨ ਨੇ। ਚਲੋ ਏਦਾਂ ਵੀ ਹੁੰਦਾ ਕਰਜ਼ਾ ਸਿਰ ਤੇ ਪਹਿਲੇ ਬਹੁਤ ਚੜਿਆ ਹੁੰਦਾ, 6 ਮਹੀਨੇ ਤੋਂ ਉਡੀਕ ਕਰ ਰਹੇ ਹੁੰਦੇ ਪੈਸੇ ਦੀ, ਨਵੇਂ ਪੈਸੇ ਦੀ, ਪਰ ਮਾਰਕੀਟਿੰਗ ਦੇ ਪੱਖੋਂ ਅਸੀਂ ਬਹੁਤ ਹੀ ਪਛੜੇ ਹੋਏ ਆ, ਆਹ ਅਸਲੀਅਤ ਆ।
ਜੀ ਬਿਲਕੁਲ, ਤੇ ਖੈਰ ਆਪਾਂ ਇੱਕ ਅੱਜ ਆਪਾਂ ਧਾਰਮਿਕ ਵਿਸ਼ੇ ਤੋਂ ਗੱਲ ਸ਼ੁਰੂ ਕਰਦੇ ਆ। ਕਰਤਾਰਪੁਰ ਸਾਹਿਬ ਸਾਂਝਾ ਲਾਂਘਾ, ਕਰਤਾਰਪੁਰ ਸਾਹਿਬ ਦੇ ਨਾਲ ਬੜਾ ਸਿੱਖ ਕੌਮ ਦਾ ਜਜ਼ਬਾਤੀ ਸਾਂਝ ਵੀ ਹੈਗੀ ਆ, ਤੇ ਪੌਣੀ ਸਦੀ ਹੋ ਗਈ ਆ। ਕੋਈ 2.25 ਮੀਲ ਦਾ ਪਿੰਡ ਹੈਗਾ, 2.25 ਮੀਲ ਕੋਈ ਬਹੁਤਾ ਵੱਡਾ ਨਹੀਂ ਹੁੰਦਾ, ਜਾਣੀ ਰਾਵੀ ਦੇ ਇਧਰਲੇ ਪਾਸੇ ਆਪਣੇ ਭਾਰਤ ਹੈਗਾ ਤੇ ਰਾਵੀ ਦੇ ਪਾਲੇ ਪਾਸੇ ਆਪਣੇ ਗੁਰਦੁਆਰਾ ਸਾਹਿਬ ਹੈਗਾ, ਤੇ ਉਹ ਆਪਣੇ ਇਧਰੋਂ ਸਰਹੱਦ ਤੋਂ ਹੀ ਜਿਹੜੇ ਦਰਸ਼ਨ ਹੋ ਜਾਂਦੇ ਆ, ਤੇ ਸੰਗਤਾਂ ਜਿਹੜੀਆਂ ਆ ਬੜੀ ਤਰਸਮੀ ਨਿਗਾਹ ਦੇ ਨਾਲ ਉਸ ਗੁਰਦੁਆਰਾ ਸਾਹਿਬ ਵੱਲ ਨੂੰ ਦੇਖਦੀਆਂ ਹੁੰਦੀਆਂ। ਪਰ ਦੇਖ ਲਓ ਬਈ ਉਹ ਜਿਹੜਾ ਪਿੰਡ ਆ 2.25 ਮੀਲ ਦਾ, ਉਹ ਨੀ ਸਿਰਫ ਉਹ ਤੈਅ ਕਰਕੇ ਅੱਗੇ ਜਾ ਸਕਦੀਆਂ, ਜਾਣੀ ਰਾਵੀ ਦਰਿਆ ਪਾਰ ਨਹੀਂ ਕਰ ਸਕਦੀਆਂ। ਇਹੋ ਜਿਹੀਆਂ ਦੂਰੀਆਂ ਜਿਹੜੀਆਂ ਪੈ ਗਈਆਂ ਆ ਸ਼੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਤੇ ਡੇਰਾ ਬਾਬਾ ਨਾਨਕ, ਇਹਦੇ ਵਿਚਲੀ ਜਿਹੜੀ ਦੂਰੀ ਆ ਕੋਈ ਭਾਰਤ ਪਾਕਿਸਤਾਨ ਸਰਕਾਰਾਂ ਜਿਹੜੀਆਂ ਆ ਇਹ 2.25 ਸਦੀ ਦੇ ਵਿਚ ਵੀ ਜਾਣੀ ਸੰਗਤਾਂ ਨੂੰ ਇਹ ਤੈਅ ਨਹੀਂ ਕਰਵਾ ਸਕੀਆਂ। ਤੇ ਇਹਦੇ ਬਾਰੇ ਕਾਫੀ ਹੁਣ ਮੁੱਦਾ ਜਿਹੜਾ ਆ ਕਾਫੀ ਭਖ ਰਿਹਾ ਆ। ਵੈਸੇ ਤਾਂ ਇਹ ਜਿਹੜੀ ਗੱਲ ਆ, ਮੈਨੂੰ ਯਾਦ ਹੈ ਕੁਲਦੀਪ ਸਿੰਘ ਬਡਾਲਾ ਸਾਹਿਬ ਕਾਫੀ ਇਹਦੇ ਲਈ ਇਹਨਾਂ ਨੇ ਇੱਕ ਸੰਸਥਾ ਬਣਾਈ ਸੀ, ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ, ਇਸ ਮੁੱਦੇ ਨੂੰ ਵਿਸ਼ਾਲ ਪੱਧਰ ਉੱਤੇ ਉਭਾਰਿਆ ਵੀ ਸੀਗਾ। ਤੇ ਸਾਲ 2008 ਦੇ ਵਿੱਚ ਉਸ ਵੇਲੇ ਕੇਂਦਰੀ ਮੰਤਰੀ ਹੁੰਦੇ ਸੀਗੇ ਪ੍ਰਣਬ ਮੁਖਰਜੀ, ਅੱਜ ਕੱਲ ਆਪਣੇ ਰਾਸ਼ਟਰਪਤੀ ਹੈਗੇ ਆ, ਉਹਨਾਂ ਨੇ ਵੀ ਕਿਹਾ ਸੀ ਵੀ ਇਹ ਜਲਦ ਨੇਪਰੇ ਚਾੜਿਆ ਜਾਣਾ, ਕੋਈ ਨਾ ਕੋਈ ਸਲੂਸ਼ਨ ਜਿਹੜਾ ਇਸ ਵੇਲੇ ਦਾ ਕੱਢਿਆ ਜਾਣਾ ਚਾਹੀਦਾ। ਤੇ ਇਹਦੇ ਬਾਰੇ ਵੀ ਸਿੱਖ ਸੰਗਤਾਂ ਨੂੰ ਜ਼ਰੂਰ ਥੋੜਾ ਬਹੁਤਾ ਜ਼ੋਰ ਜਮਾਈ ਜਿਹੜੀ ਕਰਨੀ ਚਾਹੀਦੀ ਆ, ਸਰਕਾਰ ਤੱਕ ਜ਼ਰੂਰ ਪਹੁੰਚ ਕਰਨੀ ਚਾਹੀਦੀ ਆ, ਤੇ ਤਾਂ ਕਿ ਜਿਹੜੇ ਆ ਸੰਗਤਾਂ ਜਿਹੜੇ ਈਜ਼ੀਲੀ ਸਿਰਫ ਰਸਤਾ ਜਿਹੜਾ ਆ ਉਹ ਤੈਅ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਆ ਕਰ ਸਕਣ। ਕੀ ਕਹਿਣਾ ਚਾਹੁੰਦੇ ਤੁਸੀਂ?
ਜੀ ਬਿਲਕੁਲ ਦਲਜੀਤ ਸਿੰਘ ਜੀ, ਇਹੋ ਜਿਹੇ ਜਿਹੜੇ ਫਾਸਲੇ ਵੱਧ ਗਏ ਆ ਬਾਰਡਰ ਦੇ ਜ਼ਰੀਏ, ਫਾਸਲੇ ਵਧਾ ਦਿੱਤੇ ਗਏ ਆ। ਤੁਹਾਨੂੰ ਪਤਾ ਪੋਲੀਟਿਕਸ ਪਿਛਲੇ ਸਦੀ ਤੋਂ ਹੀ, ਪਿਛਲੀ ਸਦੀ ਤੋਂ ਆਪਣੇ 100 ਸਾਲ ਤੋਂ ਭਾਰੂ ਰਹੀ ਆ ਸਿੱਖ ਕੌਮ ਤੇ ਜਾਂ ਪੰਜਾਬੀਆਂ ਦੇ ਉੱਤੇ, ਤੇ ਉਹਨਾਂ ਕਾਰਨਾਂ ਕਰਕੇ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਜੇਕਰ ਹੁਣ ਗੱਲ ਕਰੀਏ ਕਿ ਸਿੱਖ ਕੌਮ ਕੀ ਕਰ ਰਹੀ ਹੈ ਇਹਨਾਂ ਮਸਲਿਆਂ ਦੇ ਉੱਤੇ, ਤੇ ਕੋਈ ਵੀ ਸਾਰਥਕ ਰੂਪ ਚ ਕੰਮ ਨਹੀਂ ਕਰ ਰਹੀ, ਕੋਈ ਵੀ ਜਥੇਬੰਦੀ ਜਾਂ ਅਫੀਸ਼ੀਅਲੀ ਜਿਹੜੀ ਚੁਣੀਆਂ ਹੋਈਆਂ ਕਮੇਟੀਆਂ ਨੇ ਸਾਡੀਆਂ ਸਿੱਖ ਕੌਮ ਲਈ, ਤਾਂ ਉਹ ਵੀ ਇਸ ਪੱਖ ਲਈ ਕੋਈ ਕੰਮ ਨਹੀਂ ਕਰ ਰਹੀਆਂ। ਬਸ ਅੰਦਰੂਨੀ ਮਸਲਿਆਂ ਚ ਉਲਝ ਕੇ ਰਹਿ ਗਏ ਆ, ਛੋਟੀਆਂ ਛੋਟੀਆਂ ਗੱਲਾਂ ਤੇ, ਕੋਈ ਇਹਨਾਂ ਕੰਮ ਇਹਨਾਂ ਮਸਲਿਆਂ ਦੇ ਉੱਤੇ ਉਚੇਚੇ ਤੌਰ ਤੇ ਨਾ ਤਾਂ ਸੰਗਤ ਦਾ ਧਿਆਨ ਪਵਾਇਆ ਜਾ ਰਿਹਾ, ਨਾ ਹੀ ਦੱਸਿਆ ਜਾ ਰਿਹਾ ਕਿ ਅਸੀਂ ਸਾਨੂੰ ਆਹ ਪ੍ਰਾਇਓਰਟੀ ਦੇ ਬੇਸ ਤੇ ਸਾਨੂੰ ਕੰਮ ਕਰਨ ਦੀ ਲੋੜ ਆ, ਅਸੀਂ ਆਹ ਮੰਗਾਂ ਰੱਖਣੀਆਂ ਸਰਕਾਰ ਕੋਲ ਕਿ ਸਾਡੀ ਕੌਮ ਦੀ, ਕਿ ਅਸੀਂ ਕਰਤਾਰਪੁਰ ਸਾਹਿਬ ਦੀ ਗੱਲ ਹੁੰਦੀ ਆ, ਜੇਕਰ ਅਸੀਂ ਸਰਕਾਰ ਦੇ ਕੋਲ ਮੰਗ ਰੱਖੀਏ ਦੋਹਾਂ ਪਾਸਿਆਂ ਦੀ ਤੋਂ, ਤੇ ਆਹ ਨੇਪਰੇ ਚਾੜੀਆਂ ਜਾ ਸਕਦੀਆਂ। ਕਿਉਂ ਦੁਨੀਆਂ ਦੇ ਅਜੇ ਕਈ ਮੁਲਕ ਆਪਾਂ ਦੇਖ ਸਕਦੇ ਆ ਬਾਰਡਰ ਖੁੱਲੇ ਆ ਜਾ ਸਕਦੇ ਆ, ਕੋਈ ਬੜੀ ਗੱਲ ਨਹੀਂ, ਕਿਉਂਕਿ ਜੇਕਰ ਸਿਕਿਉਰਿਟੀ ਦਿੱਤੀ ਜਾਵੇ ਜੇ ਬਾਰਡਰ ਖੁੱਲ ਜਾਂਦੇ, ਮੈਨੂੰ ਨੀ ਲੱਗਦਾ ਕਿ ਉਹ ਗੱਲ ਬਣਦੀ ਹੈ, ਕਿਉਂਕਿ ਨੇਪਾਲ ਦੇ ਸਾਈਡ ਤੇ ਵੀ ਬਾਰਡਰ ਖੁੱਲਾ ਹੋਇਆ ਆ, ਬੰਗਲਾਦੇਸ਼ ਟ੍ਰੇਨ ਦੇ ਜ਼ਰੀਏ ਆਉਣਾ ਜਾਣਾ ਆ, ਚਲੋ ਬੱਸ ਸਰਵਿਸ ਇੱਥੇ ਵੀ ਆ, ਤੇ ਤੁਹਾਨੂੰ ਪਤਾ ਪਿਛਲੇ ਕੁਛ ਸਮੇਂ ਤੋਂ ਹੀ ਆਪਾਂ ਨੂੰ ਇੱਥੇ ਸੁਵਿਧਾ ਦਿੱਤੀ ਗਈ ਆ ਪੰਜਾਬ ਦੇ ਵਿੱਚ ਵੀਜ਼ਾ ਲੈਣ ਦੀ, ਨਹੀਂ ਤਾਂ ਦਿੱਲੀ ਜਾਣਾ ਪੈਂਦਾ ਹੁੰਦਾ ਸੀਗਾ, ਤੇ ਲਾਹੌਰ ਤੱਕ ਦਾ ਸਫ਼ਰ ਤਹਿ ਕਰਨ ਦੇ ਲਈ ਦਿੱਲੀ ਜਾਣਾ ਪੈਂਦਾ ਸੀ ਅੰਮ੍ਰਿਤਸਰ ਵਾਲੇ ਨੂੰ। ਸੋ ਇਹਨਾਂ ਗੱਲਾਂ ਤੇ ਆਪਣੇ ਨਿੱਜੀ ਮਸਲਿਆਂ ਨੂੰ ਛੱਡ ਕੇ ਇਹਨਾਂ ਚੀਜ਼ਾਂ ਤੇ ਗੌਰ ਕਰਨ ਦੀ ਲੋੜ ਆ ਸਿੱਖ ਕੌਮ ਨੂੰ ਵੀ, ਸਿੱਖ ਸੰਗਤ ਨੂੰ ਵੀ, ਤੇ ਜਿਹੜੇ ਨੁਮਾਇੰਦੇ ਚੁਣੇ ਹੋਏ ਆ। ਪਰ ਜਿੰਨਾ ਚਿਰ ਅਸੀਂ ਆਪ ਪਹਿਲ ਨਹੀਂ ਕਰਦੇ ਤੇ ਉਨਾ ਚਿਰ ਸਰਕਾਰ ਨੇ ਕੁਛ ਨਹੀਂ ਕਰਨਾ, ਜਿੰਨਾ ਚਿਰ ਗੌਰ ਨਹੀਂ ਉੱਥੇ ਜਾ ਕੇ ਗੌਰ ਨਹੀਂ ਪਾਇਆ ਜਾਂਦਾ, ਉਨਾ ਚਿਰ
ਹਾਂ ਬਹੁਤਾ ਮਸਲਾ ਜਿਹੜਾ ਉਠਾਇਆ ਨਹੀਂ ਜਾਂਦਾ। ਗੱਲ ਕਰਨ ਦਾ ਤਾਤਪੁਰ ਵੀ ਇਹੀ ਸੀ ਵੀ ਇੱਦਾਂ ਦੇ ਮਸਲੇ ਜਿਹੜੇ ਜ਼ਰੂਰ ਉਠਾਏ ਜਾਣੇ ਚਾਹੀਦੇ ਆ। ਪਰ ਕੱਲ ਜਿਹੜਾ ਪੰਜ ਸਿੰਘ ਸਾਹਿਬਾਨ ਇਕੱਠੇ ਹੋਏ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤੇ ਉਹਨਾਂ ਨੇ ਕਾਫੀ ਅਹਿਮ ਫੈਸਲੇ ਜਿਹੜੇ ਲਏ ਆ। ਉਹਦੇ ਵਿੱਚ ਇੱਕ ਤਾਂ ਪਹਿਲਾ ਸਭ ਤੋਂ ਵੱਡਾ ਜਿਹੜਾ ਫੈਸਲਾ ਲਿਆ ਵੀ ਡੇਰਾ ਸਿਰਸਾ ਤੋਂ ਜਿਹੜੇ ਵੋਟਾਂ ਮੰਗਣ ਵਾਲੇ ਸੀ 44 ਸਿਆਸੀ ਆਗੂ ਉਹ 17 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਜਿਹੜੇ ਆ ਕਰ ਲਏ ਗਏ ਆ। ਤੇ ਨਾਲ ਦੀ ਨਾਲ ਕਾਮਾ ਗਾਟਾ ਮਾਰੂ ਜਹਾਜ਼ ਦੇ ਜਿਹੜੇ ਸਾਕਾ ਬਜ ਬਜ ਘਾਟ ਮੌਕੇ ਮਾਰੇ ਗਏ ਜਿਹੜੇ 18 ਸਿੱਖ ਆ ਉਹਨਾਂ ਨੂੰ ਕੌਮ ਦੇ ਸ਼ਹੀਦ ਵੀ ਐਲਾਨ ਦਿੱਤਾ। ਜਗਦੀਸ਼ ਸਿੰਘ ਝੀਂਡਾ ਜਿਹੜੇ ਕਿ ਹਰਿਆਣਾ ਸ਼੍ਰੋਮਣੀ ਕਮੇਟੀ ਜਿਹੜੀ ਬਣਾਉਣ ਦੇ ਵਿੱਚ ਕਾਫੀ ਅਹਿਮ ਰੋਲ ਰੱਖਦੇ ਸੀ ਉਹਨਾਂ ਨੂੰ ਤਨਖਾਹ ਵੀ ਲਗਾ ਦਿੱਤੀ ਗਈ ਆ। ਤੇ ਇਹ ਕਾਫੀ ਜਾਣੀ ਭਗਿਆ ਆ ਮਾਮਲਾ ਖਾਸ ਤੌਰ ਤੇ ਜਿਹੜੇ 44 ਸਿਆਸੀ ਆਗੂ ਆ ਉਹ ਦੇਖਦੇ ਆ ਵੀ ਉੱਥੇ ਪਹੁੰਚਦੇ ਆ ਜਾਂ ਨਹੀਂ 17 ਤਰੀਕ ਨੂੰ।
ਜੀ ਬਿਲਕੁਲ ਦਲੀਪ ਸਿੰਘ ਜੀ, ਵੈਸੇ ਪਹੁੰਚਣਾ ਬਣਦਾ ਆ ਉਹਨਾਂ ਦਾ ਵੀ ਦੇਖਿਆ ਜਾਵੇ, ਪਰ ਕਾਰਨ ਕੀ ਆ ਕਿ ਸਾਨੂੰ ਅਜਿਹੀ ਨੌਬਤ ਕਿੱਥੋਂ ਆ ਗਈ ਜਿੱਦਾਂ ਹੁਣ ਆਪਾਂ ਨੂੰ ਕਹਿਣਾ ਪੈ ਰਿਹਾ ਕਿ ਪਹੁੰਚਦੇ ਆ ਕਿ ਨਹੀਂ ਪਹੁੰਚਦੇ। ਕਾਰਨ ਕੀ ਆ ਕਿ ਜਿਹੜੇ ਅਫੀਸ਼ੀਅਲ ਨੇ ਸਾਡੇ ਜਥੇਦਾਰ ਨੇ ਜਾਂ ਜਥੇਦਾਰ ਜਾਂ ਕਮੇਟੀ ਦੇ ਆਪਣੇ ਪ੍ਰਧਾਨ ਨੇ ਤੇ ਪਿਛਲੇ ਕੁਛ ਕੁ ਸਮੇਂ ਤੋਂ ਸਿਆਸੀ ਪਾਰਟੀਆਂ ਭਾਰੂ ਹੋਣ ਕਰਕੇ ਤੇ ਉਹਨਾਂ ਦੇ ਕਿਰਦਾਰ ਤੇ ਕਿਤੇ ਨਾ ਕਿਤੇ ਉਂਗਲ ਉੱਠਦੀ ਰਹੀ ਆ। ਸੋ ਸਿੱਖ ਸੰਗਤਾਂ ਵੱਲੋਂ ਵਿਰੋਧ ਕਰਨਾ ਉਹਨਾਂ ਦਾ ਸ਼ਾਇਦ ਇਹ ਕਾਰਨ ਬਣ ਗਿਆ ਕਿ ਸਾਨੂੰ ਅੱਜ ਦੇਖਣਾ ਪੈ ਰਿਹਾ ਕਿ ਲੋਕੀ ਜੇ ਨਾ ਵੀ ਜਾਣਗੇ ਤਾਂ ਕਹਿੰਦੇ ਅਸੀਂ ਕੇਅਰ ਨਹੀਂ ਕਰਦੇ ਉਹਨਾਂ ਦੀ, ਕਿ ਸ਼ਾਇਦ ਮੈਨੂੰ ਲੱਗਦਾ ਕਿ ਅਜਿਹੇ ਦੀ ਸ਼ਖਸੀਅਤਾਂ ਦੀ ਲੋੜ ਆ ਜਿਹਨਾਂ ਦਾ ਕਿਰਦਾਰ ਬਹੁਤ ਉੱਚਾ ਹੋਵੇ ਤੇ ਸਿੱਖ ਕੌਮ ਉਹਨਾਂ ਦੇ ਫੈਸਲਿਆਂ ਤੇ ਆਪਣੇ ਉਹਨਾਂ ਦੇ ਫੈਸਲਿਆਂ ਨੂੰ ਮੰਨੇ। ਜੇਕਰ ਉਹਨਾਂ ਤੰਤ ਤੋਂ ਤਨਖਾਹ ਵੀ ਲਾਉਂਦੇ ਤੇ ਸਿੱਖ ਕੌਮ ਉਹਨਾਂ ਦੇ ਨਾਲ ਹੋਵੇ ਤਾਂ ਜੋ ਕਿ ਉਹ ਮੰਨਣ ਵਾਕਿਆ ਤਨਖਾਹ ਦੇ ਅੱਗੇ ਵਾਸਤੇ ਅਜਿਹੇ ਕੰਮ ਨਾ ਕਰਨ
ਜੀ। ਤੇ ਆਪਾਂ ਦੱਸ ਦਈਏ ਵੀ ਜਿਹੜੇ 44 ਲੀਡਰ ਹੈਗੇ ਇਹਨਾਂ ਵਿੱਚ 29 ਅਕਾਲੀ ਦਲ ਦੇ ਹੈਗੇ ਆ, 14 ਕਾਂਗਰਸ ਦੇ ਆ ਤੇ 1 ਆਮ ਆਦਮੀ ਪਾਰਟੀ ਦਾ ਆ। ਨਰਿੰਦਰ ਸਿੰਘ ਸੰਧਾ ਆਮ ਆਦਮੀ ਪਾਰਟੀ ਦੇ ਹੈਗੇ, ਜੀਤ ਮਿੰਦਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕੋਟਭਾਈ, ਹਰਦੀਪ ਸਿੰਘ ਢਿੱਲੋਂ, ਦਲਰਾਜ ਸਿੰਘ ਭੂੰਦੜ, ਵਰਿੰਦਰ ਕੌਰ, ਪ੍ਰਕਾਸ਼ ਸਿੰਘ ਪੱਟੀ, ਪਰਮਿੰਦਰ ਸਿੰਘ ਢੀਂਡਸਾ, ਰੱਖੜਾ ਸਾਹਿਬ ਤੇ ਕਾਫੀ ਅਹਿਮ ਨਾਂ ਰਜਿੰਦਰ ਕੌਰ ਭੱਠਲ, ਹਰਜਨ ਸਿੰਘ ਤੇ ਅਮਰਿੰਦਰ ਸਿੰਘ, ਰਾਜਾ ਵੜਿੰਗ, ਜੀਤਿੰਦਰ ਸਿੰਘ ਮੋਫਰ, ਕੇਵਲ ਸਿੰਘ ਢਿੱਲੋਂ, ਜੈਵ ਸਿੰਘ ਪੱਟੀ, ਕਾਫੀ ਵੱਡੇ ਵੱਡੇ ਨਾਂ ਆ ਜਿਨ੍ਹਾਂ ਨੂੰ 44 ਜਿਹੜੇ 44 ਨਾਮ ਹੈਗੇ ਆ ਇਹਨਾਂ ਨੂੰ ਸੱਦਿਆ ਗਿਆ 17 ਤਰੀਕ ਨੂੰ ਤੇ ਦੇਖਦੇ ਆ। ਤੇ ਖੈਰ ਆਪਾਂ ਇੱਕ ਗੁਰਸੇਵ ਸਿੰਘ ਜੀ ਗਾਣਾ ਸੁਣਦੇ ਆ ਤੇ ਗਾਣਾ ਸੁਣ ਕੇ ਫਿਰ ਖਬਰਨਾਮਾ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੁੰਦੇ ਆ। ਤੇ ਦੋਸਤੋ ਇੱਦਾਂ ਜੁੜੇ ਰਹੋ ਹਰਮ ਰੇਡੀਓ ਦੇ ਨਾਲ।
ਫਿਕਰਾਂ ਵਾਲੀ ਪੰਡ ਜੋ ਸਿਰ ਤੇ ਨਹਿਰ ਕਿਸੇ ਵਿੱਚ ਰੋੜ ਦਿਓ, ਲੈ ਲਓ ਪੈਸਾ ਦੌਲਤ ਸ਼ੌਹਰਤ ਬਚਪਨ ਮੇਰਾ ਮੋੜ ਦਿਓ।
ਦੁਆਰੇ ਜਦੋਂ ਪਾਠੀ ਸਿੰਘ ਬੋਲਦਾ, ਗੁਰੂ ਦੇ ਦੁਆਰੇ ਜਦੋਂ ਪਾਠੀ ਸਿੰਘ ਬੋਲਦਾ, ਬਾਣੀ ਵਿੱਚ ਰਚੇ ਜਹਾਨ ਕੁੱਲ ਜਾਂਦੇ ਸੀ, ਤਾਰਿਆਂ ਨੂੰ ਉਂਗਲਾਂ ਤੇ ਤਾਰਿਆਂ ਨੂੰ ਉਂਗਲਾਂ ਤੇ ਗਿਣ ਗਿਣ ਕੇ ਤਾਰਿਆਂ ਨੂੰ ਉਂਗਲਾਂ ਤੇ ਗਿਣ ਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ। ਫਿਕਰ ਹੁੰਦਾ ਸੀ ਫੱਟੀ ਦਾ ਜੋ ਵੇੜੇ ਸੁੱਕਣੀ ਪਾਈ ਐ, ਫਿਕਰ ਹੁੰਦਾ ਸੀ ਫੱਟੀ ਦਾ ਛੇਤੀ ਸੁੱਕ ਜਾਏਗਾ ਜੀ ਜਿਹੜੀ ਪੰਜ ਮਿੰਟ ਪਹਿਲਾਂ ਲਾਈ ਐ, ਪੰਜਾਂ ਦਸਾਂ ਵੀਹਾਂ ਵਾਲੀ ਗੱਲ ਦੂਰ ਸੀ, ਪੰਜਾਂ ਦਸਾਂ ਵੀਹਾਂ ਵਾਲੀ ਗੱਲ ਦੂਰ ਸੀ, ਹੁੰਦਾ ਸੀ ਰੁਪਈਆ ਕੋਲ ਯਾਰ ਫੁੱਲ ਜਾਂਦੇ ਸੀ, ਤਾਰਿਆਂ ਨੂੰ ਕਿਰਨਾਂ ਤੇ ਤਾਰਿਆਂ ਨੂੰ ਕਿਰਨਾਂ ਤੇ ਸਾਰੇ ਹੀ ਹਿਸਾਬ ਭੁੱਲ ਜਾਂਦੇ। ਸਿਖਰ ਦੁਪਹਿਰੇ ਟੈਰ ਪਜਾਉਣੇ ਪੈਰਾਂ ਵਿੱਚ ਨਾ ਚੱਪਲਾਂ ਸੀ ਕੀ ਕਿਸੇ ਨਾਲ ਦਗਾ ਕਮਾਉਂਦੇ ਇੰਨੀਆਂ ਕਿਥੋਂ ਅਕਲਾਂ ਸੀ ਖੁੱਲਾ ਵਿਹੜਾ ਸਾਂਝਾ ਚੁੱਲਾ ਇੱਕੋ ਘਰ ਸੀ ਖੁੱਲਾ ਵਿਹੜਾ ਸਾਂਝਾ ਚੁੱਲਾ ਇੱਕੋ ਘਰ ਸੀ ਤਾਂ ਹੀ ਤਾਂ ਨਿਆਣੇ ਨਿਪਲ ਪੁਲ ਜਾਂਦੇ ਸੀ ਤਾਰਿਆਂ ਨੂੰ ਉਂਗਲਾਂ ਤੇ ਤਾਰਿਆਂ ਨੂੰ ਉਂਗਲਾਂ ਤੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਵਿੱਚ ਪਰਦੇਸਾਂ ਕਰਨ ਕਮਾਈਆਂ ਕਿੰਨੇ ਹੀ ਪੁੱਤ ਮਾਵਾਂ ਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਉਂਦੀ ਜਿਹੜੇ ਰਾਵਾਂ ਦੇ ਵਿੱਚ ਪਰਦੇਸਾਂ ਕਰਨ ਕਮਾਈਆਂ ਕਿੰਨੇ ਹੀ ਪੁੱਤ ਮਾਵਾਂ ਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਉਂਦੀ ਜਿਹੜੇ ਰਾਵਾਂ ਦੇ ਬਾਪੂ ਦੇ ਮੋਢਿਆਂ ਤੋਂ ਦੇਖੀ ਦੁਨੀਆ ਚੱਕਣੇ ਨੂੰ ਗੋਦੀ ਦੋਵੇਂ ਹੱਥ ਖੁੱਲ ਜਾਂਦੇ ਸੀ ਤਾਰਿਆਂ ਨੂੰ ਉਂਗਲਾਂ ਤੇ ਤਾਰਿਆਂ ਨੂੰ ਉਂਗਲਾਂ ਤੇ ਪਿੰਡੀਏ ਜਮਾਲਪੁਰੀਓ ਪਿੰਡ ਨਾ ਰਿਹਾ ਪਿੰਡੀਏ ਜਮਾਲਪੁਰੀਓ ਪਿੰਡ ਨਾ ਰਿਹਾ ਗੁਣੀ ਗਾਉਂਦੇ ਜੀਦੇ ਨਾ ਕਦ ਥੱਕ ਭੁੱਲ ਜਾਂਦੇ ਸੀ ਤਾਰਿਆਂ ਨੂੰ ਉਂਗਲਾਂ ਤੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਖਬਰਸਾਰ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਦਲਜੀਤ ਸਿੰਘ ਜੀ ਤੇ ਪ੍ਰੋਗਰਾਮ ਦੇ ਅਗਲੇ ਸੈਸ਼ਨ ਦੇ ਵਿੱਚ ਜੁੜਨਗੇ ਜਸਵਿੰਦਰ ਬਿੱਟਾ ਜੀ ਤੇ ਨਾਲ ਹੋਣਗੇ ਅਮਨਦੀਪ ਸਿੰਘ ਸਿੱਧੂ ਜੀ ਬੁਲਬੁਲ ਗੋਲਫ ਸਰਵਰ ਤੋਂ ਤੇ ਖਬਰਾਂ ਤੇ ਝਾਤ ਮਾਰਨਗੇ। ਜੀ ਦਲਜੀਤ ਸਿੰਘ ਜੀ
ਜੀ ਤੇ ਬਹੁਤ ਬਹੁਤ ਧੰਨਵਾਦ ਗੁਰਸੇਵਕ ਜੀ, ਤੁਸੀਂ ਵੀ ਜਿਹੜਾ ਮੇਰਾ ਥੋੜੀ ਜਿਹਾ ਭਾਰ ਹਲਕਾ ਕਰ ਦਿੰਦੇ ਹੋ, ਹੈ ਨਾ, ਮੈਨੂੰ ਨਹੀਂ ਤਾਂ ਯਾਦ ਭੁੱਲ ਜਾਣਾ ਸੀ ਇਹ ਗੱਲ। ਤੇ ਬਿੱਟਾ ਸਾਹਿਬ ਆਪਣੇ ਨਾਲ ਜੁੜਨਗੇ ਤੇ ਅਮਨਦੀਪ ਸਿੱਧੂ ਭਾਜੀ ਉਹਨਾਂ ਦੇ ਨਾਲ ਜਿਹੜੀ ਸ਼ਿਰਕਤ ਕਰਨਗੇ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣਗੇ। ਤੇ ਆਪਣੇ ਨਾਲ ਕੁਲਦੀਪ ਕੌਰ ਜੀ ਜੁੜੇ ਹੋਏ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਿਹਾ ਕਿ ਹਮ ਰੇਡੀਓ ਸੁਣ ਰਹੇ ਆ ਤੇ ਸੁਣਾ ਰਹੇ ਸਾਰੇ ਪਰਿਵਾਰ ਨੂੰ ਬਹੁਤ ਸਤਿ ਸ੍ਰੀ ਅਕਾਲ ਬੁਲਾਈ ਆ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਆ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਸੱਚੀ ਪੰਜਾਬ ਦੀ ਬਹੁਤ ਯਾਦ ਆਉਂਦੀ ਆ ਤੇ ਉਹਨਾਂ ਦੇ ਜਜ਼ਬਾਤ ਹੈਗੀ ਆ। ਤੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਜੀਵਨ ਅੰਦਰ ਦੁੱਖ ਜਾਂ ਕਠਿਨਾਈ ਆਵੇ ਤਾਂ ਉਸਦੇ ਖਤਮ ਹੋਣ ਦੀ ਆਸ ਨਾਲ ਧੀਰਜ ਰੱਖਣਾ ਚਾਹੀਦਾ ਹੈ। ਕੁਰਾਨ ਦਾ ਕਥਨ ਹੈ ਕਿ ਪ੍ਰਮਾਤਮਾ ਹਰੇਕ ਕਠਿਨਾਈ ਤੋਂ ਬਾਅਦ ਆਸਾਨੀ ਪੈਦਾ ਕਰੇਗਾ। ਇਸ ਪ੍ਰਕਾਰ ਪ੍ਰਮਾਤਮਾ ਵੱਲੋਂ ਹਰੇਕ ਮਨੁੱਖ ਨੂੰ ਕਠਿਨਾਈ ਤੋਂ ਬਾਅਦ ਰਾਹਤ ਦਾ ਵਾਅਦਾ ਹੈ, ਜੋ ਕਿ ਉਸ ਦੀਆਂ ਕਠਿਨਾਈਆਂ ਸਹਿਣ ਦੀ ਸ਼ਕਤੀ ਨੂੰ ਵਧਾ ਦੇਵੇਗਾ ਅਤੇ ਉਸਦੇ ਧੀਰਜ ਵਿੱਚ ਹੋਰ ਵਾਧਾ ਹੋ ਜਾਵੇਗਾ। ਕਾਫੀ ਡੂੰਘੀ ਗੱਲ ਹੈਗੀ ਹੈ ਤੇ ਮੈਂ ਦੁਬਾਰਾ ਦੱਸਾਂ ਤੁਹਾਨੂੰ ਜਾਂ ਤੁਸੀਂ ਐਕਸਪਲੇਨ ਕਰ ਦੋਗੇ?
ਨਹੀਂ, ਤੁਸੀਂ ਦੱਸ ਕੇ ਐਕਸਪਲੇਨ ਕਰ ਦਿਓ।
ਕਹਿੰਦੇ ਹੁੰਦੇ ਵੀ ਜਿੱਦਾਂ ਆਪਣਾ ਜਿੱਦਾਂ ਆਪਣਾ ਇੱਕ ਸਰੀਰ ਆ, ਹਨਾ, ਜਿੱਦਾਂ ਆਪਾਂ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਹੀ ਰੱਖ ਲਓ ਗੁਰਸੇਵ ਸਿੰਘ ਜੀ, ਵੀ ਜਿੱਦਾਂ ਕਹਿੰਦੇ ਆ ਵੀ ਜਿੱਦਾਂ ਜਿੱਦਾਂ ਰੋਗ ਆਉਂਦੇ ਆ ਆਪਣਾ ਇਮਿਊਨ ਸਿਸਟਮ ਲਾ ਲਓ, ਕਿ ਕਈ ਰੋਗ ਜਿਹੜੇ ਆ ਸਾਨੂੰ ਲੱਗਣੇ ਚਾਹੀਦੇ ਆ, ਉਹ ਲੱਗਣ ਨਾਲ ਕੀ ਹੁੰਦਾ ਕਿ ਸਾਡੇ ਵਿੱਚ ਸ਼ਕਤੀ ਰੋਗਾਂ ਦੇ ਨਾਲ ਲੜਨ ਦੀ ਹੋਰ ਪੈਦਾ ਹੁੰਦੀ ਆ, ਜਿਵੇਂ ਕਿ ਕਿਹਾ ਜਾਂਦਾ ਕਿ ਜ਼ੁਕਾਮ ਹੋ ਗਿਆ, ਸਿਰ ਦਰਦ ਹੋ ਗਿਆ, ਏਦਾਂ ਦੇ ਕੁਛ ਛੋਟੀਆਂ ਛੋਟੀਆਂ ਜਿਹੜੀਆਂ ਏਦਾਂ ਦੇ ਆਪਣੇ ਰੋਗ ਹੁੰਦੇ ਆ, ਇਹ ਆਪਣੇ ਵਿੱਚ ਕਪੈਸਿਟੀ ਅਸਲ ਵਿੱਚ ਵਧਾ ਰਹੇ ਹੁੰਦੇ ਆ ਰੋਗਾਂ ਦੇ ਨਾਲ ਲੜਨ ਦੀ। ਇੱਦਾਂ ਸਾਡੀ ਜ਼ਿੰਦਗੀ ਆ, ਇਹਦੇ ਵਿੱਚ ਵੀ ਦੁੱਖ ਜਾਂ ਕਠਿਨਾਈ ਜਦੋਂ ਆਉਂਦਾ ਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੁੱਖ ਜਾਂ ਕਠਿਨਾਈ ਸਾਡੇ ਤੇ ਆ ਗਈ ਆ, ਵਿਸ਼ਾ ਜ਼ਿੰਦਗੀ ਖਤਮ ਹੋ ਗਈ ਆ, ਏਦਾਂ ਨਹੀਂ ਗੱਲ ਹੈਗੀ। ਅਸਲ ਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਬਈ ਪਰਮਾਤਮਾ ਜਿਹੜਾ ਆ ਉਹ ਹਰੇਕ ਕਠਿਨਾਈ ਤੋਂ ਬਾਅਦ ਆਸਾਨੀ ਪੈਦਾ ਕਰ ਦਿੰਦਾ, ਉਹ ਇੱਦਾਂ ਕਰ ਦਿੰਦਾ ਵੀ ਤੁਹਾਨੂੰ ਇੰਨਾ ਮਜ਼ਬੂਤ ਕਰ ਦਿੰਦਾ ਹਰ ਕਠਿਨਾਈ ਤੋਂ ਬਾਅਦ ਵੀ ਤੁਹਾਨੂੰ ਬਹੁਤ ਅਗਲੀ ਜੇ ਕੋਈ ਕਠਿਨਾਈ ਆਉਂਦੀ ਆ ਤੁਹਾਨੂੰ ਓਨਾ ਆਸਾਨੀ ਲੱਗਦੀ ਆ। ਏਦਾਂ ਹੀ ਪਰਮਾਤਮਾ ਹਰੇਕ ਮਨੁੱਖ ਨੂੰ ਕਠਿਨਾਈ ਤੋਂ ਬਾਅਦ ਰਾਹਤ ਦਾ ਵਾਅਦਾ ਵੀ ਕਰਦਾ ਤੇ ਉਹਦੀਆਂ ਕਠਿਨਾਈਆਂ ਸਹਿਣ ਦੀ ਸ਼ਕਤੀ ਨੂੰ ਵਧਾ ਦਿੰਦਾ ਤੇ ਉਹਦੇ ਧੀਰਜ ਵਿੱਚ ਹੋਰ ਵਾਧਾ ਹੋ ਜਾਂਦਾ, ਯਾਨੀ ਸਹਿਣਸ਼ੀਲਤਾ ਜਿਹੜੀ ਹੋਰ ਵੱਧ ਜਾਂਦੀ ਆ। ਬਹੁਤ ਡੂੰਘਾ ਇਹ ਸੰਦੇਸ਼ ਹੈਗਾ ਆ ਜੇ ਅਪਣਾਇਆ ਜਾਵੇ। ਖਾਸ ਤੌਰ ਤੇ ਗੁਰਸੇਵ ਸਿੰਘ ਜੀ, ਅੱਜ ਵੀ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ, ਇਹਦੇ ਨਾਲ ਹੀ ਆਪਾਂ ਰਲਦੀ ਮਿਲਦੀ ਜੇ ਆਪਾਂ ਗੱਲ ਕਰੀਏ ਕਿ ਬੱਚਿਆਂ ਤੋਂ ਅਸੀਂ ਐਕਸਪੈਕਟੇਸ਼ਨ ਬਹੁਤ ਰੱਖਦੇ ਹਾਂ। ਬੱਚਿਆਂ ਨੂੰ ਅਸੀਂ ਸੋਚਦੇ ਹਾਂ ਵੀ ਇਹ ਵੀ ਬੱਚੇ ਜਿਹੜੇ ਆ ਹੁਣ ਰਿਜ਼ਲਟ ਅੱਜ ਕੱਲ੍ਹ ਆਉਂਦੇ ਆ ਹਨਾ, ਤੇ ਰਿਜ਼ਲਟ ਦੇ ਵਿੱਚ ਹਰ ਕੋਈ ਕਹਿੰਦਾ ਵੀ ਮੇਰਾ ਬੱਚਾ ਪਹਿਲੇ ਨੰਬਰ ਤੇ ਹੋਵੇ। ਯਾਨੀ ਜੇ ਤੁਸੀਂ ਮੰਨ ਲਓ ਕਿ ਕਲਾਸ ਦੇ ਵਿੱਚ 30 ਬੱਚੇ ਆ, 30 ਬੱਚਿਆਂ ਦੇ ਮਾਂ ਬਾਪ ਇਹ ਚਾਹੁੰਦੇ ਆ ਕਿ ਪਹਿਲੇ ਨੰਬਰ ਤੇ ਆਵੇ ਸਾਡਾ ਬੱਚਾ, ਪਰ ਇਹ ਆ ਕਿ ਪਹਿਲੇ ਨੰਬਰ ਤੇ ਸਿਰਫ ਇੱਕ ਜਣੇ ਨੇ ਆਉਣਾ, ਇੱਕ ਬੱਚੇ ਨੇ ਪਹਿਲੇ ਨੰਬਰ ਤੇ ਆਉਣਾ ਹਨਾ। ਪਰ ਜਿਹੜੀ ਐਕਸਪੈਕਟੇਸ਼ਨ ਜਿਹੜੀ ਵੱਧ ਜਾਂਦੀ ਉਹ ਬੱਚਿਆਂ ਦੇ ਉੱਤੇ ਕਾਫੀ ਜਿਹੜਾ ਆ ਨੈਗੇਟਿਵ ਪ੍ਰਭਾਵ ਪਾ ਲੈਂਦੀ ਆ। ਅਸੀਂ ਇਹ ਸਮਝਦੇ ਨਹੀਂ ਅਸਲ ਵਿੱਚ ਕਿ ਅਸੀਂ ਕਿੱਦਾਂ ਬੱਚਿਆਂ ਨੂੰ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਰੱਖ ਸਕਦੇ ਹਾਂ। ਮੈਂ ਇਹਦੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਨੀ ਆ। ਇਹ ਆਪਾਂ ਨੂੰ ਅਮਰਦੀਪ ਸਿੰਘ ਜੀ ਹੋਣਾ ਨੇ ਇਹ ਬਹੁਤ ਵਧੀਆ ਮੈਸੇਜ ਭੇਜਿਆ ਆਪਾਂ ਨੂੰ। ਉਹ ਕਹਿੰਦੇ ਵੀ ਕਾਫੀ ਜਿਹੜੇ ਕੇਸ ਆ ਹੁਣ ਵੱਧ ਰਹੇ ਆ ਡਿਪਰੈਸ਼ਨ ਬੱਚਿਆਂ ਦੇ ਵਿੱਚ, ਖਾਸ ਤੌਰ ਤੇ ਬਹੁਤ ਜ਼ਿਆਦਾ ਵੱਧ ਰਿਹਾ ਡਿਪਰੈਸ਼ਨ ਜਿਹੜਾ ਬੱਚਿਆਂ ਦੇ ਵਿੱਚ ਆ। ਤੇ ਬੱਚੇ ਜਿਹੜੇ ਆ ਡਰਨ ਦੀ ਭਾਵਨਾ ਜਿਹੜੀ ਤੁਸੀਂ ਦੇਖਿਆ ਹੋਣਾ ਆ ਕਿ ਬਰੇਵ ਨਹੀਂ ਪੈਦਾ ਹੋ ਰਿਹਾ, ਬਹਾਦਰ ਨਹੀਂ ਪੈਦਾ ਹੋ ਰਿਹਾ, ਖਾਸ ਤੌਰ ਤੇ ਪੰਜਾਬ ਦੇ ਵਿੱਚ। ਅਸਲ ਵਿੱਚ ਅਸੀਂ ਉਹਨਾਂ ਦੇ ਡਰ ਬਹੁਤ ਪੈਦਾ ਕਰ ਦਿੱਤਾ, ਅਮਰਦੀਪ ਸਿੰਘ ਜੀ ਹੋਣਾ ਦਾ ਇਹ ਕਹਿਣਾ ਹੈਗਾ। ਉਹ ਕਹਿੰਦੇ ਵੀ ਬੱਚਿਆਂ ਦਾ ਜਿਹੜਾ ਮਾਪਿਆਂ ਦੇ ਨਾਲ ਵੀ ਤੇ ਟੀਚਰਸ ਦੇ ਨਾਲ ਵੀ ਇਹ ਜਿਹੜਾ ਕਮਿਊਨੀਕੇਸ਼ਨ ਆ ਲਗਾਤਾਰ ਘੱਟ ਹੋ ਰਿਹਾ ਆ। ਪਹਿਲਾਂ ਅਸੀਂ ਮਾਪਿਆਂ ਦੇ ਨਾਲ ਗੱਲਾਂ ਬਾਤਾਂ ਬਹੁਤ ਕਰਦੇ ਸੀਗੇ, ਪਰ ਇੱਕ ਆਪਾਂ ਇਹਦੇ ਵਿੱਚ ਇਹ ਵੀ ਦੇਖ ਲਈਏ ਵੀ ਇਹਦੇ ਵਿੱਚ ਜਿਹੜੇ ਆਹ ਡਿਵਾਈਸ ਆ ਗਈਆਂ ਆਪਣੀਆਂ ਬਹੁਤ ਸਾਰੀਆਂ, ਟੈਕਨੀਕਲੀ ਜੇ ਆਪਾਂ ਦੇਖੀਏ ਮੋਬਾਈਲ ਫੋਨ ਆ ਗਏ ਆ, ਨੋਟ ਪੈਡ ਆ ਗਏ ਆ, ਲੈਪਟਾਪ ਆ ਗਏ ਆ, ਬੱਚਿਆਂ ਨੂੰ ਅਸੀਂ ਟਾਈਮ ਹੀ ਨਹੀਂ ਪੂਰਾ ਦਿੰਦੇ ਹੈਗੇ।
ਜੀ ਬਿਲਕੁਲ ਦਲੀਪ ਸਿੰਘ ਜੀ, ਤੇ ਇੱਥੇ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ, ਜਿਹਦਾ ਪਹਿਲਾਂ ਗੱਲ ਚੱਲਦੀ ਸੀ ਕਿ ਬੱਚਿਆਂ ਨੂੰ ਪਹਿਲੇ ਸਥਾਨ ਤੇ ਸਟੱਡੀ ਦੇ ਨਾਲ, ਚਲੋ ਹਰ ਖੇਤਰ ਦੇ ਵਿੱਚ ਇੱਦਾਂ ਹੀ ਆ, ਬੇਸ਼ੱਕ ਸਪੋਰਟਸ ਹੋਵੇ ਜਾਂ ਕੋਈ ਵੀ ਖੇਤਰ ਲਾ ਲਓ ਜਿਹੜੇ ਸਾਡੇ ਜੀਵਨ ਦੇ ਵਿੱਚ ਆਉਂਦੇ ਆ, ਜਦੋਂ ਤਿਆਰੀ ਕਰਦੇ ਆ ਤਿਆਰੀ ਤਾਂ ਪਹਿਲੇ ਸਥਾਨ ਲਈ ਹੀ ਕੀਤੀ ਮੈਂ ਕਹਿੰਦਾ ਜਾਂਦੀ ਆ, ਤੇ ਹਰ ਕਿਸੇ ਦਾ ਧਿਆਨ ਵੀ ਉਧਰ ਨੂੰ ਹੀ ਕੇਂਦਰਿਤ ਹੁੰਦਾ ਆ। ਪਰ ਸਾਡੀ ਜਿਹੜੇ ਪੇਰੈਂਟਸ ਆ ਜਾਂ ਕੋਚ ਆ, ਤੇ ਉਹ ਮੈਨੂੰ ਲੱਗਦਾ ਇਸ ਪੱਖੋਂ ਰਹਿ ਜਾਂਦੇ ਆ ਕਿ ਜਦੋਂ ਰਿਜ਼ਲਟ ਆਉਂਦਾ ਜਿਹੜਾ ਇੱਕ ਤਾਂ ਫਸਟ ਆ ਗਿਆ ਉਹ ਤਾਂ ਖੁਸ਼ੀ ਚ ਹੁੰਦਾ, ਜਿਹੜੇ ਪਿੱਛੇ ਰਹਿ ਜਾਂਦੇ ਆ ਉਦੋਂ ਵੀ ਉਹਦਾ ਰੋਲ ਹੁੰਦਾ ਕੋਚ ਦਾ ਜਾਂ ਪੇਰੈਂਟਸ ਦਾ। ਤੇ ਉਸ ਸਮੇਂ ਕੀ ਐਜੂਕੇਸ਼ਨ ਦੇਣੀ ਆ ਬੱਚੇ ਨੂੰ ਜਾਂ ਖਿਡਾਰੀ ਨੂੰ, ਉਸ ਸਮੇਂ ਕੀ ਉਹਨੇ ਬੋਲ ਕੇ ਕੀ ਦੱਸਣਾ ਕਿ ਅਗਲੀ ਵਾਰ ਲਈ ਮੈਂਟਲੀ ਪ੍ਰਿਪੇਅਰ ਕਿੱਦਾਂ ਕਰਨਾ ਉਹਨਾਂ ਨੂੰ, ਸ਼ਾਇਦ ਉਹ ਅਹਿਮ ਸਮਾਂ ਹੁੰਦਾ ਆ ਜਿਹੜਾ ਨੈਕਸਟ ਟਾਈਮ ਖੜੇ ਕਰਨ ਲਈ ਕੰਮ ਆਉਂਦਾ ਹੈ, ਕੰਮ ਕਰਦਾ ਹੈ। ਕੁਛ ਕੁ ਬੋਲ ਹੀ ਹੁੰਦੇ ਆ ਕੋਚ ਤੇ ਹੋਣ ਜਾਂ ਪੇਰੈਂਟਸ ਤੇ ਹੋਣ, ਸੋ ਕਿ ਅਗਲੀ ਵਾਰ ਤੋਂ ਤੁਸੀਂ ਕਿੱਦਾਂ ਕਰਨਾ, ਕਿ ਉਹ ਸਮਾਂ ਲੰਘ ਗਿਆ ਹੁੰਦਾ ਚੁੱਕਾ ਹੁੰਦਾ, ਉਹ ਸਮਾਂ ਹੁੰਦਾ ਕਿ ਤੁਸੀਂ ਆਪਣੀ ਕਮੀਆਂ ਦੇਖਣੀਆਂ ਕਿਹੜੀ ਕਿਹੜੀ ਕਮੀ ਤੋਂ ਰਹਿ ਗਈਆਂ, ਕਿਉਂਕਿ ਜਿਹੜਾ ਜਿਹਦੇ ਵਿੱਚ ਵੱਧ ਕਾਬਲੀਅਤ ਹੁੰਦੀ ਆ, ਕਿਉਂਕਿ ਅਸੀਂ ਚਲੋ ਕਈ ਤਰ੍ਹਾਂ ਦੇ ਸ਼ਬਦ ਇਸਤੇਮਾਲ ਕਰ ਲੈਂਦੇ ਉਸ ਸਮੇਂ, ਪਰ ਜਿਹਦੇ ਵਿੱਚ ਵੱਧ ਕਾਬਲੀਅਤ ਹੁੰਦੀ ਆ ਉਹੀ ਅੱਗੇ ਜਾਂਦਾ, ਤੇ ਇਹਦੇ ਵਿੱਚ ਕੋਈ ਦੋ ਰਾਏ ਨੀ, ਹਮੇਸ਼ਾ ਵੱਧ ਕਾਬਲੀਅਤ ਵਾਲਾ ਅੱਗੇ ਚਲੇ ਜਾਂਦਾ। ਪਰ ਉਸ ਸਮੇਂ ਵੀ ਇੱਕ ਰੋਲ ਹੁੰਦਾ ਆ ਅਧਿਆਪਕ ਦਾ, ਪੇਰੈਂਟਸ ਦਾ, ਕੋਚ ਦਾ, ਤੇ ਉੱਥੇ ਜਿਹੜਾ ਵਧੀਆ ਰੋਲ ਅਦਾ ਕਰ ਜਾਂਦਾ ਆ ਤੇ ਅਗਲੀ ਵਾਰ ਉਹਦਾ ਬੱਚਾ ਜਾਂ ਉਹਦਾ ਖਿਡਾਰੀ ਉਹ ਅੱਗੇ ਚੱਲ ਜਾਂਦਾ ਪਹਿਲੇ ਸਥਾਨ ਤੇ। ਸੋ ਆਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਤੇ ਸਾਨੂੰ ਗੌਰ ਕਰਨ ਦੀ ਲੋੜ ਆ, ਤੇ ਆਪਣੇ ਆਪ ਨੂੰ ਵੀ ਐਜੂਕੇਟ ਕਰਨ ਦੀ ਲੋੜ ਆ, ਕਿਉਂਕਿ ਸਾਰੇ ਸਮਾਜ ਦੇ ਵਿੱਚ ਅਸੀਂ ਵਿਚਰਦੇ ਹਾਂ, ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ ਜਾਂ ਕੋਈ ਨਾ ਕੋਈ ਰੋਲ ਅਦਾ ਕਰਨਾ ਆਪਾਂ, ਤੇ ਸਾਨੂੰ ਵੀ ਹੈ ਕਿ ਅਸੀਂ ਸਮੇਂ ਦੇ ਨਾਲ ਆਪਣੇ ਆਪ ਨੂੰ ਅਪਡੇਟ ਕਰਦੇ ਜਾਈਏ।
ਜੀ ਬਿਲਕੁਲ, ਤੇ ਗੁਰਸੇਵ ਸਿੰਘ ਜੀ, ਇਹ ਜਿਹੜਾ ਅਮਰਦੀਪ ਸਿੰਘ ਜੀ ਹੋਣਾ ਨੇ ਆਪਾਂ ਨੂੰ ਮੈਸੇਜ ਭੇਜਿਆ ਸੀ, ਜੇ ਆਪਾਂ ਬਰੋਡ ਟਰਮ ਦੇ ਵਿੱਚ ਦੇਖੀਏ ਕੁਲਦੀਪ ਕੌਰ ਜੀ ਹੋਣਾ ਦਾ ਜਿਹੜਾ ਮੈਸੇਜ ਸੀਗਾ ਉਹ ਵੀ ਇਹਨੂੰ ਕਵਰ ਕਰਦਾ ਆ ਕਿ ਕੁਰਾਨ ਦਾ ਕਥਨ ਹੈ ਕਿ ਪਰਮਾਤਮਾ ਹਰੇਕ ਕਠਿਨਾਈ ਤੋਂ ਬਾਅਦ ਆਸਾਨੀ ਪੈਦਾ ਕਰੇਗਾ। ਸਾਨੂੰ ਵੀ ਜਿਹੜਾ ਧੀਰ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਨੇ ਅਮਰਦੀਪ ਸਿੰਘ ਜੀ ਹੋਣਾ ਕਿਹਾ ਕਿ ਬੱਚਿਆਂ ਦੇ ਵਿੱਚ ਸੁਸਾਈਡ, ਕਿਉਂਕਿ ਅੱਗੇ ਸੁਣਦੇ ਹੁੰਦੇ ਸੀ ਵੀ ਐਡੋਲੈਸੈਂਸ ਪੀਰੀਅਡ ਜਦੋਂ ਬੱਚਿਆਂ ਦੇ ਵਿੱਚ ਆਉਂਦਾ ਹੁੰਦਾ ਸੀ ਉਦੋਂ ਜ਼ਿਆਦਾ ਚਾਂਸਿਸ ਹੁੰਦੇ ਸੀਗੇ ਸੁਸਾਈਡ ਕਰਨ ਦੇ। ਪਰ ਉਦੋਂ ਪਹਿਲਾਂ ਵੀ ਹੁਣ ਹੋਣ ਲੱਗ ਗਿਆ। ਡਾਕਟਰ ਰਾਜੀਵ ਗੁਪਤਾ ਉਹਨਾਂ ਦੀ ਉਹਨਾਂ ਨੇ ਇੱਕ ਭੇਜੀ ਆ, ਮਨੋਰੋਗੀ ਡਾਕਟਰ ਹੈਗੇ ਆ ਉਹਨਾਂ ਦੇ, ਉਹਨਾਂ ਦਾ ਇੱਕ ਉਹਨਾਂ ਨੇ ਕਥਨ ਭੇਜਿਆ, ਉਹ ਕਹਿੰਦੇ ਵੀ ਅੱਜ ਦੇ ਸਮੇਂ ਦੇ ਵਿੱਚ ਮਾਪਿਆਂ ਨੇ ਬੱਚਿਆਂ ਦੇ ਅੰਕਾਂ ਨੂੰ ਵੀ ਸਟੇਟਸ ਸਿੰਬਲ ਬਣਾ ਕੇ ਰੱਖ ਦਿੱਤਾ। ਆਸ ਮੁਤਾਬਕ ਅੰਕ ਨਾ ਆਉਣ ਜਾਂ ਕਿਸੇ ਵਿਸ਼ੇ ਵਿੱਚ ਫੇਲ ਹੋਣ ਉੱਤੇ ਬੱਚੇ ਨੂੰ ਇਸ ਤਰ੍ਹਾਂ ਡਾਂਟਿਆ ਜਾਂਦਾ ਜਿਵੇਂ ਉਹ ਪੇਪਰ ਵਿੱਚ ਨਹੀਂ ਬਲਕਿ ਲਾਈਫ ਵਿੱਚੋਂ ਫੇਲ ਹੋ ਗਿਆ ਹੋਵੇ, ਜਦੋਂ ਕਿ ਬੱਚੇ ਨੂੰ ਮੋਟੀਵੇਸ਼ਨ ਦੇ ਕੇ ਉਸਨੂੰ ਇਹ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਕਿ ਅਜੇ ਕਈ ਹੋਰ ਮੌਕੇ ਵੀ ਹਨ, ਅਗਲੀ ਵਾਰ ਇਸ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰੋ। ਪਰ ਕਈ ਮਾਪੇ ਆਪਣੇ ਸੁਪਨੇ ਬੱਚਿਆਂ ਉੱਤੇ ਥੋਪਣ ਵਿੱਚ ਲੱਗੇ ਹੋਏ ਹਨ ਜੋ ਕਿ ਗਲਤ ਹੈ। ਬੱਚੇ ਦੇ ਜਿੰਨੇ ਵੀ ਅੰਕ ਆਏ ਜਾਂ ਜਿਸ ਤਰ੍ਹਾਂ ਦੀ ਵੀ ਪਰਫਾਰਮੈਂਸ ਰਹੀ, ਮਾਪਿਆਂ ਨੂੰ ਉਸਨੂੰ ਹੱਸ ਕੇ ਸਵੀਕਾਰ ਕਰਨਾ ਚਾਹੀਦਾ, ਜਿਸ ਦੇ ਨਾਲ ਕਿ ਬੱਚੇ ਦਾ ਜਿਹੜਾ ਹੌਸਲਾ ਉਹ ਵੀ ਵੱਧਦਾ ਹੈ। ਇਹ ਡਾਕਟਰ ਰਾਜੀਵ ਗੁਪਤਾ ਜੀ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਤੇ ਬਹੁਤ ਵਧੀਆ ਮੈਨੂੰ ਲੱਗਦਾ ਵੀ ਜ਼ਰੂਰ ਆਪਾਂ ਇਹ ਲਾਈਫ ਦੇ ਵਿੱਚ ਵਰਤਾਂਗੇ ਕਿ ਬੱਚੇ ਜਿੱਦਾਂ ਕਿਹਾ ਕਿ ਹਰ ਇੱਕ ਦਾ ਆਪਣਾ ਆਪਣਾ ਮਨ ਆ, ਕਪੈਸਿਟੀ ਆ, ਇਹ ਆਪਣਾ ਆਪਣਾ ਦਿਮਾਗ ਆ। ਕੋਈ ਬੱਚਾ ਕੁਛ ਸਿੱਖਦਾ, ਕੋਈ ਡਰਾਇੰਗ ਦੇ ਵਿੱਚ ਬਹੁਤ ਵਧੀਆ ਹੋ ਸਕਦਾ, ਕੋਈ ਮੈਥ ਦੇ ਵਿੱਚ ਬਹੁਤ ਵਧੀਆ ਹੋ ਸਕਦਾ, ਇਹ ਜ਼ਰੂਰੀ ਨਹੀਂ ਹੈਗਾ। ਜੇ ਗੁਆਂਢੀਆਂ ਦਾ ਮੁੰਡਾ ਸਾਇੰਸ ਬਹੁਤ ਵਧੀਆ ਪੜ੍ਹਦਾ ਆ, ਬਹੁਤ ਵਧੀਆ ਨੰਬਰ ਲੈ ਕੇ ਆਉਂਦਾ, ਕਿ ਤੁਹਾਡਾ ਬੱਚਾ ਵੀ ਉਦੇ ਕਰੇ, ਤੁਹਾਡਾ ਬੱਚਾ ਜਿਹੜਾ ਵਿਲੱਖਣ ਆ, ਤੁਸੀਂ ਇਹ ਸੋਚ ਕੇ ਚੱਲੋ। ਖੈਰ ਗੁਰਸੇਵ ਸਿੰਘ ਜੀ, ਇੱਕ ਆਪਾਂ ਹੁਣ ਗੱਲ ਜਿਹੜੀ ਅਗਲੀ ਕਰਨੀ ਆ ਉਹ ਹੈਗੀ ਆ ਕਿ ਅਲਮੀਨੀਅਮ ਦੇ ਭਾਂਡੇ ਕਿੰਨੇ ਕੁ ਯੂਜ਼ ਕਰਦੇ ਆ ਘਰ ਦੇ ਵਿੱਚ ਤੁਸੀਂ?
ਮੈਨੂੰ ਹੁਣ ਪਤਾ ਨੀ ਤੁਸੀਂ ਲਾਹੇ ਦੱਸਣ ਲੱਗੇ ਜਾਂ ਨੁਕਸਾਨ, ਮੈਨੂੰ ਨੁਕਸਾਨ ਲੱਗਦਾ, ਮੈਂ ਅਸੀਂ ਨੀ ਵਰਤਦੇ, ਅਸੀਂ ਭਾਂਡੇ ਨੀ ਵਰਤਦੇ ਜੀ ਅਲਮੀਨੀਅਮ ਦੇ।
ਇਹ ਵੀ ਗੱਲ ਸਹੀ ਆ। ਪਹਿਲਾਂ ਤੁਸੀਂ ਇਹ ਦੱਸੋ ਵੀ ਹੈ ਨਾ ਵੀ ਇਹ ਗੱਲ ਤੁਹਾਡਾ ਬੜਾ ਜਾਇਜ਼ ਜਵਾਬ ਹੈਗਾ ਵੀ ਪਹਿਲਾਂ ਇਹ ਦੱਸੋ ਵੀ ਨੁਕਸਾਨ ਦੱਸਣੇ ਆ ਕੋਈ ਫਾਇਦੇ ਦੱਸਣੇ ਹਨ?
ਜੇ ਨੁਕਸਾਨ
ਜੀ ਬਿਲਕੁਲ ਮੈਂ ਸਮਝ ਗਿਆ ਤੁਹਾਡੀ ਗੱਲ, ਪਰ ਦੋਸਤੋ ਜੇ ਤੁਸੀਂ ਅਲਮੀਨੀਅਮ ਦੇ ਭਾਂਡੇ ਘਰ ਦੇ ਵਿੱਚ ਵਰਤਦੇ ਆ ਤੇ ਇਹ ਖੋਜ ਇੱਕ ਹੋਈ ਆ ਜਿਹੜੀ ਕਿ ਦੱਸਣੀ ਅਸੀਂ ਸਮਝਦੇ ਹਾਂ ਕਿ ਬਹੁਤ ਜ਼ਰੂਰੀ ਆ, ਖਾਸ ਤੌਰ ਤੇ ਸਾਡੀਆਂ ਗ੍ਰਹਿਣੀਆਂ ਦੇ ਲਈ, ਔਰਤਾਂ ਲਈ, ਭੈਣਾਂ ਲਈ, ਭਾਬੀਆਂ ਲਈ ਬਹੁਤ ਜ਼ਰੂਰੀ ਹੈ ਇਹ ਕਿ ਤੁਸੀਂ ਜਿਹੜੀਆਂ ਆਪਣੇ ਘਰ ਦੇ ਵਿੱਚ ਅਲਮੀਨੀਅਮ ਜਿਹੜਾ ਹੈ ਬਿਲਕੁਲ ਨਾ ਵਰਤੋ। ਫੇਰ ਤਾਂ ਇਹਦਾ ਮਤਲਬ ਹੈ ਵੀ ਮੈਂ ਤਾਂ ਹੀ ਤੰਦਰੁਸਤ ਰਹਿੰਦਾ ਹਾਂ ਨਾ ਵੀ ਮੈਂ ਅਸੀਂ ਵਰਤਦੇ ਨਹੀਂ ਬਹੁਤੇ ਅਲਮੀਨੀਅਮ ਦੇ ਭਾਂਡੇ।
ਜੀ ਬਿਲਕੁਲ, ਤੁਸੀਂ ਮੇਰੇ ਵੱਲ ਵੀ ਦੇਖ ਸਕਦੇ ਹੋ ਤੇ ਤੰਦਰੁਸਤ ਦਿਨ ਮੈਂ ਪਹਿਲੇ ਦੱਸ ਦਿੱਤਾ ਸੀ।
ਬਿਲਕੁਲ ਬਿਲਕੁਲ ਬਿਲਕੁਲ
ਤੇ ਕਹਿੰਦੇ ਵੀ ਕੀ ਕਾਰਨ ਹੈ ਇਹਦੇ?
ਹਾਂਜੀ, ਜ਼ਿਆਦਾਤਰ ਕਹਿੰਦੇ ਵੀ ਘਰਾਂ ਦੇ ਵਿੱਚ ਜਿਹੜੇ ਭੋਜਨ ਪਕਾਉਣ ਲਈ ਅਲਮੀਨੀਅਮ ਦੇ ਭਾਂਡੇ ਵਰਤੇ ਜਾਂਦੇ ਆ, ਉਹਦਾ ਕਾਰਨ ਇਹ ਹੈਗਾ ਵੀ ਇੱਕ ਤਾਂ ਇਹ ਗਰਮੀ ਦੇ ਬਹੁਤ ਚੰਗੇ ਸੁਚਾਲਕ ਆ, ਜਾਣੀ ਹੀਟ ਨੂੰ ਬਹੁਤ ਛੇਤੀ ਲੈਂਦੇ ਆ, ਜਾਣੀ ਜੇ ਇੱਕ ਪਾਸੇ ਆਪਾਂ ਲੋਹੇ ਦਾ ਭਾਂਡਾ ਕੋਈ ਰੱਖ ਦਈਏ, ਇੱਕ ਪਾਸੇ ਅਲਮੀਨੀਅਮ ਦਾ ਝੱਟ ਗਰਮ ਹੋ ਗਏ, ਜਾਣੀ ਦੁੱਧ ਛੇਤੀ ਉਬਾਲ ਦੂ, ਕੁਛ ਵੀ ਜਾਣੀ ਹੋਊਗਾ, ਭੋਜਨ ਛੇਤੀ ਬਣਾ ਦੂੰਗਾ, ਨਾਲ ਦੀ ਨਾਲ ਇਹ ਸਸਤੇ ਵੀ ਹੁੰਦੇ ਆ। ਫੇਰ ਜਦੋਂ ਟੁੱਟ ਵੀ ਜਾਂਦਾ, ਇਹਦਾ ਸਭ ਤੋਂ ਵੱਡਾ ਗੁਣ ਇਹ ਹੈਗਾ ਆ ਵੀ ਉਹ ਤੋਂ ਬਾਅਦ ਵੀ ਇਹ ਵਿਅਰਥ ਨਹੀਂ ਜਾਂਦਾ, ਇਹਦਾ ਚਾਹੇ ਟੁੱਟ ਵੀ ਜਾਵੇ ਇਹ ਅੱਧ ਅਧੂਰੇ ਮੁੱਲ ਦੇ ਵਿੱਚ ਫੇਰ ਵੀ ਬਹਿ ਕੇ ਜਾਂਦਾ। ਪਰ ਰੂਹਾਨੀ ਵਿਸ਼ਵ ਵਿਦਿਆਲਾ ਹੈਗਾ ਜੀ ਸ੍ਰੀ ਲੰਕਾ ਦੇ ਵਿੱਚ, ਉਹਨਾਂ ਦੀ ਇੱਕ ਪੱਤਰਿਕਾ ਛਪਦੀ ਆ ਨੇਚਰ, ਉਹਦੇ ਵਿੱਚ ਉਹਨਾਂ ਨੇ ਬੜੀ ਜਾਣਕਾਰੀ ਦਿੱਤੀ ਹੈ ਇਸ ਬਾਬਤ। ਉਹ ਕਹਿੰਦੇ ਵੀ ਅਲਮੀਨੀਅਮ ਦੇ ਭਾਂਡੇ ਦੇ ਵਿੱਚ ਜੇਕਰ ਫਲੋਰਾਈਡ ਯੁਕਤ ਕੋਈ ਵੀ ਪਾਣੀ ਉਬਾਲਿਆ ਜਾਵੇ, ਉਹਦੇ ਵਿੱਚ ਅਲਮੀਨੀਅਮ ਦੀ ਜਿਹੜੀ ਮਾਤਰਾ ਆ ਹੋਰ ਜ਼ਿਆਦਾ ਘੁਲ ਜਾਂਦੀ ਆ। ਉਹ ਕਹਿੰਦੇ ਵੀ ਜੇ 1 PPM ਮਾਤਰਾ ਯੁਕਤ ਫਲੋਰਾਈਡ ਵਾਲੇ ਪਾਣੀ ਨੂੰ ਵੀ ਜੇ ਅਲਮੀਨੀਅਮ ਦੇ ਭਾਂਡੇ ਵਿੱਚ ਉਬਾਲਿਆ ਜਾਵੇ ਤਾਂ ਉਸ ਵਿੱਚ 220 PPM ਤੱਕ ਅਲਮੀਨੀਅਮ ਘੁਲ ਜਾਂਦਾ। ਜ਼ਿਆਦਾ ਸਮੇਂ ਤੱਕ ਉਬਾਲਣ ਉੱਤੇ ਮਾਮਲਾ ਮਾਤਰਾ ਜਿਹੜੀ ਵੱਧ ਕੇ 600 PPM ਤੱਕ ਹੋ ਜਾਂਦੀ ਆ, ਕਿਉਂਕਿ ਆਪਣੇ ਦੇਸ਼ ਦੇ ਵਿੱਚ ਫਲੋਰਾਈਡ ਯੁਕਤ ਪਾਣੀ ਹੀ ਪਾਇਆ ਜਾਂਦਾ ਹੈ। ਦੇਸ਼ ਦੇ ਉੜੀਸਾ, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਤੇ ਹਰਿਆਣਾ ਇਹਦੇ ਵਿੱਚ ਵੀ ਜਿਹੜਾ 2 ਤੋਂ 30 PPM ਤੱਕ ਫਲੋਰਾਈਡ ਪਾਇਆ ਜਾਂਦਾ। ਇਸ ਕਰਕੇ ਬੜਾ ਸੁਚੇਤ ਰਹਿਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਜੇ ਅਸੀਂ ਰੋਜ਼ਾਨਾ ਜਿਹੜੀ ਆ ਚਾਹ ਕੌਫੀ ਦੇ ਰੂਪ ਦੇ ਵਿੱਚ ਅਲਮੀਨੀਅਮ ਦੇ ਭਾਂਡਿਆਂ ਦੇ ਵਿੱਚ ਪਾਣੀ ਪੀ ਰਹੇ ਹਾਂ ਉਹ ਸਾਡੇ ਦਿਮਾਗ ਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਆ। ਇਸ ਕਰਕੇ ਸਾਡੀ ਜਿਹੜੀ ਵਿਚਾਰ ਸ਼ਕਤੀ ਆ, ਸਮਰਨ ਜਾਣੀ ਆਪਣੀ ਮੈਮਰੀ ਜਿਹੜੀ ਆ ਉਹਨੂੰ ਵੀ ਖਤਮ ਕਰ ਦਿੰਦੀ ਆ ਜੇ ਅਲਮੀਨੀਅਮ ਦੀ ਮਾਤਰਾ ਆਪਣੇ ਅੰਦਰ ਜ਼ਿਆਦਾ ਚਲੀ ਜਾਵੇ। ਹੋਰ ਕੁਛ ਤੁਸੀਂ ਪੁੱਛਣਾ ਹੋਵੇ ਉਹ ਪੁੱਛ ਸਕਦੇ ਆ ਆਪਣੇ ਤੋਂ। ਹੁਣ
ਅੰਕੜਿਆਂ ਤੋਂ ਇੱਥੇ ਪਤਾ ਲੱਗਾ ਕਿ ਨੁਕਸਾਨ ਤੇ ਆ, ਕਿਉਂਕਿ ਸਮਝ ਨਹੀਂ ਲੱਗੀ ਕਿਹੜੇ ਕਿਹੜੇ ਤੁਸੀਂ ਟਰਮਸ ਯੂਜ਼ ਕੀਤੀਆਂ ਤੇ ਕੁੱਲ ਮਿਲਾ ਕੇ ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ
ਜੀ। ਹੁਣ ਇਹ ਸਵਾਲ ਇਹ ਵੀ ਬਣ ਜਾਂਦਾ ਨਾ ਵੀ ਇਹ ਨਹੀਂ ਵਰਤਦੇ ਤਾਂ ਆਪਾਂ ਨੂੰ ਵਰਤਣਾ ਕੀ ਚਾਹੀਦਾ, ਤੇ ਇਹ ਲੰਡਨ ਦੇ ਚਾਰੇ ਕ੍ਰੋਸ ਹਸਪਤਾਲ ਦੇ ਡਾਕਟਰਾਂ ਨੇ ਵੀ ਇਦਾਂ ਦਾ ਨਤੀਜਾ ਉਹਨਾਂ ਨੇ ਕੱਢਿਆ ਆ। ਉਹ ਕਹਿੰਦੇ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਘਰ ਦੇ ਵਿੱਚ ਅਲਮੀਨੀਅਮ ਦੇ ਭਾਂਡੇ ਬਹੁਤ ਘੱਟ ਹੋਣ। ਜੇ ਤੁਸੀਂ ਸਬਜ਼ੀ ਬਣਾਉਣੀ ਆ ਫੇਰ ਤੁਸੀਂ ਲੋਹੇ ਦੀ ਕੜਾਹੀ ਵਰਤੋ, ਜੇ ਤੁਸੀਂ ਚਾਹ ਜਾਂ ਕੌਫੀ ਬਣਾਉਣੀ ਆ ਫੇਰ ਤੁਸੀਂ ਸਟੀਲ ਦੇ ਭਾਂਡੇ ਹੀ ਵਰਤੋ, ਇਹਨਾਂ ਨਾਲ ਸਾਡੀ ਸਿਹਤ ਤੇ ਮਾੜਾ ਕੋਈ ਪ੍ਰਭਾਵ ਨਹੀਂ ਪੈਂਦਾ। ਲੋਹੇ ਦੇ ਭਾਂਡੇ ਜੇ ਖਾਸ ਤੌਰ ਤੇ ਸਬਜ਼ੀਆਂ ਲਈ ਬਹੁਤ ਵਧੀਆ ਰਹਿੰਦੇ, ਕਿਉਂਕਿ ਲੋਹਾ ਜਿਹੜਾ ਆ ਬੜਾ ਸਿਹਤ ਵਰਧਕ ਆ, ਆਪਣੇ ਸਰੀਰ ਨੂੰ ਚਾਹੀਦਾ ਹੁੰਦਾ ਆ, ਖੂਨ ਦਾ ਮੁੱਖ ਅੰਗ ਵੀ ਇਹ ਹੈਗਾ ਆ। ਇਸ ਕਰਕੇ ਇਹ ਧਿਆਨ ਰੱਖਣਾ ਚਾਹੀਦਾ। ਨਾਲ ਦੀ ਨਾਲ ਤੁਸੀਂ ਵੈਸੇ ਵੀ ਇੱਕ ਤਾਂ ਪਕਾਉਣ ਦੀ ਗੱਲ ਹੋ ਗਈ ਆ, ਤੁਸੀਂ ਅਲਮੀਨੀਅਮ ਦੇ ਭਾਂਡਿਆਂ ਦੇ ਵਿੱਚ ਟਮਾਟਰ ਹੋਈ, ਇਮਲੀ ਹੋਈ ਵੀ, ਜਾਂ ਅਚਾਰ ਪਾ ਲਿਆ ਜਾਂ ਦਹੀਂ ਪਾ ਲਿਆ, ਉਹ ਵੀ ਸਗੋਂ ਨਹੀਂ ਤੁਹਾਨੂੰ ਜਿਹੜਾ ਉਹਦੇ ਵਿੱਚ ਯੂਜ ਕਰਨੇ ਚਾਹੀਦੇ। ਇਸ ਕਰਕੇ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖੋ। ਗੁਰਸੇਵਕ ਸਾਹਿਬ ਮੈਨੂੰ ਲੱਗਦਾ ਇਹ ਬਹੁਤ ਵਧੀਆ ਜਾਣਕਾਰੀ ਆ ਹਨਾ ਇਹ?
ਜੀ ਬਿਲਕੁਲ, ਉਹੀ ਗੱਲ ਆ ਜਾਂਦੀ, ਐਜੂਕੇਸ਼ਨ ਦੀ ਗੱਲ ਆ ਜਾਂਦੀ ਹਰ ਖੇਤਰ ਦੇ ਵਿੱਚ। ਜੋ ਪਹਿਲਾਂ ਗੱਲ ਕਰਦੇ ਸੀ ਆਪਾਂ ਕਿ ਖਾਣਾ ਪੀਣਾ ਵੀ ਜਿਹੜਾ ਕਿ ਸਰੀਰ ਦੇ ਜ਼ਰੂਰੀ ਆ, ਲਾਜ਼ਮੀ ਆ, ਫੂਡ ਆ, ਤੇ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਅਸੀਂ ਵਰਤੋਂ ਕਰਨੀ ਹੈ, ਕਿਹੜੀ ਨਹੀਂ ਕਰਨੀ। ਅਣਜਾਣਪੁਣੇ ਦੇ ਵਿੱਚ ਲੱਗਦਾ ਸ਼ਾਇਦ ਬਿਮਾਰੀਆਂ ਦਾ ਕਾਰਨ ਵੀ ਇਹੀ ਹੈ ਕਿ ਸਾਨੂੰ ਪਤਾ ਨਹੀਂ ਕਿ ਅਸੀਂ ਅਣਜਾਣਪੁਣੇ ਦੇ ਵਿੱਚ ਚੀਜ਼ਾਂ ਵਰਤ ਰਹੇ ਹਾਂ, ਉਹ ਸਾਡੇ ਘਾਤਕ ਸਾਬਤ ਹੋ ਰਹੀਆਂ ਨੇ।
ਜੀ ਬਿਲਕੁਲ। ਤੇ ਖੈਰ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਖਬਰਸਾਰ ਦੇ ਵਿੱਚ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +1 2808056068 ਫੋਰ USA, ਕਾਲ +1 2139924242 ਔਰ +1 1712432587 ਫੋਰ UK, ਕਾਲ +44330102455 ਫੋਰ ਕੈਨੇਡਾ, ਕਾਲ +1 8676750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਓਏ ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਂਹ ਤੇ ਬਰਾਂਡਾ ਵਗਦਾ। ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਂਹ ਤੇ ਬਰਾਂਡਾ ਵਗਦਾ। ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਉਹ ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਉਹ ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਜਿਹਨੂੰ ਹੱਥ ਜੋੜ ਕਰੇ ਤਰਲੇ, ਬਾਪੂ ਦੱਸ ਉਹ ਬੰਦੇ ਕੌਣ ਸੀ। ਉਹ ਜਿਹਨੂੰ ਹੱਥ ਜੋੜ ਕਰੇ ਤਰਲੇ, ਬਾਪੂ ਦੱਸ ਉਹ ਬੰਦੇ ਕੌਣ ਸੀ। ਉਹ ਬਾਪੂ ਕਹਿੰਦਾ ਸੀ ਸਟਾਫ ਬੈਂਕ ਦਾ, ਲਿਆ ਨਿੱਕੀ ਦੇ ਵਿਆਲੀ ਲੂਣ ਸੀ। ਕਿਤੇ ਪੈਰਾਂ ਚ ਨਾ ਪੈ ਜੇ ਰੱਖਣੀ, ਪੈਰਾਂ ਚ ਨਾ ਪੈ ਜੇ ਰੱਖਣੀ, ਪੈਂਦਾ ਰੱਖਣਾ ਧਿਆਨ ਪੱਗਦਾ। ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਉਹ ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਉਹ ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਜੱਟ ਖਾ ਲਿਆ, ਇੱਕ ਲਾਲਿਆ ਨੇ ਜੱਟ ਖਾ ਲਿਆ, ਦੂਜਾ ਖਾ ਲਿਆ ਕਬੀਲਦਾਰੀਆਂ। ਉਹ ਜੈਲਦਾਰਾ ਵੇਖੀ ਡਿੱਗਣਾ ਪਵੀ, ਤੇਰੇ ਮੋਢੇ ਉੱਤੇ ਜ਼ਿੰਮੇਵਾਰੀਆਂ। ਬਾਜਾਂ ਵਾਲਿਆ ਬਚਾਲੀ ਡਿੱਗਣੋ, ਉਹ ਬਾਜਾਂ ਵਾਲਿਆ ਬਚਾਲੀ ਡਿੱਗਣੋ, ਤੈਨੂੰ ਪਤਾ ਸਾਡੀ ਰਗ ਰਗ ਦਾ। ਜਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਉਹ ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਉਹ ਚਿੱਤ ਕਰਦਾ ਸਕੌਡਾ ਲੈ ਲਵਾਂ, ਪਰ ਕਰਜੇ ਤੋਂ ਡਰ ਲੱਗਦਾ। ਕਦੇ ਕਦੇ ਮੇਰਾ ਜੀ ਕਰਦੇ ਮੰਗ ਕਰਾਂ ਮੈਂ ਵੀ ਆਈ ਫੋਨ ਦੀ, ਹੋ ਕਦੇ ਮੇਰਾ ਜੀ ਕਰਦੇ ਮੰਗ ਕਰਾਂ। ਮੈਂ ਵੀ ਆਈ ਹੁਣ ਦੀ ਉਂਝ ਲੈਣ ਨੂੰ ਤਾਂ ਲੈ ਵੀ ਲਵਾਂ ਪਰ ਲੋੜ ਕੀ ਐ ਤੰਗ ਹੋਣ ਦੀ ਉਹ ਭੈਣ ਬਾਪੂ ਨੂੰ ਨਾ ਹੱਥ ਅੱਡਣੇ ਭੈਣ ਬਾਪੂ ਨੂੰ ਨਾ ਹੱਥ ਅੱਡਣੇ ਹੋਰ ਫਿਕਰ ਨੀ ਕਿਸੇ ਗੱਲ ਦਾ ਜਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ ਉਹ ਚਿੱਤ ਕਰਦਾ ਸਕੌਡਾ ਲੈ ਲਵਾਂ ਪਰ ਕਰਜੇ ਤੋਂ ਡਰ ਲੱਗਦਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਖਬਰਸਾਰ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਤੇ ਗੁਰਸੇਵਕ ਸਿੰਘ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸ ਦੋ ਵੀ ਅਗਲਾ ਜਿਹੜਾ ਪ੍ਰੋਗਰਾਮ ਹੈ ਇਹ ਸੈਸ਼ਨ ਜਿਹੜਾ ਅਗਲਾ ਸੈਸ਼ਨ ਹੈ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰ ਦੋ
ਜੀ ਜ਼ਰੂਰ ਤੇ ਅਗਲੇ ਕੁਛ ਕੁ ਪਲਾਂ ਦੇ ਵਿੱਚ ਤਕਰੀਬਨ 10 ਮਿੰਟ ਤੱਕ ਜਸਵਿੰਦਰ ਬਿੱਟਾ ਜੀ ਪੰਜਾਬ ਤੋਂ ਤੇ ਕੌਫ ਸਰਵਰ ਤੋਂ ਅਮਨਦੀਪ ਸਿੰਘ ਸਿੱਧੂ ਜੀ ਖਬਰਾਂ ਤੇ ਗੱਲਬਾਤ ਕਰਨਗੇ ਖਬਰਾਂ ਤੇ ਝਾਤ ਮਾਰਨਗੇ ਪੰਜਾਬ ਚ ਜੋ ਚੱਲ ਰਿਹਾ ਹੈ ਤਕਰੀਬਨ 10 ਮਿੰਟ ਤੱਕ ਜੁਆਇਨ ਕਰ ਜਾਣਗੇ ਪ੍ਰੋਗਰਾਮ ਦੇ ਵਿੱਚ ਸੋ ਤੁਸੀਂ ਮੈਸੇਜ ਦੇ ਜ਼ਰੀਏ ਉਹਨਾਂ ਨਾਲ ਸਾਂਝ ਬਣਾ ਸਕਦੇ ਹੋ ਤੇ ਸਟੇ ਟਿਊਨ
ਜੀ
ਤੇ ਜੀ ਦਲਜੀਤ ਸਿੰਘ ਜੀ 10 ਮਿੰਟ ਰਹਿੰਦੇ ਆ ਤੇ ਹੋਰ ਗੱਲਬਾਤ ਜੀ
ਤੇ ਆਪਾਂ ਹੁਣ ਜਿਹੜੀ ਗੱਲਬਾਤ ਅਗਲੀ ਕਰਨੀ ਆ ਵੀ ਇਹ ਕਾਫੀ ਰਾਜ ਹੈਗੇ ਆ ਸ਼ਰਾਬਬੰਦੀ ਚਾਹੁੰਦੇ ਆ ਵੀ ਸ਼ਰਾਬਬੰਦੀ ਜਿਹੜੀ ਲਾਗੂ ਹੋਣੀ ਚਾਹੀਦੀ ਆ ਜਿੱਦਾਂ ਬਿਹਾਰ ਦੇ ਵਿੱਚ ਬਹੁਤ ਵਧੀਆ ਕਦਮ ਜਿਹੜਾ ਨਿਤਿਸ਼ ਕੁਮਾਰ ਹੋਣਾ ਨੇ ਉਹਦਾ ਚੱਕਿਆ ਸੀ ਤੇ ਇੱਕ ਹੁਣ ਪਿੱਛੇ ਆਪਣਾ ਪਰਸੋਂ ਚੌਥ ਜਿਹਾ ਹੀ ਅਜੇ ਆਇਆ ਸੁਪਰੀਮ ਕੋਰਟ ਦਾ ਇਹ ਆਰਡਰ ਵੀ ਆਇਆ ਕਿ ਕੌਮੀ ਤੇ ਰਾਜ ਮਾਰਗਾਂ ਤੋਂ 500 ਮੀਟਰ ਦੂਰ ਜਿਹੜੇ ਆ ਸ਼ਰਾਬ ਦੇ ਠੇਕੇ ਲਿਜਾਣ ਦਾ ਫੈਸਲਾ ਜਿਹੜਾ ਕੀਤਾ ਗਿਆ ਇਹਦੇ ਵਿੱਚ ਵੱਡੀ ਪੱਧਰ ਉੱਤੇ ਜਾਣੀ ਇਹਦਾ ਅਸਰ ਜਿਹੜਾ ਦੇਖਿਆ ਗਿਆ ਆ ਖਾਸ ਤੌਰ ਤੇ ਜਿਹੜੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਰਾਜ ਜਿਹੜੇ ਇਹਨਾਂ ਦੇ ਹੈਗੇ ਆ ਇਹਨਾਂ ਦੇ ਜਿਹੜੇ ਰਾਜ ਮਾਰਗਾਂ ਤੋਂ 500 ਮੀਟਰ ਦੇ ਨਾਲ ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਮੇਨ ਰੋਡ ਦੇ ਉੱਤੇ ਜ਼ਿਆਦਾਤਰ ਹੋਟਲ ਬਾਰ ਜਾਂ ਮੈਰਿਜ ਪੈਲਸ ਬਣੇ ਹੋਏ ਆ ਉਹਨਾਂ ਵੱਲੋਂ ਬੜਾ ਰੋਸ ਪ੍ਰਗਟ ਜਿਹੜਾ ਕੀਤਾ ਜਾ ਰਿਹਾ ਆ ਤੇ ਇੱਕ ਵਾਰ ਮੈਂ ਥੋੜਾ ਜਿਹਾ ਪਿਛਲਾ ਦੱਸ ਦਵਾਂ ਵੀ ਹਰਿਆਣੇ ਦੇ ਹੁੰਦੇ ਸੀਗੇ ਮੁੱਖ ਮੰਤਰੀ ਚੌਧਰੀ ਬਾਂਸੀ ਲਾਲ ਉਹਨਾਂ ਦੇ ਮੁੱਖ ਮੰਤਰੀ ਹੁੰਦਿਆਂ ਵੀ ਸ਼ਰਾਬਬੰਦੀ ਦਾ ਐਲਾਨ ਕੀਤਾ ਗਿਆ ਸੀ ਇਹ ਪਰ ਇਹ ਨੀਤੀ ਜਿਹੜੀ ਆਖਰ ਵਿੱਚ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਫੇਲ ਹੋਈ ਸੀ ਤੇ ਜਿਨ੍ਹਾਂ ਰਾਜਾਂ ਦੇ ਵਿੱਚ ਪੂਰਨ ਸ਼ਰਾਬਬੰਦੀ ਵੀ ਹੈਗੀ ਆ ਉੱਥੇ ਇੱਕ ਧੰਦਾ ਜਿਹੜਾ ਬੜਾ ਨਜਾਇਜ਼ ਤੌਰ ਤੇ ਚੱਲ ਰਿਹਾ ਕੀ ਕਹਿਣਾ ਚਾਹੋਗੇ ਇਹਦੇ ਮਾਮਲੇ ਦੇ ਵਿੱਚ ਕਾਫੀ ਕਿਉਂਕਿ ਕਾਫੀ ਵਿਰੋਧ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਆ ਕਿਸ ਹੱਕ ਵਿੱਚ ਆ ਤੁਸੀਂ ਬਈ ਹੋਣਾ ਚਾਹੀਦਾ ਜਾਂ ਨਹੀਂ
ਦੇਖੋ ਜੇਕਰ ਉਹਨਾਂ ਦੇ ਵਿਰੋਧ ਹੋ ਰਿਹਾ ਤੇ ਸੁਭਾਵਕ ਜੀ ਗੱਲ ਆ ਕਿ ਆਮਦਨੀ ਵਿੱਚ ਘਾਟਾ ਪੈਣਾ ਜੇਕਰ ਆਮਦਨੀ ਦੇ ਵਿੱਚ ਘਾਟਾ ਮਤਲਬ ਕਿ ਰੋਡ ਤੇ ਟਰੈਵਲ ਕਰਨ ਵਾਲੇ ਇਗਨੋਰ ਕਰਨਗੇ ਇਹ ਚੀਜ਼ ਨੂੰ ਇੱਕ ਹੁੰਦਾ ਨਾ ਸਾਹਮਣੇ ਚਲੋ ਤੇ ਸ਼ਰਾਬ ਦੀ ਆਪਾਂ ਨੂੰ ਕੋਈ ਚੀਜ਼ ਸਾਹਮਣੇ ਦੇਖਦੀ ਹੁੰਦੀ ਬੰਦਾ ਕਹਿੰਦਾ ਚਲੋ ਜਾਂਦੇ ਲੈ ਲੈਂਦੇ ਫੜ ਲੈਂਦੇ ਆ
ਜੀ
ਠੀਕ ਹੈ ਜੀ ਜੇ 500 ਮੀਟਰ ਦੂਰ ਹੋਣਗੇ ਜੇਕਰ ਖਰੀਦ ਘਟੂਗੀ ਤਾਂ ਰੋਡ ਸੇਫਟੀ ਵਧਣੀ ਆ
ਹਾਂਜੀ
ਠੀਕ ਹੈ ਜੀ ਉਹ 9 ਮੀਟਰ ਕਈ ਵਾਰ ਏਦਾਂ ਵੀ ਹੁੰਦਾ ਬੰਦਾ ਕਹਿੰਦਾ ਚਲੋ 500 ਮੀਟਰ ਹੋਰ ਟਰੈਵਲ ਕਰ ਲਓ ਫੜ ਦਿਓ ਪਰ ਕਿਤੇ ਨਾ ਕਿਤੇ ਜਾ ਕੇ ਭਾਵੇਂ 1% ਦਾ ਫਾਇਦਾ ਹੋਵੇ ਫਾਇਦਾ ਇਸ ਚੀਜ਼ ਦਾ ਰੋਡ ਸੇਫਟੀ ਦੇ ਨਾਲ ਤੇ ਕਈ ਵਾਰ ਏਦਾਂ ਵੀ ਹੁੰਦਾ ਵੀ ਸ਼ਰਾਬ ਪੀ ਕੇ ਨਿਕਲਦੇ ਸਾਰ ਵੀ ਬੰਦਾ ਉੱਥੇ ਐਕਸੀਡੈਂਟ ਹੋ ਜਾਂਦੇ ਆ ਠੀਕ ਹੈ ਜੀ ਹੁਣ ਮੈਰਿਜ ਪੈਲਸਾਂ ਦੀ ਗੱਲ ਹੁੰਦੀ ਹੈ ਤੁਹਾਨੂੰ ਪਤਾ ਭੰਗੜੇ ਆਪਣੇ ਜੋ ਪੰਜਾਬ ਦਾ ਸੁਭਾਅ ਸਾਡਾ ਬਣਿਆ ਹੋਇਆ ਅਸੀਂ ਐਨ ਉਨਾ ਚਿਰ ਸਾਡੀ ਸ਼ੋਅ ਆਫ ਨਹੀਂ ਹੁੰਦਾ ਆਪਣੇ ਦੱਸਿਆ ਨਹੀਂ ਜਾਂਦਾ ਆਪਣੇ ਕਿ ਅਸੀਂ ਕਿਹੜੇ ਸਾਡਾ ਕੀ ਆ ਰੁਤਬਾ ਕੀ ਆ ਜਿੰਨੇ ਚਿਰ ਅਸੀਂ ਰੋਡ ਨਹੀਂ ਕਵਰ ਕਰਦੇ ਸੋ ਇਹਨਾਂ ਚੀਜ਼ਾਂ ਦੇ ਲਈ ਤਾਂ ਫਾਇਦਾ ਹੀ ਰਹਿਣਾ
ਜੀ ਤੇ ਇਹ ਜਿਹੜਾ ਵਿਚਾਰ ਹੈ ਆਪਾਂ ਨੂੰ ਜਸਪ੍ਰੀਤ ਜੀ ਉਹਨਾਂ ਨੇ ਦਿੱਤਾ ਸੀਗਾ ਉਹ ਕਹਿੰਦੇ ਵੀ ਬਈ ਜ਼ਰੂਰ ਦੱਸੋ ਵੀ ਸ਼ਰਾਬਬੰਦੀ ਦਾ ਫਾਇਦਾ ਵੀ ਹੈਗਾ ਪੰਜਾਬ ਨੂੰ ਜਾਂ ਜਿਹੜਾ ਇਹਦੇ ਨੁਕਸਾਨ ਹੈਗੇ ਆ ਪਰ ਦੇਖੋ ਇਹ ਸ਼ਰਾਬਬੰਦੀ ਸਿਰਫ ਹਟਾਈ ਗਈ ਆ ਰਾਜਮਾਰਗਾਂ ਤੋਂ ਹਟਾਈ ਗਈ ਹੈ ਜਿੱਦਾਂ ਜਸਪ੍ਰੀਤ ਉਹਨਾਂ ਨੇ ਲਿਖਿਆ ਸ਼ਾਇਦ ਉਹਨਾਂ ਨੇ ਲਿਖ ਦਿੱਤਾ ਵੀ ਸ਼ਰਾਬਬੰਦੀ ਹੋ ਗਈ ਇੱਦਾਂ ਨਹੀਂ ਹੈਗੀ ਸਾਰੇ ਪੰਜਾਬ ਚ ਵੈਸੇ ਤਾਂ ਵਿਕਣੀ ਆ ਪਰ ਇਹ ਮੁੱਖ ਮਾਰਗਾਂ ਤੋਂ ਹਟਾਈ ਗਈ ਆ ਕਿਉਂਕਿ ਮੁੱਖ ਮਾਰਗਾਂ ਦੇ ਉੱਤੇ ਖਾਸ ਤੌਰ ਤੇ ਕਿਉਂਕਿ ਉਹੀ ਪੀਣਗੇ ਜਿਹੜੇ ਕਿ ਟਰੈਵਲ ਕਰ ਰਹੇ ਆ ਉਹੀ ਮੁੱਖ ਮਾਰਗਾਂ ਦੇ ਉੱਤੇ ਜਾ ਕੇ ਰੋਕਦੇ ਆ ਇਸ ਕਰਕੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਵੀ ਜਦੋਂ ਤੁਸੀਂ ਇੱਦਾਂ ਸ਼ਰਾਬ ਜਦੋਂ ਰੋਡ ਦੇ ਉੱਤੇ ਵਹਿਕਦੀ ਆ ਫਿਰ ਉਹ ਗੱਡੀਆਂ ਚਲਾਉਣ ਦੀ ਕੋਸ਼ਿਸ਼ ਕਰਦੇ ਫਿਰ ਐਕਸੀਡੈਂਟ ਜਿਹੜੇ ਆ ਕਾਫੀ ਮਾਤਰਾ ਦੇ ਵਿੱਚ ਵੱਧ ਗਏ ਆ ਪਰ ਇੱਕ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨੀ ਇੱਕ ਬੋਰਡ ਵੀ ਇਦਾਂ ਦਾ ਲੱਗਾ ਸੀਗਾ ਜਦੋਂ ਪਹਿਲਾਂ ਹਟਾਇਆ ਹੀ ਆ ਉਸ ਵੇਲੇ ਉੱਥੇ ਲਿਖਿਆ ਹੋਇਆ ਸੀ ਵੀ ਸ਼ਰਾਬ ਦਾ ਠੇਕਾ ਜਿਹੜਾ ਸੱਜੇ ਪਾਸੇ 500 ਮੀਟਰ ਦੂਰ ਹੈ ਏਦਾਂ ਦੇ ਵੀ ਸਾਈਨ ਬੋਰਡ ਜਿਹੜੇ ਲੱਗ ਗਏ ਸੀਗੇ ਜਿਹੜੇ ਕਿ ਜਾਣੀ ਜਿਹੜੇ ਹੁਣ ਜਿੱਦਾਂ ਇੱਥੇ ਕਿਹਾ ਗਿਆ ਵੀ ਬਹੁਤ ਜਿਹੜੇ ਨਜਾਇਜ਼ ਤਰੀਕੇ ਜਿਹੜੇ ਆ ਉਹ ਵੀ ਵਰਤ ਲਏ ਜਾਂਦੇ ਆ ਸ਼ਰਾਬ ਦੇ ਵਿੱਚ ਸ਼ਰਾਬ ਨੂੰ ਵੇਚਣ ਦੇ ਲਈ। ਖੈਰ ਜਿੱਦਾਂ ਜਸਪ੍ਰੀਤ ਹੁਣਾਂ ਨੇ ਪੁੱਛਿਆ ਆ ਵੀ ਇਹਦਾ ਕੋਈ ਫਾਇਦਾ ਹੋਏਗਾ, ਫਾਇਦਾ ਤਾਂ ਹੁਣ ਇਹ ਦੇਖਦੇ ਆ ਵੀ ਇਹਦੀ ਇਹਦੇ ਉੱਤੇ ਕਿੰਨਾ ਕੁ ਵਰਕ ਜਿਹੜਾ ਕੀਤਾ ਜਾਂਦਾ। ਬਹੁਤ ਸਾਰੇ ਜਿਹੜੇ ਫੈਸਲੇ ਆਉਂਦੇ ਆ ਪਰ ਉਹਨਾਂ ਦੇ ਉੱਤੇ ਇੰਪਲੀਮੈਂਟੇਸ਼ਨ ਜਿਹੜੀ ਆ ਨਹੀਂ ਹੁੰਦੀ, ਉਹਦੇ ਕਰਕੇ ਇਹੋ ਜਿਹੜੇ ਫੈਸਲੇ ਹੁੰਦੇ ਆ ਉਹ ਕਈ ਵਾਰੀ ਅਧੂਰੇ ਜਿਹੜੇ ਆ ਰਹਿ ਜਾਂਦੇ ਹੁੰਦੇ ਆ। ਪਰ ਜੇ ਆਪਾਂ ਕਹੀਏ ਵੀ ਪੈਲਸ ਹੈਗੇ ਆ, ਹੋਟਲ ਹੈਗੇ ਆ ਜਿਹੜੇ ਕਿ ਐਨ ਰੋਡ ਦੇ ਉੱਤੇ ਪਏ, ਉਹਨਾਂ ਨੂੰ ਘਾਟੇ ਵਾਲਾ ਸੌਦਾ ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ, ਤੋਂ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਇੱਕ ਪੰਜਾਬੀਆਂ ਦੀ ਆਪਣੀ ਖਾਸੀਅਤ ਇਹ ਵੀ ਹੈਗੀ ਆ ਵੀ ਸ਼ਰਾਬ ਬਿਨਾਂ ਆਪਾਂ ਵਿਆਹ ਹੀ ਨਹੀਂ ਮੰਨਦੇ ਹੈਗੇ, ਹਨਾ ਗੁਰਸੇਵ ਸਿੰਘ ਜੀ?
ਜੀ ਬਿਲਕੁਲ, ਸ਼ਰਾਬ ਨੂੰ ਤਾਂ ਅੰਗ ਸਮਝ ਲਿਆ ਗਿਆ ਨਾ ਕਿ ਜੇ ਉਹ ਨਹੀਂ ਆ ਤਾਂ ਕਹਿੰਦੇ ਕੁਛ ਕੀਤਾ ਨੀ, ਸੇਵਾ ਨਹੀਂ ਹੋਈ, ਸੇਵਾ ਦੇ ਤੌਰ ਤੇ ਸ਼ਬਦ ਵਰਤਿਆ ਜਾਂਦਾ ਸ਼ਰਾਬ ਦਾ।
ਜੀ ਬਿਲਕੁਲ, ਤੇ ਆਪਣੇ ਨਾਲ ਪਿੰਕੀ ਰਾਣੀ ਜੀ ਜੁੜੇ ਆ। ਪਿੰਕੀ ਰਾਣੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ, ਤੇ ਉਹਨਾਂ ਨੇ ਪ੍ਰੋਗਰਾਮ ਨਾਈਸ ਕਿਹਾ ਆ ਕਿ ਬਹੁਤ ਪ੍ਰੋਗਰਾਮ ਨਾਈਸ ਆ, ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਨੌਲੇਜ ਬਹੁਤ ਵਧੀਆ ਮਿਲ ਰਹੀ ਆ, ਤੇ ਬਹੁਤ ਬਹੁਤ ਧੰਨਵਾਦ ਪਿੰਕੀ ਰਾਣੀ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਆ, ਤੇ ਤੁਸੀਂ ਜ਼ਰੂਰ ਖਾਸ ਤੌਰ ਤੇ ਮੈਨੂੰ ਜਿੱਥੇ ਤੱਕ ਪਤਾ ਤੁਸੀਂ ਪਹਿਲਾਂ ਵੀ ਸਾਡੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਆਉਂਦੇ ਹੁੰਦੇ ਸੀ, ਤੇ ਉਸ ਵੇਲੇ ਤੁਸੀਂ ਸ਼ਾਇਦ ਤੁਸੀਂ ਜਾਪਾਨ ਤੋਂ ਜੁੜਦੇ ਹੁੰਦੇ ਸੀ, ਜਾਪਾਨ ਵਾਲੇ ਹੋਰ ਵੀ ਸਾਡੇ ਬਹੁਤ ਸਾਰੇ ਦੋਸਤ ਸੀ, ਉਹਨਾਂ ਨੂੰ ਜ਼ਰੂਰ ਦੱਸਿਆ ਕਰੋ ਕਿ ਸ਼ਾਮ ਦਾ ਪ੍ਰੋਗਰਾਮ ਖਬਰ ਸਾਰ ਆਪਾਂ ਲੈ ਕੇ ਆਈਦਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਜਿਹਦੇ ਵਿੱਚ ਕਿ ਸਾਰੇ ਆਪਣੇ ਜੇ ਕਹਿ ਲਓ ਕਿ ਲਹਿਰਾਂ ਵਾਲੀ ਟੀਮ ਜਿਹੜੀ ਉਹ ਵੀ ਬਕਾਇਦਾ ਜੁੜਨ ਜਾ ਰਹੀ ਆ, ਤੇ ਇਸ ਆਪਾਂ ਹੋਰ 5-10 ਮਿੰਟਾਂ ਤੱਕ ਇਹ ਜਿਹੜਾ ਪ੍ਰੋਗਰਾਮ ਹੈ ਅਮਦੀਪ ਸਿੱਧੂ ਭਾਜੀ ਤੇ ਜਸਵਿੰਦਰ ਬਿੱਟਾ ਜੀ ਜਿਹੜੇ ਕਿ ਬਹੁਤ ਵੱਡੇ ਪੱਤਰਕਾਰ ਹੈਗੇ ਆ ਪੰਜਾਬ ਦੇ ਵਿੱਚ, ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਗੇ, ਤੇ ਹੁਣ ਵੇਲਾ ਵੀ ਉਹਨਾਂ ਦੇ ਆਉਣ ਦਾ ਹੋ ਗਿਆ, ਤੇ ਗੁਰਸੇਵ ਸਿੰਘ ਜੀ ਆਪਾਂ ਨੂੰ ਹੁਣ ਫਿਰ ਜਾਣਾ ਚਾਹੀਦਾ।
ਜੀ ਬਿਲਕੁਲ, ਤੇ ਇੱਕ ਗੀਤ ਚੱਲਦਾ ਛੱਡ ਕੇ ਜਾਵਾਂਗੇ ਆਪਣੇ ਦੋਸਤਾਂ ਮਿੱਤਰਾਂ ਦੇ ਸਰੋਤਿਆਂ ਦੇ ਲਈ, ਤੇ ਗੀਤ ਤੋਂ ਉਸ ਪਾਰ ਬਿੱਟਾ ਜੀ ਤੇ ਸਿੱਧੂ ਸਾਹਿਬ ਜੀ ਜੁਆਇਨ ਕਰਨਗੇ, ਤੇ ਖਬਰਾਂ ਤੇ ਸੈਸ਼ਨ ਜ਼ਰੂਰ ਸੁਣਨ ਵਾਲਾ, ਕਿਉਂ ਕੁਛ ਖਬਰਾਂ ਦੇ ਪ੍ਰਤੀ ਸਾਡੇ ਹੁੰਦੀ ਹੈ ਕਿ ਇਹ ਖਬਰ ਕੀ ਆ, ਜਿੰਨਾ ਚਿਰ ਖਬਰ ਐਕਸਪਲੇਨ ਨਾ ਹੋ ਜਾਵੇ, ਕਿ ਸੋਸ਼ਲ ਮੀਡੀਆ ਤੇ ਤਾਂ ਬਹੁਤ ਘੁੰਮਣ ਲੱਗ ਜਾਂਦੀ ਹੈ, ਕੋਈ ਨਾ ਸਕਰੀਨਸ਼ਾਟ ਲੈ ਕੇ ਚੱਲਣ ਚੱਲਿਆ ਹੋਇਆ ਕਿ ਸੋਸ਼ਲ ਮੀਡੀਆ ਤੇ ਪਾ ਦਿਓ। ਜੇਕਰ ਤੁਸੀਂ ਵਾਕਿਆ ਚਾਹੁੰਦੇ ਹੋ ਕਿ ਖਬਰ ਦਾ ਵਿਸਥਾਰ ਚ ਪਤਾ ਲੱਗੇ ਤੁਹਾਨੂੰ, ਤੁਸੀਂ ਸੁਨੇਹਾ ਮੈਸੇਜ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੋ, ਤੇ ਉਹ ਖਬਰ ਬਾਰੇ ਪੂਰੀ ਵਿਸਥਾਰ ਦੇ ਵਿੱਚ ਬਿੱਟਾ ਜੀ ਤੇ ਅਮਨਦੀਪ ਸਿੱਧੂ ਜੀ ਤੋਂ ਜਾਣ ਸਕਦੇ ਹੋ, ਤੇ ਉਸ ਤੇ ਚਰਚਾ ਕਰਨਗੇ, ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਪ੍ਰੋਗਰਾਮ ਦੇ ਨਾਲ, ਤੇ ਆਪਾਂ ਮੈਂ ਕਹਿੰਦਾ ਜੀ ਹੁਣ ਫਤਿਹ ਬੁਲਾਈਏ।
ਗੁਰਸੇਵ ਸਿੰਘ ਜੀ ਆਪਣੇ ਨਾਲ ਦੋ ਸਰੋਤੇ ਵੀ ਜੁੜੇ, ਉਹ ਆਪਾਂ ਜ਼ਰੂਰ ਉਹਨਾਂ ਦਾ ਨਾਮ ਦੱਸ ਦਈਏ। ਨਿੱਕਾ ਢਿੱਲੋਂ ਜੀ ਆਪਣੇ ਨਾਲ ਬਕਾਇਦਾ ਕੁਛ ਦਿਨਾਂ ਤੋਂ ਆਪਣੇ ਨਾਲ ਜੁੜਦੇ ਹੈਗੇ ਆ। ਨਿੱਕਾ ਢਿੱਲੋਂ ਜੀ ਬਹੁਤ ਬਹੁਤ ਸਵਾਗਤ ਹੈ, ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ। ਕੁਲਦੀਪ ਕੌਰ ਜੀ ਉਹਨਾਂ ਨੇ ਇੱਕ ਹੋਰ ਵਿਚਾਰ ਭੇਜਿਆ, ਉਹ ਕਹਿੰਦੇ ਵੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਬੀਜ ਨੂੰ ਕਦੇ ਵੀ ਧਰਤੀ ਉੱਤੇ ਪੱਟ ਕੇ ਨਹੀਂ ਬੀਜਿਆ ਜਾਂਦਾ, ਉਸ ਨੂੰ ਹਮੇਸ਼ਾ ਪੋਲੀ ਤੇ ਉਪਜਾਊ ਜ਼ਮੀਨ ਉੱਤੇ ਬੀਜਿਆ ਜਾਂਦਾ ਹੈ। ਇਸ ਲਈ ਜੇਕਰ ਆਪ ਕਿਸੇ ਅੰਦਰ ਬਦਲਾਅ ਦੇ ਅੰਕੁਰ ਫੁੱਟਦੇ ਦੇਖਣਾ ਚਾਹੁੰਦੇ ਹੋ ਤਾਂ ਸਿਰਫ ਪ੍ਰੇਮ ਅਤੇ ਧੀਰਜ ਦਾ ਰਾਸਤਾ ਹੀ ਅਪਣਾਉਣਾ ਪਵੇਗਾ। ਸ਼ਾਇਦ ਇਹਦੇ ਉੱਤੇ ਬਹੁਤ ਵੱਡੀ ਵਿਚਾਰ ਹੋ ਸਕਦੀ ਸੀ ਕੁਲਦੀਪ ਕੌਰ ਜੀ, ਪਰ ਟਾਈਮ ਹੁਣ ਆਪਣੇ ਕੋਲ ਹੈ ਨਹੀਂ, ਪਰ ਇੰਨਾ ਜ਼ਰੂਰ ਆ ਕਿ ਬੱਚਿਆਂ ਨੂੰ ਖਾਸ ਤੌਰ ਤੇ ਆਪਾਂ, ਕਿਉਂਕਿ ਅੱਜ ਦਾ ਵਿਸ਼ਾ ਵੀ ਆਪਾਂ ਥੋੜੀ ਜਿਹੀ ਗੱਲਬਾਤ ਕੀਤੀ ਸੀ ਕਿ ਬੱਚੇ ਜਿਹੜੇ ਆ ਆਪਾਂ ਕਹਿੰਦੇ ਆ ਵੀ ਜਾਣੀ ਇੰਨੇ ਨੰਬਰ ਲੈ ਕੇ ਹੀ ਆਉਣ, ਜੇ ਆਪਾਂ ਉਹਨਾਂ ਨੂੰ ਪ੍ਰੇਮ ਤੇ ਧੀਰਜ ਦਾ ਰਾਸਤਾ ਜੇ ਆਪਾਂ ਸੁਣਾ ਦਈਏ, ਸ਼ਾਇਦ ਉਹਨਾਂ ਦੀ ਜਿਹੜੀ ਲਾਈਫ ਆ ਸਾਰੀ, ਕਿਉਂਕਿ ਉਹਨਾਂ ਅੱਗੇ ਬਹੁਤ ਵੱਡਾ ਜੀਵਨ ਇੱਕ ਪਿਆ ਆ, ਸ਼ਾਇਦ ਬਹੁਤ ਵਧੀਆ ਜੀਵਨ ਜਿਹੜਾ ਉਹਨਾਂ ਦਾ ਹੋ ਸਕਦਾ ਆ, ਤੇ ਜੀਵਨ ਬਹੁਤ ਸੌਖਾ ਹੁੰਦਾ ਆ, ਸਿਰਫ ਇਹ ਆ ਕਿ ਆਪਾਂ ਜ਼ਿਆਦਾ ਕਠਿਨਾਈਆਂ ਉਹਦੇ ਵਿੱਚ ਨਾ ਪਾਈਏ, ਤੇ ਖੈਰ ਇਹਦੇ ਉੱਤੇ ਆਪਾਂ ਗੱਲ ਜਿਹੜੀ ਆ ਨੈਕਸਟ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਮੈਨੂੰ ਦਲਜੀਤ ਸਿੰਘ ਤੇ ਗੁਰਸੇਵ ਸਿੰਘ ਨੂੰ ਬ੍ਰਿਸਬੇਨ ਤੋਂ ਇਜਾਜ਼ਤ ਦਿਓ ਇਸ ਪ੍ਰੋਗਰਾਮ ਨੂੰ ਖਤਮ ਕਰਨ ਦੀ, ਪਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਅਮਨਦੀਪ ਸਿੱਧੂ ਭਾਜੀ ਤੇ ਨਾਲ ਨਾਲ ਜਸਵਿੰਦਰ ਬਿੱਟਾ ਜੀ ਆਪਣੇ ਨਾਲ ਮੁਕਤਸਰ ਸਾਹਿਬ ਤੋਂ ਜੁੜਨਗੇ, ਤੇ ਉਦੋਂ ਤੱਕ ਦੋਸਤੋ ਆਪਾਂ ਕੱਲ ਨੂੰ ਮਿਲਦੇ ਆ, ਤੇ ਆਪਣਾ ਖਿਆਲ ਰੱਖਿਓ, ਖੁਸ਼ ਰਹੋ, ਅਲਮੀਨੀਅਮ ਦੇ ਭਾਂਡੇ ਜਿਹੜੇ ਆ ਨਾ ਵਰਤਿਓ, ਪ੍ਰੇਮ ਤੇ ਧੀਰਜ ਦਾ ਰਾਸਤਾ ਅਪਣਾਇਓ, ਰੱਬ ਰਾਖਾ।
ਜਵਾਬ ਚੰਗਾ, ਰੌਲੇ ਤੋਂ ਹਿਸਾਬ ਚੰਗਾ।
ਖੱਟਿਆ ਪਿੱਛੇ ਤੋਂ ਕਿਸੇ ਨਹੀਂ ਉਹ ਕੁਝ ਖੱਟਿਆ
ਸ਼ੁਰੂ ਕਰਾਂ ਤੋ ਸਵਾਗਤ ਇੱਕ ਵਾਰੀ ਫਿਰ ਪ੍ਰੋਗਰਾਮ ਖਬਰਸਾਰ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਿਹਾ ਕਾਫੀ ਦੇਰ ਬਾਅਦ ਸ਼ਾਮਲ ਹੋ ਰਿਹਾ ਤੇ ਵੈਸੇ ਪਹਿਲਾਂ ਗੁਰਸੇਵਕ ਤੇ ਆਪਣੇ ਦਲਜੀਤ ਸਿੰਘ ਪ੍ਰੋਗਰਾਮ ਪੇਸ਼ ਕਰਕੇ ਗਏ ਨੇ ਤੇ ਮੇਰੇ ਨਾਲ ਇਸ ਆਵਰ ਦੇ ਵਿੱਚ ਇਸ ਘੰਟੇ ਦੇ ਵਿੱਚ ਜਸਵਿੰਦਰ ਸਿੰਘ ਬਿੱਟਾ ਮੁਕਤਸਰ ਸਟੂਡੀਓ ਤੋਂ ਮੇਰੇ ਨਾਲ ਸ਼ਾਮਲ ਹੋ ਰਹੇ ਨੇ ਤੇ ਮੈਂ ਉਹਨਾਂ ਦਾ ਵੀ ਪਹਿਲਾਂ ਸਵਾਗਤ ਕਰ ਲਵਾਂ ਜਸਵਿੰਦਰ ਸਿੰਘ ਬਿੱਟਾ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ
ਜੀ ਬਹੁਤ ਮਿਹਰਬਾਨੀ ਅਮਨਦੀਪ ਜੀ ਔਰ ਸਾਡੇ ਸਾਰੇ ਰੱਬ ਵਰਗੇ ਸਰੋਤੇ ਹਰਮਨ ਰੇਡੀਓ ਦਾ ਮੈਂ ਉਹ ਦਿਨ ਯਾਦ ਕਰ ਰਿਹਾ ਜਦੋਂ ਅਸੀਂ ਇਕੱਠਿਆਂ ਨੇ ਇੱਥੋਂ ਖਬਰਾਂ ਸ਼ੁਰੂ ਕੀਤੀਆਂ ਸੀ ਤੇ ਅੱਜ ਸਬੱਬ ਦੇ ਨਾਲ ਤੁਸੀਂ ਦੁਬਾਰਾ ਨਾਲ ਜੁੜੇ ਹੋ ਰੂਬਰੂ ਕੀਤਾ ਸੋ ਬੜੀ ਮਿਹਰਬਾਨੀ ਸ਼ੁਕਰੀਆ
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕਾਫੀ ਲੰਬੇ ਅਰਸੇ ਤੋਂ ਸਾਡੇ ਨਾਲ ਸਾਰਿਆਂ ਨਾਲ ਜੁੜੇ ਹੋਏ ਹੋ ਔਰ ਸਮੇਂ ਸਮੇਂ ਸਿਰ ਅਸੀਂ ਇਕੱਠੇ ਹੋ ਕੇ ਕੋਸ਼ਿਸ਼ ਕਰੀਦੀ ਹੈ ਕਿ ਵਧੀਆ ਪ੍ਰੋਗਰਾਮ ਪੇਸ਼ ਕਰੀਏ ਸੋ ਖਬਰਸਾਰ ਦਾ ਨਵਾਂ ਫਾਰਮੈਟ ਜਿਹੜਾ ਹੌਲੀ ਹੌਲੀ ਤਿਆਰ ਹੋ ਰਿਹਾ ਬਿੱਟਾ ਸਾਹਿਬ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਹਜੇ ਗਿੱਲਾ ਆ ਕੌਂਕਰੀਟ ਪੈ ਰਿਹਾ ਸੋ ਥੋੜ੍ਹੀ ਬਹੁਤੀ ਇਸ ਦੇ ਵਿੱਚ ਐਡਜਸਟਮੈਂਟਸ ਕਰਾਂਗੇ ਆਪਾਂ ਤਾਂ ਖਬਰਾਂ ਦਾ ਵੀ ਸਿਲਸਿਲਾ ਹੋਰ ਇੰਟਰਵਿਊਜ਼ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਮਸਲੇ ਭਖਣਗੇ ਤੇ ਸਭ ਤੋਂ ਪਹਿਲਾਂ ਜਿਹੜੀ ਖਬਰ ਦੇ ਬਾਰੇ ਤੁਹਾਡੇ ਤੋਂ ਜਾਣਨ ਦੀ ਇੱਛਾ ਹੈ ਵਧੇਰੇ ਜਾਣਕਾਰੀ ਲੈਣ ਦੀ ਇੱਛਾ ਆ ਉਹ ਹੈਗੀ ਆ ਜੀ ਜਿਹੜਾ ਡੇਰਾ ਮਾਮਲਾ ਡੇਰਾ ਸੱਚਾ ਸੌਦਾ ਤੋਂ ਵੋਟਾਂ ਮੰਗਣ ਜਾਣ ਦਾ ਮਾਮਲਾ ਹੁਣ ਇਸ ਦੇ ਵਿੱਚ ਖਬਰ ਆ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ 44 ਅਕਾਲੀ ਕਾਂਗਰਸੀ ਤੇ ਆਪ ਆਗੂ ਜਿਹੜੇ ਨੇ ਤਲਬ ਕੀਤੇ ਨੇ ਇਸ ਦੇ ਬਾਰੇ ਮੰਨਦੇ ਆ ਕਿ ਮੇਰੇ ਆਪਣੀ ਰਾਏ ਆ ਮੈਂ ਤੁਹਾਨੂੰ ਕੁਐਸਚਨ ਪੁੱਛ ਰਿਹਾ ਕਿ ਅਕਾਲੀ ਤਾਂ ਮੰਨਦੇ ਆ ਕਿ ਉਹ ਪੰਥਕ ਲੀਡਰ ਨੇ ਪੰਥ ਦੇ ਹੇਠਾਂ ਆ ਜਾਂਦੇ ਨੇ ਪਰ ਕਾਂਗਰਸੀ ਤੇ ਆਪ ਆਗੂ ਕਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਤੇ ਤਲਬ ਹੋਣਗੇ
ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਮਸਲਾ ਹੈ ਇਹ ਤੁਹਾਨੂੰ ਯਾਦ ਹੀ ਹੋਣਾ ਹੈ ਕਿ 4 ਫਰਵਰੀ ਨੂੰ ਪੰਜਾਬ ਦੇ ਵਿੱਚ ਨਵੀਂ ਜਿਹੜੀ ਵਿਧਾਨ ਸਭਾ ਦੇ ਲਈ ਵੋਟਾਂ ਪਈਆਂ ਤੇ 11 ਮਾਰਚ ਨੂੰ ਜਿਹੜੇ ਨਤੀਜੇ ਆਏ ਨਤੀਜੇ ਆਉਣ ਤੋਂ ਬਾਅਦ ਜਦੋਂ ਕਾਂਗਰਸ ਬਹੁਮਤ ਪ੍ਰਾਪਤ ਕਰ ਗਈ ਆਮ ਆਦਮੀ ਪਾਰਟੀ ਉੱਤੇ ਚਰਚ ਬੈਠ ਗਈ ਤੇ ਅਕਾਲੀ ਦਲ ਨੂੰ ਤੀਜੀ ਪਾਰਟੀ ਵਜੋਂ ਜਿਹੜਾ ਹੈ ਸਬਰ ਕਰਨਾ ਪਿਆ ਤਾਂ ਉਦੋਂ ਇਹ ਗੱਲ ਉੱਠੀ ਉਦੋਂ ਇਲੈਕਸ਼ਨ ਤੋਂ ਪਹਿਲਾਂ ਹੀ 4 ਫਰਵਰੀ ਨੂੰ ਇਹ ਗੱਲ ਐਲਾਨ ਹੋ ਗਈ ਸੀ ਕਿ ਡੇਰਾ ਸਰਸਾ ਜਿਹੜਾ ਹੈ ਉਹਦੇ ਮੁਖੀ ਨੇ ਜਿਹੜੇ ਗੁਰਮੀਤ ਸਿੰਘ, ਜਿਹੜੇ ਆਪਣੇ ਆਪ ਨੂੰ ਗੁਰਮੀਤ ਰਾਮ ਰਹੀਮ ਸਿੰਘ ਲਿਖਦੇ ਹੈ, ਉਹਨਾਂ ਨੇ ਇੱਕ ਮੈਸੇਜ ਦੇ ਦਿੱਤਾ ਸੀ ਆਪਣੇ ਆਪਣੇ ਭੰਗੀ ਦਾਸ ਨੂੰ, ਭੰਗੀ ਜਿਹੜੇ ਇਹਨਾਂ ਦੇ ਡੇਰੇ ਦੇ ਮੇਨ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਅੱਗੇ ਉਹ ਹੈਂਡਲ ਕਰਦੇ ਆ, ਕੋਈ ਸੁੱਖ ਸੁਨਿਆ ਹੁੰਦਾ ਜਾਂ ਕੋਈ ਡੇਰੇ ਦਾ ਕੋਈ ਪੈਗਾਮ ਆਉਂਦਾ ਹੈ ਤਾਂ ਉਹ ਆਪਣੇ ਸ਼ਰਧਾਲੂਆਂ ਨੂੰ ਦੱਸਦੇ ਆ ਇਹਨਾਂ ਭੰਗੀ ਦਾਸਾਂ ਦੇ ਜ਼ਰੀਏ। ਉਹ ਭੰਗੀ ਦਾਸਾਂ ਨੇ ਸਾਫ਼ ਤੌਰ 'ਤੇ ਐਲਾਨ ਕੀਤਾ, ਜਨਤਕ ਤੌਰ 'ਤੇ ਵੀ ਕਿਹਾ, ਮੀਡੀਆ 'ਚ ਵੀ ਇਹ ਗੱਲ ਆਈ ਕਿ ਜਿਹੜਾ ਅਕਾਲੀ ਦਲ ਨੂੰ ਮਦਦ ਕਰਨ ਦਾ ਮਨ ਬਣਾਇਆ ਡੇਰਾ ਪ੍ਰੇਮੀਆਂ ਨੇ, ਡੇਰਾ ਪ੍ਰੇਮੀਆਂ ਦਾ ਜਿਹੜਾ ਹੈਗਾ ਕਾਫ਼ੀ ਵੱਡਾ ਵੋਟ ਬੈਂਕ ਹੈ ਮਾਲਵੇ ਦੇ ਵਿੱਚ, ਖਾਸ ਤੌਰ 'ਤੇ ਪਟਿਆਲਾ ਤੱਕ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਕਿ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਬਣੀ ਸੀ ਕੇਂਦਰ ਦੇ ਵਿੱਚ, ਔਰ ਉਸ ਸਮੇਂ ਖਾਸ ਤੌਰ 'ਤੇ ਡੇਰਾ ਮੁਖੀ ਨੇ ਆਪਣੀ ਬੇਟੀ ਨਾਲ ਆਪਣੇ ਪਰਿਵਾਰ ਦੇ ਨਾਲ ਇੱਕ ਫੋਟੋ ਖਿਚਾਈ ਸੀ ਵਿਅਕਤੀ ਦਾ ਨਿਸ਼ਾਨ ਬਣਾ ਕੇ ਦੋ ਉਂਗਲਾਂ ਖੜੀਆਂ ਕਰਕੇ, ਅਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਹੈ। ਉਸੇ ਇਵਜ਼ ਦੇ ਵਿੱਚ ਅਕਾਲੀ ਦਲ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਬਹੁਤ ਸਾਡੇ 'ਤੇ ਹਾਵੀ ਹੋ ਗਈ, ਅਤੇ ਆਮ ਆਦਮੀ ਪਾਰਟੀ ਨੂੰ ਵੀ ਲੱਗ ਰਿਹਾ ਸੀਗਾ ਕਿ ਮਾਲਵੇ ਦੇ ਵਿੱਚ ਉਹਨਾਂ ਦਾ ਜਿਹੜਾ ਜ਼ੋਰ ਹੈ ਉਹ ਜ਼ਿਆਦਾ ਹੈ, ਕਿਉਂਕਿ ਮਾਲਵੇ ਦੀਆਂ ਜਿਹੜੀਆਂ 69 ਉਹਦੇ 'ਚ ਜਿੱਤ ਹਾਰ ਦਾ ਔਰ ਮੁੱਖ ਮੰਤਰੀ ਦੀ ਕੁਰਸੀ ਇਸ ਸਾਡੇ ਮਾਲਵੇ ਦੇ ਵਿੱਚੋਂ ਹੋ ਕੇ ਜਾਂਦੀ ਹੈ
ਜੀ।
ਬਾਕੀ ਤਾਂ ਦੁਆਬੇ ਦੇ ਮਾਝੇ ਦੇ ਵਿੱਚ ਉਨੀਆਂ ਸੀਟਾਂ ਨਹੀਂ ਜਿੰਨੀਆਂ ਇਕੱਲੇ ਮਾਲਵੇ ਦੇ ਵਿੱਚ ਹੁੰਦੀਆਂ, ਜੇ ਬਹੁਮਤ ਪ੍ਰਾਪਤ ਕਰਨਾ ਤਾਂ 69 ਸੀਟਾਂ ਚਾਹੀਦੀਆਂ, ਤਾਂ ਦੁਆਬੇ ਆਪਣੇ ਆਪਣਾ ਮਾਲਵੇ ਦੀਆਂ ਸੀਟਾਂ ਹੈ ਜਿੱਥੋਂ ਕਾਂਗਰਸ ਨੂੰ ਬਹੁਮਤ ਮਿਲਿਆ, ਅਤੇ ਅਕਾਲੀ ਦਲ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਕਿਤੇ ਸਾਡਾ ਖੇਡ ਨਾ ਖਰਾਬ ਕਰ ਦੇਵੇ, ਤਾਂ ਉਹਨਾਂ ਨੇ ਡੇਰਾ ਮੁਖੀ ਦੀ ਇੱਕ ਮਿੰਤ ਕੱਢੀ ਕਹਿ ਲਓ ਜਾਂ ਰਿਕੁਐਸਟ ਕੀਤੀ, ਜਾਂ ਉਹਨਾਂ ਨੂੰ ਕਿਹਾ ਕਿ ਰਵਾਂਗੇ ਅਤੇ ਸਾਡਾ ਜਿਹੜਾ ਵੋਟ ਬੈਂਕ ਉਹ ਸਾਨੂੰ ਕੁਝ ਨਾ ਕੁਝ ਸਾਡਾ ਸਾਨੂੰ। ਔਰ ਉਹ ਗੱਲ ਸ਼ਿਕਾਇਤ ਹੋਈ ਸ਼੍ਰੀ ਅਕਾਲ ਤਖ਼ਤ ਗਿਆਨੀ ਗੁਰਭਜਨ ਸਿੰਘ ਜਿਹੜੇ ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਕੋਲ ਸ਼ਿਕਾਇਤ ਹੋਈ ਕਿ 2007 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਜਥੇਬੰਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਡੇਰਾ ਸਰਸਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਵਿੱਚੋਂ ਛੇਕ ਦਿੱਤਾ ਸੀ ਅਤੇ ਕਹਿ ਦਿੱਤਾ ਸੀ ਕਿ ਡੇਰਾ ਸਰਸਾ ਦੇ ਨਾਲ ਜਿਹੜਾ ਵੀ ਵਿਅਕਤੀ ਜਾਂ ਜਿਹੜੀ ਵੀ ਸੰਸਥਾ ਕਿਸੇ ਵੀ ਕਿਸਮ ਦਾ ਕੋਈ ਸੰਬੰਧ ਰੱਖੇਗੀ ਚਾਹੇ ਰੋਟੀ ਬੇਟੀ ਦਾ, ਤਾਂ ਉਹਨੂੰ ਇਹ ਉਲੰਘਣਾ ਦੇ ਦੋਸ਼ ਦੇ ਵਿੱਚ ਤਲਬ ਕੀਤਾ ਜਾ ਸਕੇਗਾ ਅਤੇ ਉਹਨੂੰ ਸਿਆਸੀ ਤੌਰ 'ਤੇ ਆਪਣਾ ਧਾਰਮਿਕ ਤੌਰ 'ਤੇ ਉਹਨੂੰ ਸਜ਼ਾ ਦਿੱਤੀ ਜਾ ਸਕੇਗੀ। ਜਦੋਂ ਚੋਣਾਂ ਖਤਮ ਹੋ ਗਈਆਂ, ਨਤੀਜੇ ਆ ਗਏ, ਨਤੀਜੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਹੋਈ ਕਿ ਚੋਣਾਂ ਦੇ ਵਿੱਚ ਡੇਰਾ ਸਰਸਾ ਨੇ ਜਿਹੜਾ ਸਮਰਥਨ ਕੀਤਾ ਅਕਾਲੀ ਦਲ ਗੜਚੋੜ ਦਾ, ਉਹਦੇ 'ਤੇ ਕੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਹੋਈ ਹੈ। ਉਹ ਉਦੋਂ ਬਾਅਦ ਕੀ ਹੋਇਆ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੇ ਪਾਲੇ ਦੇ ਵਿੱਚੋਂ ਗੇਂਦ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਪਾਲੇ 'ਚ ਸੁੱਟ ਦਿੱਤੀ। ਉਹਨਾਂ ਨੇ ਕਿਹਾ ਕਿ ਇੱਕ ਕਮੇਟੀ ਅਸੀਂ ਬਣਾ ਦਿੰਦੇ ਹਾਂ, ਕਮੇਟੀ ਜਾਂਚ ਕਰੇਗੀ ਕਿ ਕਿਹੜੇ ਕਿਹੜੇ ਵਿਅਕਤੀ ਡੇਰਾ ਸਰਸਾ ਗਏ, ਕਿਉਂ ਗਏ ਅਤੇ ਉਹਨਾਂ ਨੂੰ ਕਿੰਨਾ ਫਾਇਦਾ ਹੋਇਆ। ਉਦੋਂ ਬਾਅਦ ਉਹ ਕਮੇਟੀ ਬਣਾਈ, ਕਮੇਟੀ ਹਫ਼ਤੇ 'ਚ ਰਿਪੋਰਟ ਦੇਣੀ ਸੀ, ਉਹਦੀ ਮਿਆਦ ਵਧਾ ਦਿੱਤੀ ਗਈ ਇੱਕ ਮਹੀਨੇ 'ਤੇ ਅੱਗੇ ਲੈ ਗਏ। ਮਹੀਨੇ ਤੋਂ ਬਾਅਦ ਇਹ ਕਿਹਾ ਗਿਆ ਕਿ ਇਕੱਲੇ ਅਕਾਲੀ ਦਲ ਵਾਲੇ ਨਹੀਂ ਗਏ, ਜਿਹੜੇ ਹੋਰ ਸਿੱਖ ਆਗੂ ਸਨ, ਚਾਹੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸਨ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਸਨ, ਉਹ ਵੀ ਗਏ ਹੈ।
ਬਿੱਟਾ ਸਾਹਿਬ, ਅਸੀਂ ਗੱਲਬਾਤ ਆਪਣੀ ਜਾਰੀ ਰੱਖਾਂਗੇ, ਮੈਨੂੰ ਲੱਗਦਾ ਥੋੜੀ ਲਿੰਕ ਦੇ ਵਿੱਚ ਸਮੱਸਿਆ ਆ ਰਹੀ ਹੈ ਤੇ ਮੈਂ ਆਪਣੇ ਟੈਕਨੀਕਲ ਡਾਇਰੈਕਟਰ ਜੋ ਕਿ ਸਰਬਜੀਤ ਇਸ ਪ੍ਰੋਗਰਾਮ ਨੂੰ ਓਵਰਸੀਜ਼ ਕਰ ਰਹੇ ਹਨ, ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਗੀਤ ਲਾ ਕੇ ਇਸ ਦੇ ਵਿੱਚ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅਸੀਂ ਬਿਹਤਰ ਤਰੀਕੇ ਨਾਲ ਗੱਲਬਾਤ ਆਪਣੀ ਜਾਰੀ ਰੱਖੀਏ। ਸੋ ਸੁਣਦੇ ਹਾਂ ਜੀ ਇੱਕ ਗੀਤ, ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਮਸਲਿਆਂ ਤੇ ਗੱਲਬਾਤ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਬੀਬਾ ਜਦ ਆਉਣ ਇਲੈਕਸ਼ਨ, ਚੋਰ ਸਾਧ ਦਾ ਵੇਖ ਕਨੈਕਸ਼ਨ, ਕਿਨੂੰ ਕਿਨੂੰ ਮਿਲੇ ਆਰਕਸ਼ਨ ਤੇ ਕਿੱਥੋਂ ਕਿੱਥੋਂ ਹੋਣ ਕੁਲੈਕਸ਼ਨ, ਰੋਗਾਂ ਦੀ ਕੋਈ ਥਾਂ ਨੀ ਲੱਗਦੀ, ਅੱਜ ਕੱਲ ਕੋਈ ਦਵਾ ਨੀ ਲੱਗਦੀ, ਭੋਲੇ ਪੰਛੀ ਪਿੰਜਰੇ ਦੇ ਵਿੱਚ ਚੋਰ ਨੂੰ ਤੱਤੀ ਵਾ ਨੀ ਲੱਗਦੀ,
ਲੁੱਟ ਪੁੱਟ ਲੈ ਗਏ ਤੈਨੂੰ ਸੋਹਣਿਆ ਤੂੰ ਨਾ ਨੀਂਦ ਤੇ ਆਗੇ ਕੁੱਤੇ ਦਾ ਕੰਮ ਭੌਂਕੀ ਜਾਣਾ ਤੂੰ ਜਾਗੇ ਨਾ ਜਾਗੇ
आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
Morinda Motors ਪਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਜੀ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਵਿੱਚ ਜੁਆਇਨ ਕਰ ਰਹੇ ਨੇ। ਘੜੀ 8:03 ਖਾ ਰਹੀ ਹੈ ਅੱਜ ਸ਼ਾਮ ਦੀ ਆਸਟ੍ਰੇਲੀਅਨ ਸਿਡਨੀ ਸਮੇਂ ਦੇ ਮੁਤਾਬਿਕ। ਸੋ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਜੁੜੇ ਹੋ, ਮੈਂ ਤੁਹਾਡਾ ਹੋਸਟ ਇਸ ਵੇਲੇ ਅਮਨਦੀਪ ਸਿੱਧੂ ਹਾਂ ਕੌਫਸਾਰਬਰ ਸਟੂਡੀਓ ਤੋਂ, ਤੇ ਅੱਜ ਪਹਿਲੀ ਵਾਰੀ ਖਬਰਸਾਰ ਨੂੰ ਐਂਕਰ ਕਰ ਰਹੇ ਹਾਂ। ਤੇ ਮੇਰੇ ਨਾਲ ਮੁਕਤਸਰ ਸਟੂਡੀਓ ਤੋਂ ਹਾਜ਼ਰ ਨੇ ਸਾਡੇ ਰੇਡੀਓ ਵੈਟਰਨ ਜਸਵਿੰਦਰ ਸਿੰਘ ਬਿੱਟਾ ਜੀ। ਸੋ ਬਿੱਟਾ ਬਾਜੀ, ਤੁਸੀਂ ਖਬਰਾਂ ਸਾਂਝੀਆਂ ਕਰ ਰਹੇ ਹੋ, ਮੈਂ ਤੁਹਾਨੂੰ ਪੁੱਛ ਰਿਹਾ ਕਿਉਂਕਿ ਮੈਂ ਕਾਫੀ ਦੇਰ ਖਬਰਾਂ ਤੋਂ ਨਾ ਵਾਕਫ ਹਾਂ, ਪਰ ਇੱਕ ਜਿਹੜੀ ਮੰਦਭਾਗੀ ਖਬਰ ਆ ਰਹੀ ਹੈ ਦੁਨੀਆ ਦੇ ਮਿਡਲ ਈਸਟ ਇਲਾਕੇ ਦੇ ਵਿੱਚੋਂ, ਜਿਹੜੇ ਸੀਰੀਆ ਦੇ ਵਿੱਚ ਰਸਾਇਣਕ ਹਮਲਾ ਹੋਇਆ ਹੈ ਉਸ ਦੇ ਵਿੱਚ ਸੈਂਕੜੇ ਲੋਕ ਮਰ ਗਏ ਦੱਸੇ ਜਾ ਰਹੇ ਨੇ ਖਬਰਾਂ ਦੇ ਮੁਤਾਬਕ। ਸੋ ਇਸ ਖਬਰਾਂ ਇਹਨਾਂ ਖਬਰਾਂ ਦੀ ਕੋਈ ਪੁਸ਼ਟੀ ਨਹੀਂ ਹੋ ਪਾ ਰਹੀ ਕਿ ਇਹ ਹਮਲਾ ਅਸਲ ਦੇ ਵਿੱਚ ਕੀਤਾ ਕਿਹਨੇ। ਪੱਛਮੀ ਮੀਡੀਆ ਕਹਿ ਰਿਹਾ ਕਿ ਬਸ਼ਾਰ ਅਲ ਅਸਾਦ ਜਿਹੜਾ ਕਿ ਪ੍ਰੈਜ਼ੀਡੈਂਟ ਹੈ ਸੀਰੀਆ ਦਾ, ਉਹਨੇ ਕੀਤਾ, ਪਰ ਸੀਰੀਆ ਦੀ ਗਵਰਨਮੈਂਟ ਇਸ ਨੂੰ ਪੂਰੀ ਤਰ੍ਹਾਂ ਨਕਾਰ ਰਹੀ ਹੈ। ਉਹ ਕਹਿੰਦੇ ਆ ਕਿ ਵਿਦਰੋਹੀਆਂ ਨੇ ਕੀਤਾ ਹੈ। ਤੁਹਾਡੇ ਕੋਲ ਕਿਹੜੀ ਜਾਣਕਾਰੀ ਹੈ ਇਸ ਦੇ ਬਾਰੇ?
ਬਿਲਕੁਲ ਜੀ, ਇੱਕ ਵੀਡੀਓ ਨਸ਼ਰ ਹੋ ਰਹੀ ਹੈ ਔਰ ਵੀਡੀਓ ਬੜੀ ਇਸ ਤਰ੍ਹਾਂ ਹੈ ਕਿ ਇਨਸਾਨੀਅਤ ਦੇ ਨਾਤੇ ਉਹਨੂੰ ਦੇਖਣ ਲੱਗਿਆ ਦਿਲ ਕੰਬ ਉੱਠਦਾ ਔਰ ਜੀ ਇਹ ਕਰਦਾ ਕਿ ਇਹ ਵੀਡੀਓ ਇਮੀਡੀਏਟ ਡਿਲੀਟ ਕਰ ਦਿੱਤੀ ਜਾਵੇ। ਲੇਕਿਨ ਖਬਰਾਂ ਦੇ ਨਾਲ ਜੁੜੇ ਹੋਣ ਕਰਕੇ ਉਹ ਵੀਡੀਓ ਦੇਖਣੀ ਬੜੀ ਜ਼ਰੂਰੀ ਹੈ। ਔਰ ਸੀਰੀਆ ਦੇ ਜਿਹੜੇ ਨੌਰਥ ਈਸਟ ਇਲਾਕੇ ਦੇ ਵਿੱਚ ਇੱਕ ਹਵਾਈ ਹਮਲੇ ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਇੱਕ ਜ਼ਹਿਰੀਲੀ ਗੈਸ ਜਿਹੜੀ ਚੱਲੀ ਹੈ ਅਤੇ ਉਹਦੇ 'ਚ ਕਹਿੰਦੇ 100 ਲੋਕਾਂ ਦੀ ਮੌਤ ਹੋਈ ਹੈ ਅਤੇ 11 ਬੱਚੇ ਉਹਦੇ 'ਚ ਅਮਨਦੀਪ ਜੀ ਉਹਦੇ 'ਚ ਸ਼ਾਮਿਲ ਨੇ ਔਰ 400 ਤੋਂ ਵੱਧ ਜਿਹੜੇ ਲੋਕ ਹੈ ਉਹ ਬਿਮਾਰ ਹੋਣ ਦੀ ਜਿਹੜੀ ਕਹੀ ਜਾ ਰਹੀ ਹੈ। ਜਿਹੜੇ ਉੱਥੋਂ ਦੇ ਮਨੁੱਖੀ ਅਧਿਕਾਰਾਂ ਜਥੇਬੰਦੀ ਦੇ ਓਬਜ਼ਰਵਰ ਨੇ ਸੀਰੀਆ ਦੇ, ਉਹ ਇਹ ਕਹਿੰਦੇ ਆ ਕਿ ਜਿਹੜਾ ਇਹ ਅਟੈਕ ਹੋਇਆ, ਜਿਹੜਾ ਹਮਲਾ ਹੋਇਆ, ਇਹ ਜਿਹੜੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ ਦੇ ਵਿੱਚ ਕੀਤਾ ਗਿਆ ਔਰ ਖਾਨ ਸ਼ੋਖਾਨ ਸ਼ਹਿਰ ਦੱਸਿਆ ਗਿਆ। ਔਰ ਇਹ ਵੀ ਖਦਸ਼ਾ ਉੱਥੇ ਉਹਨਾਂ ਨੇ ਪ੍ਰਗਟਾਇਆ ਹੈ ਕਿ ਇਹ ਕੈਮੀਕਲ ਜਿਹੜਾ ਹੈਗਾ ਅਟੈਕ ਹੈ ਇਹਦੇ ਪਿੱਛੇ ਸੀਰੀਆ ਜਾਂ ਰੂਸ ਦੀ ਫੌਜ ਹੈ। ਅਤੇ ਉੱਧਰ ਦੂਜੇ ਪਾਸੇ ਜਿਹੜਾ ਅਟੈਕ ਹੈ ਉਹ ਉਹਨਾਂ ਨੇ ਇਹ ਕਿਹਾ ਕਿ ਸੀਰੀਆ ਦੀ ਫੌਜ ਨੇ ਕੀਤਾ ਔਰ ਇਹਦੇ 'ਚ ਅੱਤਵਾਦੀਆਂ ਨੇ ਜਿਸ ਗਡਾਊਂਡ ਦੇ ਉੱਤੇ ਬੰਬਾਰੀ ਕੀਤੀ ਸੀ ਉੱਥੇ ਕਹਿੰਦੇ ਬਹੁਤ ਸਾਰੀਆਂ ਜ਼ਹਿਰੀਲੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ ਅਤੇ ਕਈ ਲੋਕ ਇਸੇ ਕਰਕੇ ਜਿਹੜੇ ਬੇਹੋਸ਼ ਹੋਏ ਹੈ। ਔਰ ਇੱਕ ਉੱਥੇ ਨਾ ਸੀਰੀਆ ਦੇ ਵਿੱਚ ਮੈਡੀਕਲ ਸਹੂਲਤ ਦੇਣ ਵਾਲਾ ਇੱਕ ਫੰਡ ਇਕੱਠਾ ਕਰਨ ਵਾਲਾ ਇੰਟਰਨੈਸ਼ਨਲ ਗਰੁੱਪ ਹੈ ਦਾ, ਉਹਦਾ ਨਾਂ ਹੈਗਾ ਦਾ ਯੂਨੀਅਨ ਆਫ ਮੈਡੀਕਲ ਕੇਅਰ ਆਰਗੇਨਾਈਜੇਸ਼ਨ। ਉਹਦਾ ਉਹਨੇ ਦਾਅਵਾ ਕੀਤਾ ਕਿ 100 ਤੋਂ ਵੱਧ ਲੋਕ ਜਿਹੜੇ ਮਾਰੇ ਗਏ ਨੇ ਅਤੇ 72 ਮਰਨ ਵਾਲਿਆਂ ਦੀ ਜਿਹੜੇ ਮ੍ਰਿਤਕ ਨੇ।
ਜੀ ਬਿੱਟਾ ਸਾਹਿਬ, ਇਸ ਦੇ ਬਾਰੇ ਥੋੜੀ ਪਿੱਠ ਭੂਮੀ ਮੈਂ ਥੋੜੀ ਦੱਸਦਾ ਇਹਨਾਂ ਹਮਲਿਆਂ ਬਾਰੇ ਕਿ ਸੀਰੀਆ ਦੇ ਵਿੱਚ ਲੜਾਈ ਚੱਲ ਰਹੀ, ਮੈਂ ਕਾਫੀ ਦੇਰ ਤੋਂ ਇਹਨੂੰ ਫੋਲੋ ਕਰ ਰਿਹਾ ਤੇ ਇਹ ਕੋਈ ਪਹਿਲਾ ਹਮਲਾ ਨਹੀਂ ਹੈਗਾ। ਪਹਿਲਾਂ ਵੀ ਇਸ ਤਰ੍ਹਾਂ ਜਿਹੜੇ ਹਮਲਾ ਨਹੀਂ ਕਿਹਾ ਜਾ ਸਕਦਾ, ਇਹ ਘਟਨਾਵਾਂ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹਮਲਾ ਹੋਇਆ ਸੀ ਜਿਸ ਦੇ ਵਿੱਚ ਇਹ ਦੋਸ਼ ਲਾਏ ਗਏ ਸੀ ਕਿ ਸੀਰੀਆ ਦੀ ਸਰਕਾਰ ਨੇ ਹਮਲਾ ਕੀਤਾ, ਪਰ ਬਾਅਦ ਚੋਂ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਸੀ ਕਿ ਉਹ ਬਰਜ਼ਰੋਈਆਂ ਨੇ ਆਪ ਹੀ ਹਮਲਾ ਕੀਤਾ ਸੀ ਤੇ ਸਿਰਫ ਅਮਰੀਕਾ ਨੂੰ ਵਿੱਚ ਕਿਹੜੀ ਸਣ ਵਾਸਤੇ। ਸੋ ਇਹ ਵੀ ਇੱਕ ਗੱਲ ਹੋ ਚੁੱਕੀ ਹੈ। ਦੂਸਰੀ ਗੱਲ ਜਿਹੜੀ ਕਿ ਉੱਥੇ ਇਸ ਵੇਲੇ ਜਿਹੜੇ ਬੰਬਾਰੀ ਦੇਸ਼ ਕਰ ਰਹੇ ਨੇ ਉਹਦੇ ਵਿੱਚ ਕਈ ਦੇਸ਼ ਨੇ, ਅਮਰੀਕਾ ਦੇ ਜਹਾਜ਼ ਵੀ ਬੰਬਾਰੀ ਕਰ ਰਹੇ ਨੇ, ਰਸ਼ੀਆ ਦੇ ਵੀ ਕਰ ਰਹੇ ਨੇ, ਫਰਾਂਸ ਵੀ ਆ, ਆਸਟ੍ਰੇਲੀਆ ਵੀ ਆ, ਤੇ ਇੱਧਰ ਕਿ ਸਾਊਦੀ ਅਰਬ ਤੇ ਨਾਲ ਤੁਰਕੀ ਦੀਆਂ ਜਿਹੜੀਆਂ ਏਅਰਫੋਰਸ ਹੈ ਉਹ ਵੀ ਬੰਬਾਰੀ ਕਰਦੀਆਂ ਤੇ ਵਿੱਚ ਵਿੱਚ ਇਜ਼ਰਾਈਲ ਵਾਲੇ ਵੀ ਦਾਲ ਆ ਜਾਂਦੇ ਆ। ਸੋ ਹੁਣ ਉਹ ਜਿਹੜਾ ਬੰਬ ਡਿੱਗਿਆ ਆ, ਹੁਣ ਇਹ ਕਿਸੇ ਨੂੰ ਨਹੀਂ ਪਤਾ ਕਿ ਉਹ ਕਿਸ ਦੇਸ਼ ਦੇ ਜਹਾਜ਼ ਦੇ ਵਿੱਚੋਂ ਡਿੱਗਿਆ ਆ, ਤੇ ਕਿਉਂਕਿ ਉਹ ਸੀਰੀਆ ਦੇ ਵਿੱਚ ਹੈ ਸੋ ਪੱਛਮੀ ਮੀਡੀਆ ਉਹਨਾਂ ਦੇ ਨਾਂ ਲਾਉਂਦਾ ਆ। ਪਰ ਦੂਸਰੀ ਗੱਲ ਇਹ ਵੀ ਸੱਚਾਈ ਹੈ ਕਿ ਜਿਹੜੇ ਰਸਾਇਣਿਕ ਭੰਡਾਰ ਨੇ ਉਹ ਦੋਨਾਂ ਪਾਸੇ ਨੇ, ਸੀਰੀਆ ਦੀ ਸਰਕਾਰ ਕੋਲ ਵੀ ਹੈ, ਵਿਦਰੋਹੀਆਂ ਕੋਲ ਵੀ ਹੈ। ਇਹ ਵੀ ਹੋ ਸਕਦਾ ਬੇਟਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉੱਥੇ ਪਹਿਲਾਂ ਵੀ ਸਟੋਰ ਕੀਤੇ ਹੋ ਸਕਦੇ ਹੋਣਗੇ ਤੇ ਉਹਨਾਂ ਦੇ ਉੱਪਰ ਡਿੱਗਿਆ ਹੋਣ ਕਰਕੇ ਉਹ ਫਟ ਗਏ ਹੋਣਗੇ। ਸੋ ਜਿਹੜੇ ਕਿਉਂਕਿ ਉੱਧਰ ਮੋਜ਼ਲ ਇਰਾਕ ਦੇ ਵਿੱਚ ਵੀ ਲੜਾਈ ਚੱਲ ਰਹੀ ਹੈ, ਉੱਥੋਂ ਵੀ ਵਿਦਰੋਹੀਆਂ ਕੋਲੋਂ ਰਸਾਇਣਿਕ ਹਥਿਆਰ ਲੱਭੇ ਨੇ। ਸੋ ਇਹ ਗੱਲ ਨੂੰ ਅਸੀਂ ਮਨਫੀ ਨਹੀਂ ਕਰ ਸਕਦੇ ਅੰਤਰਰਾਸ਼ਟਰੀ ਵੀ ਜਾਸੀ ਵੀ ਕਿ ਉਹ ਹਥਿਆਰ ਵਾਕਿਆ ਹੀ ਸਰਕਾਰ ਨੇ ਸਿੱਟੇ ਹੋਣ, ਉਹ ਉਹਨਾਂ ਦੇ ਆਪਣੇ ਹਥਿਆਰ ਵੀ ਚੱਲੇ ਜਾ ਸਕਦੇ ਹੋਣਗੇ ਉਹਨਾਂ ਦੇ ਉੱਪਰ ਬੰਬਾਰੀ ਹੋਣ ਕਰਕੇ।
ਬਿਲਕੁਲ ਜੀ ਹਰਮਨ ਜੀ, ਇਹਦੇ ਨਾਲ ਹੀ ਜਿਹੜੇ ਫਰਾਂਸ ਦੇ ਰਾਸ਼ਟਰਪਤੀ ਹੈ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜੇ ਕੈਮੀਕਲ ਹਮਲੇ ਦੇ ਲਈ ਸਿੱਧੇ ਤੌਰ ਤੇ ਸੀਰੀਆ ਦੀ ਸਰਕਾਰ ਜ਼ਿੰਮੇਵਾਰ ਹੈ, ਤੇ ਸੀਰੀਆ ਦੀ ਸਰਕਾਰ ਦਾ ਇਹ ਕਹਿਣਾ ਹੈ ਕਿ ਉੱਥੋਂ ਦੀ ਜਿਹੜੀ ਰਾਜਧਾਨੀ ਹੈ ਕੈਮੀਕਲ ਅਟੈਕ ਕਰਨ ਦਾ ਜਿਹੜਾ ਦੋਸ਼ ਲੱਗਿਆ ਉਹਦੇ ਚ 500 ਲੋਕ ਮਾਰੇ ਗਏ ਸਨ ਪਿੱਛੇ ਜੇ, ਤੇ ਜਿਹੜੇ ਪ੍ਰੈਜੀਡੈਂਟ ਨੇ ਉੱਥੋਂ ਦੇ ਬਸ਼ਰ ਅਲ ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਵਿਦਰੋਹੀ ਹਮਲੇ ਜਿਹੜੇ ਵਿਦਰੋਹੀ ਕੈਮੀਕਲ ਅਟੈਕ ਹੋ ਰਿਹਾ ਹੈ ਇਹ ਸਰਕਾਰ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਹੈ, ਤੇ ਫਰਾਂਸ ਨੇ UNO ਤੋਂ ਵੀ ਐਮਰਜੈਂਸੀ ਮੀਟਿੰਗ ਸੱਦਣ ਦੀ ਗੱਲ ਕਹੀ ਹੈ ਕਿ UNO ਇਹਦੇ ਚ ਐਮਰਜੈਂਸੀ ਮੀਟਿੰਗ ਬੁਲਾਵੇ, ਤੇ UN ਸਿਕਿਉਰਟੀ ਕੌਂਸਲ ਦੀ ਜਿਹੜੀ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਅਪੀਲ ਦੇ ਨਾਲ ਹੀ ਜਿਹੜੀ ਸੀਰੀਆ ਦੀ ਆਰਮੀ ਹੈ ਉਹਨੇ ਇਸ ਹਮਲੇ ਦੇ ਵਿੱਚ ਸ਼ਾਮਲ ਹੋਣ ਤੋਂ ਬਿਲਕੁਲ ਇਨਕਾਰ ਕੀਤਾ।
ਜੇ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀ ਜਦੋਂ ਐਮਰਜੈਂਸੀ ਮੀਟਿੰਗ ਬੁਲਾਈ ਸੀ ਪਹਿਲੇ ਹਮਲੇ ਦੇ ਵਿੱਚ, ਤੇ ਉਦੋਂ ਰਸ਼ੀਆ ਨੇ ਸਬੂਤ ਦਿੱਤੇ ਸਨ ਤੇ ਉੱਥੋਂ ਇਜ਼ਰਾਈਲ ਚੋਂ ਇਹ ਲਾਂਚ ਕੀਤਾ ਲੱਭਿਆ ਸੀ ਤੇ ਉਸ ਤੋਂ ਬਾਅਦ ਸਾਰੇ ਚੁੱਪ ਕਰ ਗਏ ਸਨ। ਸੋ ਇਹ ਜਿਹੜਾ ਮਤਲਬ ਵਨ ਸਾਈਡਡ ਮੀਡੀਆ ਤੁਹਾਨੂੰ ਪਤਾ ਹੀ ਹੈ ਕਿ ਹੁੰਦਾ ਆ, ਪਰ ਉਹ ਜਿਹੜੀ ਲੜਾਈ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਨ ਉਸ ਵੇਲੇ ਟੋਨੀ ਐਬਟ, ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਕਿਸੇ ਦੀ ਵੀ ਸਾਈਡ ਨਹੀਂ ਲੈਂਦੇ, ਇਟਸ ਬੈਡ ਗਾਇਜ਼ ਵਰਸਿਜ਼ ਬੈਡ ਗਾਇਜ਼, ਜਾਣੀ ਕਿ ਮਾੜੇ ਨਾਲ ਮਾੜਾ ਲੜ ਰਹੇ ਆ, ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਹੈ ਕਿ ਜੇ ਸਖਤਾ ਸਖਤੇ ਕੋ ਮਾਰੇ, ਤੇ ਇੱਥੇ ਦੋ ਜਿਹੜੇ ਨੇ ਬੈਡ ਗਾਇਜ਼ ਆਪਸ ਦੇ ਵਿੱਚ ਲੜ ਰਹੇ ਨੇ ਤੇ ਅਸੀਂ ਇਹਨਾਂ ਵਿੱਚ ਨਹੀਂ ਆਣਾ। ਚਲੋ ਐਨੀਵੇ ਇਹ ਜਿਹੜੀ ਮਾੜੀ ਖਬਰ ਹੈ, ਫਿਰ ਵੀ ਜਿਹੜੇ ਸੈਂਕੜੇ ਲੋਕ ਮਰਨੇ, 400 ਤੋਂ ਵੱਧ ਜ਼ਖਮੀ ਹੋਣਾ ਮਾੜੀ ਗੱਲ, ਜਿਨ ਵੀ ਕੀਤਾ ਮਾੜੀ ਗੱਲ ਹੈ। ਸੋ ਇਹ ਖਬਰਾਂ ਬਣ ਰਹੀਆਂ ਜੀ ਸੀਰੀਆ ਤੋਂ ਜਿਹੜੀਆਂ ਕਿ ਇਸ ਵੇਲੇ ਛਾਈਆਂ ਪਈਆਂ ਨੇ ਮੀਡੀਆ ਦੇ ਵਿੱਚ। ਇੱਕ ਹੋਰ ਖਬਰ ਆਸਟ੍ਰੇਲੀਆ ਦੀ ਜਿਹੜੀ ਛਾਈ ਪਈ ਹੈ ਜੀ, ਤੁਹਾਡਾ ਮੈਂ ਧਿਆਨ ਦਿਵਾਉਣਾ ਚਾਹਾਂਗਾ ਕਿ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਨਸ਼ਿਆਂ ਦਾ ਖੇਮਾ ਫੜਿਆ ਗਿਆ ਜੀ, $898 million ਦੀ ਜਿਹੜੇ ਚਿੱਟਾ ਬਰਾਮਦ ਕੀਤਾ ਗਿਆ ਹੈ ਵਿਕਟੋਰੀਆ ਪੁਲਿਸ, ਜਾਣੀ ਕਿ ਮੈਲਬਰਨ ਦੇਸ਼ ਦੀ ਰਾਜਧਾਨੀ ਆ।
ਦੇਖੋ ਪੰਜਾਬ ਦੇ ਵਿੱਚੋਂ ਇਹ ਚਿੱਟਾ ਕਿੱਧਰ ਪਹੁੰਚ ਗਿਆ, ਮੈਨੂੰ ਤਾਂ ਇਹ ਹੈਰਾਨੀ ਹੈ ਕਿ ਪੰਜਾਬ ਦੇ ਵਿੱਚ ਤਾਂ ਜਿਹੜੇ ਚਿੱਟਾ ਜਿਹਨੂੰ ਕਹਿੰਦੇ ਸੀਗੇ ਤੇ ਉਹ ਪਾਰਟੀ ਦੇ ਜਿਹੜਾ ਬਦਨਾਮ ਹੋਈ, ਪਾਰਟੀ ਤੇ ਇਲਜ਼ਾਮ ਲੱਗਿਆ, ਉਹ ਪਾਰਟੀ ਤਾਂ ਸਾਫ਼ ਹੋ ਗਈ ਲੇਕਿਨ ਆਪਣੀ ਸਫਾਈ ਨਹੀਂ ਦੇ ਸਕੀ। ਪਾਰਟੀ ਨੇ ਆਪਦੀ ਹਾਰ ਦੇ ਵਿੱਚ ਵੀ ਇਹ ਮੰਨਿਆ। ਅਮਨਦੀਪ ਜੀ, ਪਿੱਛੇ ਜੇ ਮੀਟਿੰਗ ਹੋਈ ਚੰਡੀਗੜ੍ਹ ਵਿੱਚ, ਮੈਂ ਤੁਹਾਨੂੰ ਦੱਸਾਂ, ਤੇ ਡਿਪਟੀ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਪੁੱਛਿਆ ਵੀ ਆਪਾਂ ਹਾਰੇ ਕਿਉਂ, ਤੇ ਇੱਕ ਜਹੇਜ਼ਰ ਉੱਠ ਕੇ ਕਹਿੰਦਾ ਜੀ ਆਹ ਚਿੱਟੇ ਕੁੜਤੇ ਪਜਾਮੇ ਵਾਲੇ ਨੇ ਮਾਰਤਾ ਆਪਾਂ ਨੂੰ, ਤੇ ਸਾਰੇ ਹੱਸ ਪਏ। ਉਹ ਕਹਿੰਦੇ ਵੀ ਇੱਕ ਕਹਿੰਦਾ ਜੀ ਕੁੜਤੇ ਪਜਾਮੇ ਦਾ ਨਾਂ ਨਾ ਲਓ, ਕੱਲਾ ਚਿੱਟਾ ਹੀ ਨਾਂ ਲਓ,
ਚਿੱਟਾ ਹੀ ਠੀਕ ਹੈ ਜੀ। ਸੋ ਨਹੀਂ, ਚਿੱਟਾ ਤਾਂ ਬਹੁਤ ਵੱਡਾ ਫੈਕਟਰ ਹੈ, ਜਿਹੜੀ ਚਿੱਟਾ ਐਕਚੁਅਲੀ ਕੀ ਆਈਸ ਹੈ, ਆਈਸ ਨੂੰ ਚਿੱਟਾ ਕਹਿੰਦੇ, ਮੈਨੂਫੈਕਚਰ ਡਰੱਗ ਜਿਹੜੇ ਸਿੰਥੈਟਿਕ ਡਰੱਗ ਆਈਸ ਨੂੰ ਚਿੱਟਾ,
ਪੰਜਾਬੀ ਦਾ ਜਿਹੜਾ ਸ਼ਬਦ ਹੈ ਉਹ ਚਿੱਟਾ ਹੈ,
ਉਹ ਚਿੱਟਾ ਹੈ। ਸੋ ਅਸੀਂ ਜੇ ਪੰਜਾਬੀ ਚ ਖਬਰਾਂ ਦੇਣੀਆਂ ਤਾਂ ਅਸੀਂ ਚਿੱਟਾ ਹੀ ਕਵਾਂਗੇ, ਪਰ ਕਿਉਂਕਿ ਆਈਸ ਵੀ ਚਿੱਟੀ ਹੁੰਦੀ ਹੈ, ਬਰਫ਼ ਵੀ ਚਿੱਟੀ ਹੁੰਦੀ ਹੈ, ਇਸ ਕਰਕੇ ਆਈਸ ਤੋਂ ਹੀ ਚਿੱਟਾ ਬਣਿਆ ਹੈ। ਸੋ $898 million ਦੀ ਇਹ ਜਿਹੜਾ ਇਹ ਭੰਡਾਰ ਫੜਿਆ ਗਿਆ, ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਸ ਦੇ ਪਿੱਛੇ ਸ਼ਾਇਦ ਹਾਂਗਕਾਂਗ ਤੇ ਚਾਈਨਾ ਦੇ ਜਿਹੜੇ ਡਰੱਗ ਮਾਫੀਆ ਆ ਉਹ ਦੱਸੇ ਜਾ ਰਹੇ ਨੇ। ਤਾਂ ਇਹਨਾਂ ਦੇ ਵਿੱਚ ਦੋ ਫੋਟੋਆਂ ਵੀ ਜਾਰੀ ਕੀਤੀਆਂ ਵਿਕਟੋਰੀਆ ਪੁਲਿਸ ਨੇ, ਜਿਹਨਾਂ ਦੀ ਇਹ ਜਿਹੜੇ 70 ਬਾਕਸ ਆ ਰਹੇ ਸਨ, ਇਹ ਫਲੋਰ ਬੋਰਡ ਜਿਹੜਾ ਕਿ ਫਰਸ਼ ਪਾਉਣ ਵਾਲਾ ਹੁੰਦਾ ਬੋਰਡ ਲੱਕੜ ਦਾ, ਮੈਨੂਫੈਕਚਰ ਜਿਹਦਾ ਪਲਾਈ ਦੇ ਵਿੱਚ ਤਹਾਂ ਲਾ ਕੇ ਪਲਾਈ ਦੇ ਉੱਪਰ ਰੱਖ ਪਲਾਈ ਰੱਖ ਕੇ ਤਹਾਂ ਰੱਖ ਕੇ ਉਹ ਡਰੱਗ ਜਿਹੜਾ ਆ ਉਹਦੇ ਵਿੱਚ ਪੈਕ ਕੀਤਾ ਹੋਇਆ ਸੀ। 70 ਡੱਬੇ ਇਹਦੇ ਜਿਹੜੇ ਨੇ ਆ ਰਹੇ ਸਨ ਤੇ ਇਹਨਾਂ ਦੇ ਵਿੱਚ ਤਕਰੀਬਨ 2 ਕਿਲੋ ਆਈਸ ਜਿਹੜੀ ਆ ਫਲੋਰ ਬੋਰਡ ਤੇ ਸੀ। ਹੁਣ ਇਹਦੀ ਜਿਹੜੀ ਸਟਰੀਟ ਵੈਲਿਊ ਹੈ ਜਿਹੜੀ ਗਲੀ ਦੇ ਵਿੱਚ ਜਾਣੀ ਕਿ ਬਾਜ਼ਾਰ ਦੇ ਵਿੱਚ ਵਿਕਣੀ ਹੈ ਇਹ 898 ਮਿਲੀਅਨ ਹੈ ਤੇ ਦੂਸਰੇ ਪਾਸੇ ਇਹਦੇ ਵਿੱਚ ਇਹ ਜਿਹੜੀ 2 ਕਿਲੋ ਆਈਸ ਹੈ ਇਹ 9 ਮਿਲੀਅਨ ਟੀਕੇ ਇਹਦੇ ਲੱਗਣੇ ਸੀਗੇ ਸਟਰੀਟ ਦੇ ਵਿੱਚ, ਜਾਣੀ ਕਿ ਜੇ ਜਦੋਂ ਇਹ ਵਰਤਣੀ ਸੀ ਨਾ ਤਾਂ ਇਹ 9 ਮਿਲੀਅਨ ਟਾਈਮਸ ਮਤਲਬ ਨਸ਼ੇੜੀਆਂ ਨੇ ਇੰਨੀ ਇਹ ਆਈਸ ਸੀਗੀ ਜਿਹੜੀ ਕਿ ਇਹ ਫੜੀ ਗਈ ਆ। ਸੋ ਇਸ ਦੇ ਪਿੱਛੇ ਬਹੁਤ ਵੱਡੇ ਵੱਡੇ ਸਿੰਡੀਕੇਟ ਕੰਮ ਕਰ ਰਹੇ ਨੇ, ਅੰਤਰਰਾਸ਼ਟਰੀ ਪੱਧਰ ਤੇ ਕਰ ਰਹੇ ਨੇ। ਪੰਜਾਬ ਤਾਂ ਬਹੁਤ ਛੋਟੀ ਜਿਹੀ ਮੱਛੀ ਆ ਇਸ ਟ੍ਰੇਡ ਦੇ ਵਿੱਚ। ਲੋਕਾਂ ਨੂੰ ਜਦੋਂ ਪੈਸੇ ਦਾ ਤੁਹਾਨੂੰ ਪਤਾ ਹੀ ਆ ਕਿ ਹੁੰਦਾ ਕਿ ਉਹ ਕੋਈ ਨੀ ਫਿਰ ਦੇਖਦੇ ਤੇ ਉਹ ਤਾਂ ਵੱਡੇ ਵੱਡੇ ਪੱਧਰ ਤੇ ਇੱਦਾਂ ਦੇ ਕੰਮ ਕਰਦੇ ਨੇ। ਸੋ ਆਸਟ੍ਰੇਲੀਆ ਦੇ ਵਿੱਚ ਵੀ ਚਿੱਟਾ ਬਹੁਤ ਹੈ ਜੀ, ਚਿੱਟਾ ਹਰ ਪਾਸੇ ਬਹੁਤ ਹੈ। ਬਿੱਟਾ ਸਾਹਿਬ ਮੈਂ ਪੰਜਾਬ ਦੇ ਦੌਰੇ ਤੇ ਜਾ ਕੇ ਆਇਆ, ਤੁਸੀਂ ਵੀ ਵਾਕਿਫ ਹੋ ਇਸ ਤੇ ਉੱਥੇ ਵੀ ਮੇਰਾ ਇਹੀ ਕਹਿਣਾ ਸੀਗਾ ਸਾਰਿਆਂ ਨੂੰ ਕਿ ਤੁਸੀਂ ਠੀਕ ਹੈ, ਅਸੀਂ ਪੰਜਾਬੀ ਬਹੁਤ ਪਰੇਸ਼ਾਨ ਹੈ ਚਿੱਟੇ ਤੋਂ, ਅਸੀਂ ਪਹਿਲੀ ਵਾਰੀ ਦੇਖਿਆ ਆ ਬਹੁਤ ਮਤਲਬ ਅਸੀਂ ਸਾਡੇ ਲਈ ਨਵੀਆਂ ਚੀਜ਼ਾਂ ਨੇ, ਪਰ ਇੰਨਾ ਖਿਆਲ ਰੱਖਿਓ ਕਿ ਨਸ਼ਾ ਨਸ਼ਾ ਹੀ ਹੈ। ਨਸ਼ਾ ਤਾਂ ਸ਼ਰਾਬ ਦਾ ਵੀ ਨਸ਼ਾ ਉਨਾ ਹੀ ਮਾੜਾ ਹੈ ਜਿੰਨਾ ਚਿੱਟੇ ਦਾ ਆ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਨਸ਼ਾ ਕੋਈ ਵੀ ਹੋਵੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਬਚਾਉਣਾ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਸੋ ਚਾਹੇ ਉਹ ਨਸ਼ਾ ਸ਼ਰਾਬ ਦਾ ਲੱਗ ਜਾਵੇ ਕਿਸੇ ਨੂੰ, ਚਾਹੇ ਉਹ ਚਿੱਟੇ ਦਾ ਲੱਗ ਜਾਵੇ, ਨਸ਼ਾ ਨਸ਼ਾ ਹੀ ਹੁੰਦਾ ਹੈ, ਘਾਤਕ ਹੁੰਦਾ ਹੈ ਜੀ।
ਬਿਲਕੁਲ, ਨਸ਼ਾ ਜਿਹੜਾ ਹੈ ਚਿੱਟੇ ਦਾ ਹੋਏ। ਹੁਣ ਤੁਸੀਂ ਇਹ ਦੇਖੋ ਵੀ ਸਰਕਾਰ ਜਿਹੜੀ ਹੈ ਸਾਡੀ ਪੰਜਾਬ ਦੀ ਸਰਕਾਰ ਹੈ, ਚਾਹੇ ਉਹ ਕੋਈ ਵੀ ਪਹਿਲਾਂ ਸੀ ਚਾਹੇ ਹੁਣ ਨਵੀਂ ਆਈ ਹੈ, ਉਹ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੀ। ਤੇ ਭਾਰਤ ਦੀ ਜਿਹੜੀ ਸੁਪਰੀਮ ਕੋਰਟ ਹੈ ਜੀ, ਅਮਨਦੀਪ ਜੀ, ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਜਿਹੜੇ ਨੈਸ਼ਨਲ ਹਾਈਵੇ ਹੈ, ਕੌਮੀ ਸ਼ਾਹਰਾਹ ਮਾਰਗ ਨੇ ਜਾਂ ਸੂਬਿਆਂ ਦੀ ਜਿਹੜੇ ਸੜਕਾਂ ਨੇ, ਵੱਡੀਆਂ ਸੜਕਾਂ ਜਿਹਨਾਂ ਨੂੰ ਕਹਿ ਦਿੰਦੇ ਆ ਹਾਈਵੇ ਕਹਿ ਦਿੰਦੇ ਆ, ਵੀ ਉੱਥੇ ਤੁਸੀਂ ਸ਼ਰਾਬ ਨਹੀਂ ਵੇਚਣੀ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰੋ
ਜੀ। ਇਹ ਵੀ ਹੁਣ ਨੋਟੀਫਿਕੇਸ਼ਨ ਆਇਆ ਸੀ ਤੇ ਹੁਣ ਇਹ ਨਾਲ ਖਬਰ ਇਹ ਵੀ ਦੱਸ ਦਿਓ ਅੱਜ ਡੀ ਨੋਟੀਫਾਈ ਆ, ਉਹ ਕਿਉਂ ਨੀ ਮੰਨ ਰਹੀ ਪੰਜਾਬ ਦੀ ਸਰਕਾਰ ਇਹਨੂੰ ਨਸ਼ਾ?
ਹਾਂ ਬਿਲਕੁਲ, ਮੈਂ ਉਹੀ ਗੱਲ ਕਰ ਰਿਹਾ ਵੀ ਜਿਹੜੀ ਚੀਜ਼ ਨੂੰ ਸਾਰੀ ਦੁਨੀਆਂ ਕਹਿੰਦੀ ਹੈ ਕਿ ਤੁਸੀਂ ਇਹ ਸ਼ਰਾਬ ਨਸ਼ਾ ਹੈ ਇਹਨੂੰ ਨਾ ਪੀਓ, ਹੈਨਾ, ਤੇ ਸਰਕਾਰ ਕਹਿੰਦੀ ਹੈ ਕਿ ਇਹ ਤਾਂ ਸਾਡੀ ਆਮਦਨ ਦਾ ਸਾਧਨ ਹੈ ਜੀ। ਹੁਣ ਸਰਵਉੱਚ ਅਦਾਲਤ ਨੇ ਫੈਸਲਾ ਕੀਤਾ ਕਿ ਕੌਮੀ ਸ਼ਾਹਰਾਹ ਮਾਰਗਾਂ ਦੇ ਉੱਤੇ ਜਿਹੜੇ ਸ਼ਰਾਬ ਦੇ ਠੇਕੇ ਆ ਉਹ ਬੰਦ ਕਰ ਦਿਓ। ਹੋਟਲ ਪਾਇਆ, ਸੂਬਾ ਸਰਕਾਰ ਨੇ ਸੋਚਿਆ ਵੀ ਨਵੀਂ ਸਰਕਾਰ ਬਣੀ ਹੈ ਤੇ ਕਿਤੇ ਨਾ ਹੋਵੇ ਪਹਿਲੀ ਚੋਰੀ ਪਹਿਲਾ ਫਾਹਾ ਇਹ ਸਾਡੇ ਗੱਲ ਪੈ ਜੇ ਤੇ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਉਹਦੇ 'ਚ ਸਾਨੂੰ ਇਹ ਸ਼ਰਾਬੀਆਂ ਦੀਆਂ ਸਾਨੂੰ ਵੋਟਾਂ ਹੀ ਨਾ ਮਿਲਣ। ਤੇ ਸਰਕਾਰ ਨੇ ਇੱਕ ਨਵਾਂ ਰਸਤਾ ਕੱਢਤਾ, ਉਹ ਕਹਿੰਦੇ ਜੀ ਆਪਾਂ ਜਿਹੜੇ ਹਾਈਵੇ ਹੈ ਜਿੱਥੋਂ ਦੀ ਹਾਈਵੇ ਲੰਘਦੇ ਹੈ ਜਾਂ ਜਿੱਥੋਂ ਦੀ ਬਾਈਪਾਸ ਲੰਘਦੇ ਹੈ, ਮੰਨ ਲਓ ਤੁਸੀਂ ਅੰਮ੍ਰਿਤਸਰ ਜਾਣਾ ਹੈ ਤੇ ਤਰਨ ਤਰਨ ਵਾਲਾ ਬਾਈਪਾਸ ਨੂੰ ਤੁਸੀਂ ਡੀ ਨੋਟੀਫਾਈ ਕਰਤਾ, ਉੱਥੇ ਜਿਹੜੇ ਸ਼ਰਾਬ ਦੇ ਠੇਕੇ ਖੁੱਲ ਸਕਦੇ ਆ ਤੇ ਸ਼ਹਿਰ ਜਿਹੜਾ ਉਹਦੇ ਵਿੱਚ ਲੈ ਲਿਆ, ਸ਼ਹਿਰ 'ਚ ਨਹੀਂ ਖੁੱਲ ਸਕਦੇ। ਜਿਹੜੇ ਰੋਡਾਂ ਦੇ ਬਾਈਪਾਸ ਬਣ ਚੁੱਕਿਆ ਹੈ ਉਹ ਹੁਣ ਸ਼ਹਿਰਾਂ ਦਾ ਹਿੱਸਾ ਉਹਨਾਂ ਨੇ ਕਹਿ ਦਿੱਤਾ, ਇਹਨਾਂ ਨੂੰ ਕਹਿੰਦੇ ਜੀ ਇੱਥੇ ਡੀ ਨੋਟੀਫਾਈ ਹੈ ਤੇ 30 ਕਿਲੋਮੀਟਰ 40 ਕਿਲੋਮੀਟਰ ਸ਼ਰਾਬ ਠੇਕੇ ਖੁੱਲਣ ਦਾ ਜਿਹੜਾ ਰਸਤਾ ਹੋ ਗਿਆ ਸਾਫ਼। ਔਰ ਤੁਸੀਂ ਇਹ ਦੇਖੋ ਵੀ ਸਰਕਾਰ ਨੂੰ ਲੱਗਿਆ ਕਿ ਇਹਦੇ ਨਾਲ ਸਾਡਾ ਰੈਵਨਿਊ ਘਟਦਾ ਤੇ ਅਸੀਂ ਨਵਾਂ ਰਸਤਾ ਕੱਢ ਲਿਆ। ਸਰਕਾਰ ਨੂੰ ਜਿੱਥੇ ਆਪਦਾ ਫਾਇਦਾ ਲੱਗਦਾ ਹੈ
ਜੀ ਉਹ ਕਰਦੀ ਹੈ
ਜੀ। ਜਿੱਥੇ ਸਰਕਾਰ ਨੂੰ
ਇਹਦੀ ਮੈਂ ਥੋੜੀ ਹੋਰ ਟਿੱਪਣੀ ਕਰਨਾ ਚਾਹਾਂਗਾ ਕਿ ਐਡਾ ਕੋਈ ਫਾਇਦਾ ਤਾਂ ਨਹੀਂ, ਨੁਕਸਾਨ ਵੀ ਨਹੀਂ ਹੋ ਸਕਦਾ, ਫਾਇਦਾ ਵੀ ਨਹੀਂ ਹੋ ਸਕਦਾ ਕਿ ਜੇ ਪਹਿਲੀ ਗੱਲ ਤਾਂ ਅਸੀਂ ਸ਼ੁਰੂ ਤੋਂ ਹੀ ਇੱਥੋਂ ਤੋਂ ਹੀ ਅਸੀਂ ਕਈ ਸਾਲਾਂ ਤੋਂ ਇਹਦੀ ਮੁਖਾਲਫਤ ਕਰ ਰਹੇ ਹਾਂ ਕਿ ਜਦੋਂ ਸੜਕ ਦੇ ਉੱਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਤੇ ਫਾਈਨ ਮਿਲਦਾ ਆ, ਫਿਰ ਉਸ ਸੜਕ ਤੇ ਉਹ ਸੌਦਾ ਕਿਉਂ ਵੇਚਣਾ ਜਿਹਦੇ ਨਾਲ ਫਾਈਨ ਹੋਣ ਦੇ ਚਾਂਸ ਨੇ? ਫਿਰ ਤਾਂ ਇੱਕ ਦੂਜੇ ਨਾਲ ਵਿਰੋਧ ਭਾਸ ਹੈ ਨਾ, ਉਹ ਸਾਰਾ ਕੁਝ ਇੱਕ ਦੂਜੇ ਵਿਰੋਧੀ ਆ।
ਬਿਲਕੁਲ ਜੀ,
ਤੁਸੀਂ ਉਹ ਸੌਦਾ ਵੀ ਵੇਚ ਰਹੇ ਹੋ ਔਰ ਫਿਰ ਸੌਦਾ ਵਰਤ ਕੇ ਉਹ ਗੱਡੀ ਚਲਾਉਣ ਦੇ ਲਈ ਤੁਸੀਂ ਫਾਈਨ ਵੀ ਕਰ ਰਹੇ ਹੋ।
ਇੱਕ ਨਵੀਂ ਗੱਲ ਜਿਹੜੀ ਇਹਦੇ ਵਿੱਚ ਹੋਰ ਸਾਹਮਣੇ ਆਈ ਹੈ, ਜਦੋਂ ਦਿੱਲੀ ਦੇ ਵਿੱਚ ਸਾਰੇ ਹਾਈਵੇ ਦੇ ਉੱਤੇ ਸ਼ਰਾਬ ਦੇ ਠੇਕੇ ਚੱਕ ਦਿੱਤੇ ਗਏ ਤਾਂ ਦਿੱਲੀ ਦੇ ਵਿੱਚ ਅਮੁਲ ਕੰਪਨੀ ਦੇ ਜਿਹੜੇ MD ਨੇ ਸੋਢੀ ਸਰਦਾਰ ਨੇ ਉਹ, ਤੇ ਉਹਨਾਂ ਨੇ ਇੱਕ ਨਵੀਂ ਗੱਲ ਕਹੀ, ਉਹ ਕਹਿੰਦੇ ਜੀ ਤੁਸੀਂ ਸ਼ਰਾਬ ਦੀਆਂ ਦੁਕਾਨਾਂ ਤਾਂ ਬੰਦ ਕਰ ਦਿੱਤੀਆਂ, ਸ਼ਰਾਬ ਦੀਆਂ ਦੁਕਾਨਾਂ ਵਾਲੀ ਜਗ੍ਹਾ ਜਿਹੜੀ ਹੈਗੀ ਉਹ ਸਾਨੂੰ ਦੇ ਦਿਓ ਤੇ ਅਸੀਂ ਉੱਥੇ ਮਿਲਕ ਬਾਰ ਖੋਲ੍ਹ ਦਿੰਦੇ ਹਾਂ। ਉਹ ਜਿਵੇਂ ਪਹਿਲਾਂ ਆਪਾਂ ਛੋਟੇ ਛੋਟੇ ਹੁੰਦੇ ਤੁਹਾਨੂੰ ਯਾਦ ਹੋਣਾ ਲੁਧਿਆਣੇ ਲਿਖਿਆ ਹੁੰਦਾ ਸੀਗਾ 100 ਮੀਟਰ ਅੱਗੇ ਮਿਲਕ ਬਾਰ ਹੈ, ਜੇ ਬੋਤਲ ਹੀ ਪੀਣੀ ਹੈ ਤਾਂ ਦੁੱਧ ਹੀ ਪੀਓ।
ਦੁੱਧ ਦੇ ਬਿਲ
ਅਸੀਂ ਜਦੋਂ ਜਦੋਂ ਅਸੀਂ ਬੱਸ ਤੇ ਜਾਣਾ ਤੇ ਉਹ ਜਿੱਦ ਕਰ ਲੈਣੀ ਵੀ ਉਹ ਜਿੱਥੇ ਜੇ ਬੋਤਲ ਸਾਨੂੰ ਬੋਤਲ ਪਿਆਇਓ ਜੀ ਜ਼ਰੂਰ ਤੁਹਾਨੂੰ ਪਤਾ ਹੋਣਾ ਵੀ ਉਹ ਆਪਾਂ ਉਹ ਵੀ ਪੀਂਦੇ ਰਹੇ ਆਪਣਾ ਲਾਲ ਬੱਤਾ ਸੋਡਾ ਲਾਲ ਬੱਤੇ ਦੇ ਵਿੱਚ ਪਾ ਕੇ ਦੁੱਧ ਪਾ ਕੇ
ਬਿਲਕੁਲ ਬਿਲਕੁਲ ਇੱਧਰ ਬਿੱਟਾ ਸਾਹਿਬ ਅਸੀਂ ਇੱਧਰ ਛੋਟੇ ਹੁੰਦੇ ਇੱਧਰ ਚੰਡੀਗੜ੍ਹ ਨੂੰ ਜਾਂਦੇ ਹੋਏ ਰੋਪੜ ਵੀ ਸਤਲੁਜ ਦੇ
ਵੀ
ਹਾਂਜੀ ਉੱਥੇ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਇੱਧਰ ਸਰਹੰਦ ਦੇ ਲਾਗੇ ਹੁੰਦਾ ਸੀ ਤਾਂ ਬੜਾ ਪਾਪੂਲਰ ਹੁੰਦਾ ਸੀ ਨਿਆਣਿਆਂ ਦੇ ਵਾਸਤੇ
ਬਿਲਕੁਲ ਜੀ ਸੋ ਉਹਨਾਂ ਨੇ ਕਿਹਾ ਅਮਲ ਦੇ ਜਿਹੜੇ ਐਮ ਡੀ ਉਹਨਾਂ ਨੇ ਕਿਹਾ ਕਿ ਜੇ ਬੋਤਲ ਜੇ ਤੁਸੀਂ ਬੋਤਲਾਂ ਸ਼ਰਾਬ ਦੀਆਂ ਬੰਦ ਕਰਨੀਆਂ ਤਾਂ ਸਾਨੂੰ ਦਿਓ ਅਸੀਂ ਆਪਣੇ ਤਰੀਕੇ ਨਾਲ ਲੋਕਾਂ ਨੂੰ ਸਿਹਤਮੰਦ ਵੀ ਕਰਾਂਗੇ ਸੋ ਲੇਕਿਨ ਸਰਕਾਰ ਨੇ ਇੱਕ ਨਵਾਂ ਜਿਹੜਾ ਰਸਤਾ ਇਹ ਕੱਢ ਕੇ ਉਹਨਾਂ ਨੂੰ ਸ਼ਰਾਬ ਦੇ ਜਿਹੜੇ ਠੇਕੇ ਨੇ ਤੇ ਉਹਦਾ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਟਕਵਾਂਜ ਇੱਕ ਨਵਾਂ ਬਣਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਹੈ ਜਿੰਨੀ ਮਰਜ਼ੀ ਤੁਸੀਂ ਸ਼ਰਾਬ ਪਾਓ ਸੁਪਰੀਮ ਕੋਰਟ ਦਾ ਹੁਕਮ ਆਇਆ ਤੇ ਦਬਾਅ ਦੇ ਵਿੱਚ ਆ ਗਈਆਂ ਸਰਕਾਰਾਂ ਤੇ ਲੱਭ ਰਹੀਆਂ ਨਵੇਂ ਨਵੇਂ ਤਰੀਕੇ ਵੀ ਤਾਂ ਜੋ ਜਿਹੜਾ ਬੋਤਲ ਦਾ ਪਤਾ ਨਾ ਬਦਲੇ ਐਡਰੈਸ ਬੋਤਲ ਜਿਹੜਾ ਜਿੱਥੋਂ ਬੋਤਲ ਮਿਲ ਰਹੀ ਹੈ ਉੱਥੋਂ ਹੀ ਮਿਲਦੀ ਰਹੇ ਇਸ ਲਈ ਉਹਨਾਂ ਨੇ ਰਾਜਸਥਾਨ ਜਿਹੜਾ ਸਾਡਾ ਗੁਆਂਢੀ ਸੂਬਾ ਹੈ 19 ਜਿਹੜੇ ਸੀਗੇ ਰੋਡ ਹੈ ਉਹਨਾਂ ਨੂੰ ਉਹਨਾਂ ਨੇ ਡੀ ਨੋਟੀਫਾਈ ਕਰ ਦਿੱਤਾ ਤੇ ਉੱਤਰਾਖੰਡ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਹਾਈਵੇ ਬਣਿਆ ਸੀ ਉਹਨੂੰ ਉਹਨਾਂ ਨੇ ਰੋਡ ਬਣਾਤੀ ਵੀ ਇਹ ਤਾਂ ਡਿਸਟ੍ਰਿਕਟ ਰੋਡ ਹੈ ਜੀ ਇਹ ਤਾਂ ਜ਼ਿਲ੍ਹੇ ਨੂੰ ਜਾਂਦੀ ਹੈ ਅੱਛਾ ਅੱਗੇ ਆ ਜਾਓ ਕੇਰਲ ਚਲੇ ਜਾਓ ਕੇਰਲ ਦੇ ਵਿੱਚ ਉਹਨਾਂ ਨੇ ਨਾ ਭੂਗੋਲਿਕ ਸਥਿਤੀ ਦਾ ਹਵਾਲਾ ਦਿੱਤਾ ਤੇ ਟਾਈਮ ਮੰਗ ਲਿਆ ਸੋ ਰਾਜਸਥਾਨ ਦੀ ਗੱਲ ਕੀ ਕੀਤੀ ਜਾਵੇ ਸਾਰੀਆਂ ਸਰਕਾਰਾਂ ਨੇ ਇਹ ਕਹਿ ਦਿੱਤਾ ਕਿ ਨਹੀਂ ਜੀ ਕੋਈ ਚੱਕਰ ਹੀ ਨੀਗਾ ਸੁਪਰੀਮ ਕੋਰਟ 31 ਕਿਹਾ ਵੀ 500 ਮੀਟਰ ਦੇ ਦਾਇਰੇ ਦੇ ਵਿੱਚ ਨਾ ਸ਼ਰਾਬ ਦੀ ਦੁਕਾਨ ਹੋਣੀ ਚਾਹੀਦੀ ਹੈ ਤੇ ਨਾ ਕੋਈ ਉੱਥੇ ਹਾਤਾ ਹੋਣਾ ਚਾਹੀਦਾ ਹਾਤਾ ਮਤਲਬ ਸ਼ਰਾਬ ਪੀਣ ਵਾਲੀ ਜਗ੍ਹਾ ਤੇ 15 ਦਸੰਬਰ 2016 ਨੂੰ ਇਹ ਫੈਸਲੇ ਦੇ ਵਿੱਚ ਬਦਲਾਅ ਕਰ ਦਿੱਤਾ ਸਾਰਿਆਂ ਤੋਂ ਪਹਿਲਾਂ ਹਿਮਾਚਲ ਨੇ ਕਰ ਦਿੱਤਾ ਹਿਮਾਚਲ ਵਾਲੀ ਕਾਪੀ ਹਾਈਕੋਰਟ ਦੀ ਕਰਨਾਟਕਾ ਵਾਲੇ ਲੈ ਗਏ ਉਦੋਂ ਅੱਗੇ ਗੱਲ ਤੁਰੀ ਤਾਮਿਲਨਾਡੂ ਚਲੇ ਗਏ ਕੇਰਲ ਚਲੇ ਗਏ ਸਿੱਕਮ ਚਲੇ ਗਏ ਸੋ ਆਂਧਰਾ ਪ੍ਰਦੇਸ਼ ਨੇ ਵੀ ਆਪਣੀ ਜਿਹੜੀ ਪਟੀਸ਼ਨ ਹੈ ਉਹ ਇਕੱਲੇ ਨੇ ਵਾਪਸ ਲਈ ਹੈ ਲੇਕਿਨ 18 ਸੂਬਿਆਂ ਨੇ ਇਸ ਫੈਸਲੇ ਦੇ ਖਿਲਾਫ ਕੋਈ ਅਰਜੀ ਦਾਖਲ ਨਹੀਂ ਕੀਤੀ ਤੇ ਕਾਨੂੰਨ ਬਦਲਤਾ
ਦੇਖੋ ਇਹ ਜਿਹੜਾ ਨਸ਼ਾ ਹੈ ਕ੍ਰਾਸ ਰੂਟ ਟਰੈਵਲ ਤੋਂ ਮੈਨੂੰ ਲੱਗਦਾ ਕਿ ਜਿਹੜੇ ਪਿੰਡ ਪੱਧਰ ਤੋਂ ਜਾਂ ਪਰਿਵਾਰ ਪੱਧਰ ਤੋਂ ਹੀ ਚੱਕੀਏ ਤਾਂ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਨਸ਼ੇ ਨੇ ਜਿੰਨੇ ਘਰ ਪਾੜੇ ਨੇ ਉਹ ਸਾਰਿਆਂ ਨੂੰ ਪਤਾ ਹੈ ਕਿੰਨੇ ਬਰਬਾਦ ਕੀਤੇ ਨੇ ਖੈਰ ਇਹ ਜਿਹੜੇ ਨੋਟੀਫਿਕੇਸ਼ਨ ਆਉਂਦੇ ਨੇ ਜਾਂਦੇ ਨੇ ਸਰਕਾਰਾਂ ਕੀ ਕਰਦੀਆਂ ਨੇ ਇਹ ਜ਼ਿਆਦਾ ਵੀ ਆਪਾਂ ਇਹਨਾਂ ਦੇ ਧਿਆਨ ਨਾ ਦਈਏ ਆਪਣੇ ਆਪ ਪਰਸਨਲ ਧਿਆਨ ਦਈਏ ਆਪਣੇ ਪਰਿਵਾਰਾਂ ਤੇ ਤਾਂ ਜ਼ਿਆਦਾ ਵਧੀਆ ਤੇ ਇੱਕ ਸਾਨੂੰ ਸਵਾਲ ਆਇਆ ਸੀ ਬਿੱਟਾ ਜੀ ਚੀਮਾ ਬਾਈ ਯੂਕੇ ਦਾ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਡੇਰਾ ਮਾਮਲੇ ਚ ਅਕਾਲੀਆਂ ਦੀ ਰੁੱਖ ਰੋਹ ਚੰਗੀ ਤਰ੍ਹਾਂ ਚਾਨਣਾ ਪਾਓਗੇ ਜਿਹੜੇ ਬਾਕੀ ਆਮ ਆਦਮੀ ਪਾਰਟੀ ਦੇ ਜਾਂ ਕਾਂਗਰਸੀ ਆਗੂ ਨੇ ਉਹਨਾਂ ਦੀ ਤਾਂ ਵੱਖਰੀ ਗੱਲ ਹੈ ਪਰ ਅਕਾਲੀ ਕੀ ਉਹ ਹੁਣ ਉਹੀ ਉਸੇ ਤਰ੍ਹਾਂ ਦੇ ਉਹਨਾਂ ਨੂੰ ਹੁਕਮਨਾਮੇ ਜਾਰੀ ਕਰਨਗੇ ਜਿਸ ਤਰ੍ਹਾਂ ਪਹਿਲਾਂ ਸਿੱਖਾਂ ਦੇ ਕੀਤੇ ਜਾਂਦੇ ਸੀ ਉਹਨਾਂ ਨੂੰ ਮਤਲਬ ਤਲਬ ਕਰਕੇ ਉਹਨਾਂ ਤੋਂ ਉਹਨਾਂ ਨੂੰ ਛੇਕਿਆ ਜਾਂਦਾ ਸੀ ਕੀ ਹੁਣ ਇਹਨਾਂ ਨੂੰ ਨੀ ਛੇਕਿਆ ਜਾ ਸਕਦਾ
ਇਹਨਾਂ ਦੇ ਦੇਖੋ ਬਿਲਕੁਲ ਹਾਂਜੀ 14 ਜਿਹੜੇ ਅਕਾਲੀ ਆਗੂ ਹੈ ਜਿਹਨਾਂ ਨੂੰ ਹੁਕਮਨਾਮਾ ਇਹ ਜਾਰੀ ਹੋਇਆ ਕਿ 17 ਅਪ੍ਰੈਲ ਤੱਕ ਤੁਸੀਂ ਪੇਸ਼ ਹੋ ਕੇ ਆਪਦਾ ਜਵਾਬ ਦਿਓ 14 ਅਕਾਲੀ ਹੈ 13 ਕਾਂਗਰਸੀ ਹੈ ਤੇ 1 ਹੈਗਾ ਆਮ ਆਦਮੀ ਪਾਰਟੀ ਦਾ ਤੇ ਇਹ ਦੂਜੀ ਕਤਾਰ ਦੇ ਜਿਹੜੇ ਬੰਦੇ ਹੈ ਅਕਾਲੀ ਇਹ ਇਹਦੇ ਵਿੱਚ ਆਉਂਦੇ ਹੈ ਜਿਹਨਾਂ ਨੇ ਸਰਸੇ ਜਾ ਕੇ ਉੱਥੇ ਮੀਟਿੰਗ ਕੀਤੀ ਹੈ ਜਿਹਦੇ ਚ ਜੀਤ ਮਹਿੰਦਰ ਸਿੰਘ ਸਿੱਧੂ ਦਾ ਨਾਂ ਹੈ ਜਿਹੜੇ ਪਹਿਲਾਂ ਕਾਂਗਰਸੀ ਸੀ ਤੇ ਬਾਅਦ ਦੇ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਜਾ ਕੇ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਦੂਜੀ ਵਾਰੀ ਉਹ MLA ਬਣੇ ਸਨ ਫਿਰ ਆ ਗਏ ਜੀ ਅੱਗੇ ਸਿੱਖਿਆ ਮੰਤਰੀ ਰਹੇ ਸਿਕੰਦਰ ਸਿੰਘ ਮਲੂਕਾ ਜਨਵੇਜਾ ਸਿੰਘ ਸੇਖੋਂ ਹਰਪ੍ਰੀਤ ਸਿੰਘ ਕੋਟਭਾਈ ਮਲੋਟ ਤੋਂ ਵਿਧਾਇਕ ਸੀ ਹਰਦੀਪ ਸਿੰਘ ਢਿੱਲੋਂ ਜਿਹੜਾ ਢਿੱਲੋਂ ਬੱਸ ਵਾਲਾ ਜਿਹਦੀਆਂ ਔਰਬਿਟ ਬੱਸਾਂ ਦੇ ਵਿੱਚ ਵੀ ਕਹਿੰਦੇ ਹਿੱਸਾ ਹੈ ਗਿੱਦੜਵੇ ਵਾਲਾ ਦਲਰਾਜ ਸਿੰਘ ਭੁੰਦੜ ਆ ਗਿਆ ਜੀ ਬਲਵਿੰਦਰ ਸਿੰਘ ਭੁੰਦੜ ਦਾ ਬੇਟਾ ਵਰਿੰਦਰ ਕੌਰ ਲੂੰਬਾ ਆ ਗਈ ਪ੍ਰਕਾਸ਼ ਸਿੰਘ ਭੱਟੀ ਇਹ ਦਾੜੀ ਕੱਟ ਕੇ ਰੱਖਦੇ ਹੈ ਕਵਰਜੀਤ ਸਿੰਘ ਰੋਜ਼ੀ ਬਰਕੰਦੀ ਮੁਕਤਸਰ ਤੋਂ MLA ਜਿੱਤੇ ਹੈ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਉੱਥੋਂ ਆਪਣੇ ਰਜਿੰਦਰ ਕੌਰ ਭੱਠਲ ਨੂੰ ਜਿਹਨਾਂ ਨੇ ਹਰਾਇਆ ਹੈ ਤੇ ਸੁਰਜੀਤ ਸਿੰਘ ਰੱਖੜਾ ਪਟਿਆਲੇ ਵਾਲੇ ਆ ਗਏ ਨਿਸ਼ਾਨ ਸਿੰਘ ਬੁਢਲਾਡਾ ਤੋਂ ਆ ਗਏ ਮਨਤਾਰ ਸਿੰਘ ਬਰਾੜ ਕੋਟਕਪੁਰਾ ਦੇ ਆ ਗਏ ਇਹ ਤਾਂ ਹੈਗੇ ਅਕਾਲੀ ਤੇ ਹੁਣ ਇਹਨਾਂ ਨੇ ਕਾਂਗਰਸੀ ਵੀ ਨਾਲ ਕਹਿ ਦਿੱਤਾ ਵੀ ਬੀਬੀ ਰਜਿੰਦਰ ਕੌਰ ਭੱਠਲ ਵੀ ਗਈ ਹੈ ਤੇ ਮਨਪ੍ਰੀਤ ਬਾਦਲ ਦੇ ਪੁੱਤਰ ਤੇ ਆ ਗਿਆ ਵੀ ਅਰਜਨ ਸਿੰਘ ਬਾਦਲ ਹੈ ਜਿਹੜਾ ਉਹ ਗਿਆ ਸੀ ਜੀ ਉੱਥੇ ਡੇਰਾ ਸਰਸਾ ਵੋਟਾਂ ਕਹਿਣ ਵੀ ਸਾਨੂੰ ਵੋਟਾਂ ਪਾਓ ਜੀ ਗਿੱਦੜਬਾ ਤੋਂ ਅਮਰਿੰਦਰ ਸਿੰਘ ਰਾਜਾ ਤੇ ਅਜੀਤ ਇੰਦਰ ਸਿੰਘ ਮੋਫਰ ਹੈਗਾ ਜਿਹੜੇ ਹਾਰ ਗਏ ਸੀ ਆਪਣੇ ਸਰਦੂਲਗੜ੍ਹ ਤੋਂ ਕੇਵਲ ਸਿੰਘ ਢਿੱਲੋਂ ਵੀ ਚੋਣ ਹਾਰ ਗਏ ਸੀ, ਇਹਨਾਂ ਦਾ ਨਾਮ ਵੀ ਹੈ। ਇਸੇ ਤਰ੍ਹਾਂ ਹੀ ਕੁਸ਼ਲਦੀਪ ਸਿੰਘ ਢਿੱਲੋਂ ਫਰੀਦਕੋਟ ਵਾਲੇ, ਦਰਸ਼ਨ ਸਿੰਘ ਬਰਾੜ ਬਾਘੇ ਪੁਰਾਣੇ ਵਾਲੇ, ਅਜੈਬ ਸਿੰਘ ਭੱਟੀ ਜਿਹੜੇ ਮਲੋਟ ਤੋਂ MLA ਬਣੇ ਆ, ਤੇ ਕੈਬਨਿਟ ਮੰਤਰੀਆਂ ਦੇ ਵਿੱਚ ਸਾਧੂ ਸਿੰਘ ਧਰਮਸੋਤ ਨੇ, ਤੇ ਕਰਨ ਕੌਰ ਬਰਾੜ ਜਿਹੜੀ ਮੁਕਤਸਰ ਦੀ ਸਾਬਕਾ ਵਿਧਾਇਕ ਆ ਉਹਨਾਂ ਦਾ ਨਾਮ ਵੀ ਹੈ, ਖੁਸ਼ਬਾਜ ਸਿੰਘ ਜਟਾਣਾ, ਦਮਨ ਕੌਰ ਬਾਜਵਾ, ਤੇ ਆਮ ਆਦਮੀ ਪਾਰਟੀ ਦਾ ਹੈਗਾ ਨਰਿੰਦਰ ਸਿੰਘ ਸੰਘਾ। ਹੁਣ ਫੈਸਲਾ ਕੀ ਕੀਤਾ ਫੈਸਲਾ,
ਹਾਂਜੀ ਸੋਰੀ ਮਾਫ਼ ਕਰਨਾ ਤੁਹਾਡੀ ਗੱਲ ਕੱਟ ਰਿਹਾ ਬਿੱਟਾ ਸਾਹਿਬ, ਪਹਿਲੀ ਗੱਲ ਤਾਂ ਇਹ ਵੀ ਕੀ ਇਹ ਸਾਰੇ ਜਿਹਨਾਂ ਦੇ ਨਾਮ ਹੈ ਕਾਂਗਰਸੀ ਖਾਸ ਕਰਕੇ, ਕੀ ਇਹ ਵੀ ਮੰਨਣਗੇ ਅਕਾਲ ਤਖ਼ਤ ਸਾਹਿਬ ਦਾ ਫਰਮਾਨ?
ਦੇਖੋ ਅਕਾਲ ਤਖ਼ਤ ਸਾਹਿਬ ਦਾ ਫਰਮਾਨ, ਉਹਨਾਂ ਨੇ ਕੋਈ ਇਹਨਾਂ ਨੂੰ ਕੋਈ ਗੋਲੀ ਥੋੜੀ ਮਾਰ ਦੇਣੀ ਹੈ, ਕੋਈ ਡਾਂਗਾ ਥੋੜੀ ਮਾਰਨੀ ਹੈ। ਉਹਨਾਂ ਨੇ ਕਹਿਣਾ ਜੀ ਤੁਸੀਂ ਐਂ ਕਰੋ 2100 ਰੁਪਏ ਦੀ ਦੇਖ ਕਰਾਓ ਤੇ ਸ਼੍ਰੀ ਅਖੰਡਪਾਠ ਸਾਹਿਬ ਇੱਥੇ ਆਰੰਭ ਕਰਾਓ, ਸ਼ਬਦ ਸੁਣੋ, ਕਥਾ ਸੁਣੋ, ਤੇ ਜੂਠੇ ਭਾਂਡੇ ਮਾਂਜੋ, ਤੇ ਜਾ ਕੇ ਤੁਸੀਂ ਆਪਦੀ ਪੇਸ਼ੀ ਜਿਹੜੀ ਧਾਰਮਿਕ ਸਜ਼ਾ ਜੋ ਲੱਗਣੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਿਵੇਂ ਲੱਗਦੀ ਹੈ।
ਪਰ ਬਿੱਟਾ ਸਾਹਿਬ ਇੱਕ ਗੱਲ ਤਾਂ ਇਹ ਜੱਗ ਜਾ ਰਿਹਾ, ਚਾਹੇ ਮਤਲਬ ਹੁਣ ਇਹ ਫਰਮਾਨ ਜਾਰੀ ਹੋਏ ਆ, ਮਤਲਬ ਇਹ ਤਵਾਰੀਖ ਦੇ ਵਿੱਚ ਤਾਂ ਲਿਖ ਹੀ ਹੋ ਗਿਆ ਨਾ ਵੀ ਇਹ ਇਹ ਕਤਾਹੀ ਕੀਤੀ ਆ, ਠੀਕ ਹੈ ਨਾ? ਸੋ ਜੀ ਚਾਹੇ ਚਾਹੇ ਉਹ ਸਜ਼ਾ ਜਿਹੜੀ ਆ, ਚਾਹੇ ਜਿੰਨੀ ਮਰਜ਼ੀ ਛੋਟੀ ਆ ਚਾਹੇ ਵੱਡੀ ਆ, ਸਜ਼ਾ ਦੀ ਜ਼ਿਆਦਾ ਅਹਿਮੀਅਤ ਨਹੀਂ ਜਿੰਨਾ ਮਤਲਬ ਉਹ ਤਨਖਾਹੀ ਆ ਕਰਾਰ ਦੇਣ ਦੇ ਲਈ ਫਰਮਾਨ ਜਾਰੀ ਹੋਣਾ, ਮੈਨੂੰ ਲੱਗਦਾ ਕਿ ਇਹ ਆਪਣੇ ਆਪ ਚ ਇੱਕ ਵੱਡੀ ਸਜ਼ਾ।
ਦੇਖੋ ਅਮਨਦੀਪ ਜੀ, ਇਹ ਸਜ਼ਾ ਸਾਨੂੰ ਲੱਗੀ ਹੁੰਦੀ, ਮੈਨੂੰ ਲੱਗੀ ਹੁੰਦੀ, ਤਾਂ ਮੇਰੇ ਪਰਿਵਾਰ ਤੇ ਬਹੁਤ ਵੱਡਾ ਇਹ ਧੱਬਾ ਹੋਣਾ ਸੀ। ਇਹ ਜਿਹੜੇ ਲੀਡਰ ਹੈ ਨਾ, ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ, ਇਹ ਤਾਂ ਕਹਿੰਦੇ ਆ ਜੀ ਸਾਡੀ ਪਬਲਿਸਿਟੀ ਹੋਣੀ ਚਾਹੀਦੀ ਹੈ, ਸਾਡੀ ਭਲਾ ਬਦਨਾਮੀ ਹੋਵੇ ਤੇ ਸਾਡੀ ਭਲਾ ਸ਼ੋਹਰਤ ਹੋਵੇ। ਦੂਜੀ ਗੱਲ ਇਹ ਹੈ ਕਿ ਜਦੋਂ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕਰ ਦਿੱਤਾ, ਜਿਹੜੇ ਲਿਫਾਫੇ ਦੇ ਵਿੱਚੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਦਾ ਨਾਂ ਨਿਕਲਦਾ ਹੈ ਤੇ ਜਥੇਦਾਰ ਦਾ ਨਾਂ ਨਿਕਲਦਾ ਹੈ, ਤੇ ਉਹ ਬੰਦਾ ਜੇ ਸਜ਼ਾ ਦਿੰਦਾ ਤੇ ਇਹਨਾਂ ਨੂੰ ਸਜ਼ਾ ਤਾਂ ਇਹ 7-7-8-8 ਵਾਰੀ ਸਜ਼ਾ ਲੈ ਲੈਣਗੇ। ਕਿਉਂਕਿ ਤੁਸੀਂ ਇਹ ਦੇਖੋ ਨਾ ਜੀ, ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਫੈਸਲਾ ਪਾਰਟੀ ਨੂੰ ਸਹੀ ਲੱਗਦਾ ਹੈ, ਮੈਨੂੰ ਕਹਿਣ ਦੇ ਵਿੱਚ ਕੋਈ ਗੁਰੇਜ ਨਹੀਂ, ਜਥੇਦਾਰ ਉਹੀ ਫੈਸਲਾ ਲੈਂਦੇ ਆ
ਜੀ।
ਜਿਹੜੇ ਜਥੇਦਾਰ ਥੋੜੀ ਬਹੁਤੀ ਹਬੀ ਨਬੀ ਕਰਦੇ ਆ, ਸਹੀ ਗੱਲ ਕਰਦੇ ਆ, ਤਕੜੀ ਚਵੱਟਾ ਬਰਾਬਰ ਦਾ ਪਾਉਂਦੇ ਆ, ਤੇ ਉਸ ਜਥੇਦਾਰ ਨੂੰ ਮੈਂ ਤਾਂ ਅਕਸਰ ਕਹਿੰਦਾ ਹੁੰਦਾ, ਜਥੇਦਾਰ ਦੀ ਜਦੋਂ ਚੋਣ ਹੁੰਦੀ ਹੈ, ਨਿਯੁਕਤੀ ਹੁੰਦੀ ਹੈ, ਉਦੋਂ ਤਾਂ ਇਹਨਾਂ ਨੂੰ ਹਾਥੀ ਤੇ ਬਿਠਾ ਕੇ ਲਿਆਉਂਦੇ ਆ, ਤੇ ਜਦੋਂ ਉਹਨੂੰ ਘਰੇ ਤੋਰਦੇ ਆ, ਉਹ ਨੰਗੇ ਪੈਰੀ ਤੋਰ ਦਿੰਦੇ ਆ।
ਬਿਲਕੁਲ, ਇੱਕ ਹੋਰ ਖਬਰ ਵੀ ਸੁਰਖੀਆਂ ਬਣੀ ਹੋਈ ਆ, ਡੱਬੀ ਵੀ ਲੱਗੀ ਹੋਈ ਆ ਫੋਟੋ ਅਖਬਾਰ ਦੇ ਵਿੱਚ, ਉਹ ਹੈਗੀ ਆ ਜੀ ਹੈਡਲਾਈਨ ਇਸ ਤਰ੍ਹਾਂ ਕਿ ਝੀਂਡਾ ਤਨਖਾਹੀ ਆ ਕਰਾਰ। ਸੋ ਇਸ ਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਜਗਦੀਸ਼ ਸਿੰਘ ਝੀਂਡਾ ਨੂੰ ਕਿਉਂ ਤਨਖਾਹੀ ਕਰਾਰ ਦਿੱਤਾ ਗਿਆ ਜੀ?
ਦੇਖੋ ਜਗਦੀਸ਼ ਸਿੰਘ ਝੀਂਡਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਬਹੁਤ ਵੱਡੀਆਂ ਤਲਖ ਭਰੀਆਂ ਟਿੱਪਣੀਆਂ ਕੀਤੀਆਂ ਸਨ, ਤੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਕਹਿ ਦਿੱਤਾ ਸੀ ਕਿ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹ ਵਿਅਕਤੀ ਛਾਪੇ ਜਾਂਦੇ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਤੇ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਂ ਵਿੱਚ ਹਾਂ ਮਿਲਾਉਣ। ਤੇ ਉਦੋਂ ਉਹਨਾਂ ਨੇ ਸਾਫ਼ ਕਿਹਾ ਸੀਗਾ ਕਿ ਅਸੀਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣੀ ਹੈ। ਜਦੋਂ ਕਾਂਗਰਸ ਦੇ ਭੁਪਿੰਦਰ ਸਿੰਘ ਹੁੱਡਾ ਉੱਥੇ ਮੁੱਖ ਮੰਤਰੀ ਬਣੇ ਹਰਿਆਣੇ ਦੇ ਵਿੱਚ, ਤੇ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਅਨਾਊਂਸ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿਆਂਗੇ। ਝੀਂਡਾ ਸਾਹਿਬ ਦਾ ਦੋਸ਼ ਸੀ ਕਿ ਜਿੰਨੇ ਵੀ ਗੁਰਧਾਮ ਨੇ ਹਰਿਆਣੇ ਦੇ ਵਿੱਚ, ਤੇ ਉਹਨਾਂ ਗੁਰਧਾਮਾਂ ਦੀ ਗੋਲਕ ਦਾ ਜਿਹੜੀ ਹੈ ਮਾਇਆ ਹੈ ਉਹ ਸ਼੍ਰੋਮਣੀ ਕਮੇਟੀ ਲੈ ਜਾਂਦੀ ਹੈ, ਤੇ ਸਾਨੂੰ ਤਾਂ 10% ਹਿੱਸਾ ਵੀ ਨਹੀਂ ਦਿੱਤਾ ਜਾਂਦਾ। ਹਿੱਸਾ ਭਾਵ ਇਹ ਸੀ ਕਿ ਇੱਥੇ ਨਹੀਂ ਲਾਇਆ ਜਾਂਦਾ
ਮੋਡਲ ਡਿਵੈਲਪਮੈਂਟ। ਮੈਨੂੰ ਯਾਦ ਹੈ ਮੈਂ ਇਹਨਾਂ ਨਾਲ ਸ਼ਾਇਦ ਇੰਟਰਵਿਊ ਵੀ ਕੀਤੀ ਸੀ 2007 ਦੇ ਵਿੱਚ, ਇਹਨਾਂ ਨੇ ਗੱਲਬਾਤ ਕੀਤੀ।
ਬਿਲਕੁਲ, ਆਪਾਂ ਦਰਦਾਰ ਸਿੰਘ ਨਲਵੀ ਇੱਥੇ ਮੇਰੇ ਕੋਲ ਘਰ ਆਏ ਸੀ, ਦਰਦਾਰ ਸਿੰਘ ਨਲਵੀ, ਤੇ ਆਪਾਂ ਉਦੋਂ ਇਹਨਾਂ ਨਾਲ ਰੇਡੀਓ ਤੇ ਇੰਟਰਵਿਊ ਕੀਤੀ ਸੀ, ਤੇ ਉਸ ਤੋਂ ਬਾਅਦ ਤੁਸੀਂ ਸੁਖਬੀਰ ਸਿੰਘ ਬਾਦਲ ਨਾਲ ਵੀ ਇੰਟਰਵਿਊ ਕੀਤੀ ਸੀ ਆਪਣੇ ਮੁਕਤਸਰ ਦੇ ਸਟੂਡੀਓ ਤੋਂ।
ਇਹ ਮੈਨੂੰ ਯਾਦ ਹੈ, ਇਹ ਦੋਨੋਂ ਮਸਲੇ ਉਸ ਵੇਲੇ ਕਾਫੀ ਭਖੇ ਹੋਏ ਸਨ। ਸੋ ਉਹੀ ਗਾਂ ਚੱਲਦੀ ਚੱਲਦੀ ਤੇ ਹੁਣ ਇਹ ਫੈਸਲਾ ਹੋਇਆ, ਤੇ ਇਸ ਫੈਸਲੇ ਦੇ ਪਿੱਛੇ ਤੁਹਾਡੀ ਕੀ ਰਾਏ ਹੈ ਕਿ ਇਹ ਪੋਲੀਟੀਕਲੀ ਮੋਟੀਵੇਟਿਡ ਹੈ ਜਾਂ ਮਤਲਬ ਜਾਇਜ਼ ਹੈ ਜਾਂ ਕਿੰਨਾ ਕੁ ਜਾਇਜ਼ ਹੈ? ਫਿਰ
ਦੇਖੋ ਪਹਿਲਾਂ ਜਥੇਦਾਰਾਂ ਦੇ ਖਿਲਾਫ ਇਲਜ਼ਾਮ ਲਾ ਦਿੱਤੇ, ਫਿਰ ਉਹਨਾਂ ਨੇ ਕਹਿ ਦਿੱਤਾ ਜੀ ਮੈਂ ਸਮਰਪਿਤ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ, ਤੁਸੀਂ ਜੋ ਸਜ਼ਾ ਲਾਉਣੀ ਹੈ ਮੈਨੂੰ ਲਾ ਦਿਓ। ਉਹ ਸਜ਼ਾ ਜਾਇਜ਼ ਹੈ, ਚਲੋ ਉਹਨਾਂ ਨੇ ਗਲਤੀ ਮੰਨੀ ਆਪਦੀ, ਲੇਕਿਨ ਜਥੇਦਾਰ ਸਾਹਿਬਾਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜਾ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ। ਜਥੇਦਾਰਾਂ ਤੇ ਸਵਾਲ ਉੱਠਣ ਦੀ ਗੱਲ ਹੀ ਕਿਉਂ ਹੋਵੇ? ਉਹਨਾਂ ਦਾ ਕਿਰਦਾਰ, ਉਹਨਾਂ ਦਾ ਕੰਮ ਕਰਨ ਦਾ ਰਵੱਈਆ ਔਰ ਉਹਨਾਂ ਦੀ ਜਿਹੜੀ ਗੱਲ ਸਪਸ਼ਟਤਾ ਹੋਵੇ ਕਿ ਜੋ ਉਹ ਹੁਕਮ ਕਹਿਣ, ਜੋ ਫਰਮਾਨ ਕਹਿਣ, ਅਸੀਂ ਉਹਨਾਂ ਨੂੰ ਇਨ ਬਿਨ ਨੂੰ ਲਾਗੂ ਕਰੀਏ। ਜਦੋਂ ਉਹਨਾਂ ਦੇ ਉੱਤੇ ਸਿਆਸੀ ਜਿਹੜੇ ਹਮਲੇ ਹੋਣ ਲੱਗ ਪਏ, ਜਦੋਂ ਉਹ ਦੇਖਣ ਲੱਗ ਪਏ ਕਿ ਜਿਹੜੀ ਪਾਰਟੀ ਨੇ ਸਾਨੂੰ ਬਿਠਾਇਆ ਹੈ ਅਤੇ ਉਸ ਪਾਰਟੀ ਦੀ ਹੱਕ ਦੀ ਗੱਲ ਕਰਨੀ ਹੈ, ਤਾਂ ਸੁਭਾਵਿਕ ਤੌਰ ਦੇ ਉੱਤੇ ਆ ਵੀ ਇਹ ਮਰਿਆਦਾ ਨੂੰ ਵੀ ਠੇਸ ਵੱਜਦੀ ਹੈ।
ਜੀ ਜੀ, ਸੋ ਗੱਲਬਾਤ ਅਸੀਂ ਜਾਰੀ ਰੱਖ ਰਹੇ ਹਾਂ ਖਬਰਾਂ ਦੇ ਉੱਤੇ, ਸਾਡੀ ਗੱਲਬਾਤ ਜਾਰੀ ਰਹੇਗੀ। ਜਸਵਿੰਦਰ ਸਿੰਘ ਬਿੱਟਾ ਮੁਕਤਸਰ ਸਟੂਡੀਓ ਤੋਂ ਸ਼ਾਮਲ ਨੇ। ਬਿੱਟਾ ਸਾਹਿਬ, ਮੈਸੇਜ ਆਏ ਨੇ ਪਿੰਕੀ ਰਾਣੀ ਹੁਣਾਂ ਦਾ ਵੋਇਸ ਮੈਸੇਜ ਆਇਆ ਜਿਹੜਾ ਕਿ ਫਿਲਹਾਲ ਮੇਰੇ ਕੋਲ ਨਹੀਂ ਹੈਗਾ ਹਜੇ, ਪਰ ਉਹਨਾਂ ਦੀ ਹਾਜ਼ਰੀ ਮੈਂ ਪ੍ਰੋਗਰਾਮ ਵਿੱਚ ਲਾ ਰਿਹਾ। ਰਮਨ ਕੁਮਾਰ ਹੁਣੀ ਮੈਲਬਨ ਤੋਂ ਜੁੜੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਸ਼ਿਆਂ ਦੇ ਟੌਪਿਕ ਤੇ ਉਹ ਟਿੱਪਣੀ ਕਰ ਰਹੇ ਨੇ ਕਿ ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਨਸ਼ਿਆਂ ਲਈ ਇਕੱਲੀਆਂ ਸਰਕਾਰਾਂ ਨਹੀਂ ਜ਼ਿੰਮੇਵਾਰ, ਸੋ ਇਸ ਲਈ ਅੱਜ ਕੱਲ ਜੋ ਕੁਛ ਘਟੀਆ ਸਿੰਗਰ ਗਾ ਰਹੇ ਨੇ ਉਹ ਵੀ ਜ਼ਿੰਮੇਵਾਰ ਨੇ। ਜਿਵੇਂ ਕਿ ਇੱਕ ਗੀਤ ਹੈ ਤਿੰਨ ਪੈਗ ਲਾ ਕੇ ਗਾਣਾ ਆਇਆ ਸੀ, ਤੇ ਚਿੱਟੇ ਤੇ ਵੀ ਬਹੁਤ ਗਾਣੇ ਆਏ ਨੇ, ਅੱਜ ਕੱਲ ਦੀ ਜਨਰੇਸ਼ਨ ਲਈ ਬਿਲਕੁਲ ਵੀ ਠੀਕ ਨਹੀਂ। ਸੋ ਬਿੱਟਾ ਸਾਹਿਬ, ਮੈਂ ਪਹਿਲਾਂ ਵੀ ਕਿਹਾ ਕਿ ਇਕੱਲੀਆਂ ਸਰਕਾਰਾਂ ਨੇ ਹੀ ਸਲਿਊਸ਼ਨ ਨਹੀਂ ਦੇਣਾ, ਸਲਿਊਸ਼ਨ ਸਾਡੇ ਸਮਾਜ ਦੇ ਵਿੱਚੋਂ ਨਿਕਲਣਾ।
ਬਿਲਕੁਲ ਜੀ, ਇਸ ਗੱਲ ਚ ਕੋਈ ਦੋ ਰਾਏ ਨਹੀਂ, ਕਿਉਂਕਿ ਅਸੀਂ ਇਕੱਲੀ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਤੇ ਸਾਡੇ ਸਰੋਤੇ ਜਿਹੜੇ ਨੇ ਇਹਨਾਂ ਦਾ ਬਿਲਕੁਲ ਸੁਝਾਅ ਬਿਲਕੁਲ ਠੀਕ ਹੈ। ਜ਼ਿੰਮੇਵਾਰ ਅਸੀਂ ਖੁਦ ਵੀ ਹਾਂ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਫਲਾਨਾ ਬੰਦਾ ਨਸ਼ੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਕੇ ਇੰਨੀ ਤਰੱਕੀ ਕਰ ਗਿਆ, ਇੰਨੇ ਪੈਸੇ ਕਮਾ ਗਿਆ, ਤੇ ਸਾਡੇ ਮਨ ਚ ਵੀ ਕਿਤੇ ਨਾ ਕਿਤੇ ਲਾਲਚ ਆਉਂਦਾ ਹੈ। ਲੇਕਿਨ ਕੱਲ ਮੇਰੇ ਦੋਸਤ ਨਾਲ ਗੱਲ ਹੋ ਰਹੀ ਸੀ, ਮੈਂ ਉਹ ਗੱਲ ਸਾਂਝੀ ਕਰਦਾ ਤੁਹਾਡੇ ਨਾਲ ਕਿ ਜਿਹੜੇ ਸ਼ਰਾਬ ਦੇ ਕਾਰੋਬਾਰੀ ਹੈ ਨਾ ਜੀ, ਜਿੰਨੇ ਵੀ ਤੁਸੀਂ ਆਸੇ ਪਾਸੇ ਦੇਖ ਲਿਓ, ਉਹ ਕਹਿੰਦਾ ਸ਼ਰਾਬ ਦੇ ਕਾਰੋਬਾਰੀ ਵਾਲੇ ਜਿਹੜੇ ਬੰਦੇ ਹੈ ਉਹਨਾਂ ਦਾ ਅੰਤ ਜਿਹੜਾ ਉਹ ਮਾੜਾ ਹੀ ਹੁੰਦਾ ਹੈ ਹਮੇਸ਼ਾ ਦੇ ਲਈ। ਔਰ ਉਹਦੇ ਚ ਮੈਂ ਛੋਟੀ ਗੱਲ ਕਰਾਂ, ਛੋਟੇ ਛੋਟੇ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹ ਚਾਹੇ ਆਪਣਾ ਕੰਮ ਕਰਦੇ ਨੇ ਜਾਂ ਰੁਜ਼ਗਾਰ ਚਲਾਉਂਦੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਅਸੀਂ ਅੱਜ ਸ਼ਰਾਬ ਵੇਚ ਕੇ ਆਪਣੇ ਪੈਸੇ ਕਮਾ ਲੈਂਦੇ ਹਾਂ। ਲੇਕਿਨ ਉਹਨੇ ਮੈਨੂੰ ਗੱਲ ਦੱਸੀ, ਉਹ ਕਹਿੰਦਾ ਜਦੋਂ ਸ਼ਰਾਬੀ ਘਰ ਜਾਂਦਾ ਸ਼ਰਾਬ ਪੀ ਕੇ ਤੇ ਬੱਚੇ ਉਹਨੂੰ ਕਹਿੰਦੇ ਆ ਕਿ ਪਾਪਾ ਮੈਨੂੰ ਕਿਤਾਬ ਵਾਸਤੇ ਪੈਸੇ ਦੇ ਦਿਓ ਜਾਂ ਘਰ ਦੀ ਕਹਿੰਦੀ ਹੈ ਮੈਨੂੰ ਕੋਈ ਰਾਸ਼ਨ ਪਾਣੀ ਵਾਸਤੇ ਪੈਸੇ ਦੇ ਦਿਓ, ਤੇ ਉਹ ਉਹਨਾਂ ਦੇ ਥੱਪੜ ਮਾਰਦਾ ਜਾਂ ਉਹਨਾਂ ਨੂੰ ਬਦਸਲੂਕੀ ਕਰਦਾ, ਤਾਂ ਉਹ ਰੋਂਦਾ ਹੋਇਆ ਬੱਚਾ ਔਰ ਉਹ ਦੁਖੀ ਹੋਈ ਔਰਤ ਇੱਕ ਦਰਸੀਸ ਦਿੰਦੀ ਹੈ ਕਿ ਠੇਕੇ ਵਾਲਿਆਂ ਦੇ ਪੁੱਤ ਮਰ ਜਾਣ
ਜੀ,
ਤੇ ਉਹ ਜਦੋਂ ਉਹ ਦਰਸੀਸ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਲੱਗਦੀ ਹੈ। ਤੁਸੀਂ ਦੇਖੋ ਸ਼ਰਾਬ ਦੇ ਸਭ ਤੋਂ ਵੱਡੇ ਕਾਰੋਬਾਰੀ ਜਿਹੜੇ ਹੋਏ ਨੇ ਪੌਂਟੀ ਚੱਡਾ, ਉਹਨਾਂ ਵਾਸਤੇ 10-20 ਲੱਖ ਰੁਪਈਆ ਕਿੰਨੀ ਕੁ ਚੀਜ਼ ਸੀ, ਉਹਨਾਂ ਦਾ ਤਾਂ 100-200 ਰੁਪਈਆ ਹੀ ਸੀ ਜਿਹਦਾ ਰੌਲਾ ਪਿਆ, ਲੇਕਿਨ ਉਹ ਆਪਣੀ ਗੋਲੀ ਨਾਲ ਉਹਨਾਂ ਦਾ ਜਿਹੜਾ ਕਤਲ ਹੁੰਦਾ, ਤੇ ਅੱਜ ਪੌਂਟੀ ਚੱਡਾ ਨੂੰ ਕੋਈ ਨੀ ਜਾਣਦਾ।
ਬਿਲਕੁਲ, ਔਰ ਇਹ ਜਿਹੜਾ ਦੇਖੋ ਕੋਲਿਆਂ ਦੀ ਦਲਾਲੀ ਜੀ ਕਹਿੰਦੇ ਮੂੰਹ ਕਾਲਾ ਹੀ ਹੁੰਦਾ ਹੈ, ਸੋ ਜਿਹੋ ਜਿਹਾ ਕੰਮ ਕਰਨਾ ਹੈ ਤਕਰੀਬਨ ਉਦਾਂ ਦੇ ਰਿਜ਼ਲਟ ਨਿਕਲਦੇ ਨੇ। ਇੱਕ ਖਬਰ ਦੇ ਵੱਲ ਹੋਰ ਮੈਂ ਜੀ ਕਰੀ ਹੁੰਦੀ,
ਅਮਨਦੀਪ ਜੀ ਅਸੀਂ ਅਸੀਂ ਗੱਲ ਨਸ਼ਿਆਂ ਦੀ ਗੱਲ ਹੀ ਕਰ ਰਹੇ ਹਾਂ। ਪੰਜਾਬ ਦੇ ਤੁਸੀਂ ਦੇਖ ਲਓ ਦੋ ਆਗੂ ਜਿਨ੍ਹਾਂ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣੇ 36 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਕੁਰਕ ਕੀਤੀ ਹੈ
ਜੀ,
ਤੁਸੀਂ ਇਹ ਦੇਖੋ ਮੈਨੂੰ ਦੱਸੋ ਕਿ ਦੋ ਜਿਹੜੇ ਉਹ MLA ਅਵਿਨਾਸ਼ ਚੰਦਰ ਤੇ ਸਰਵਣ ਸਿੰਘ ਫਲੌਰ, ਉਹ ਦੋ ਦੋ ਤਿੰਨ ਤਿੰਨ, ਸਰਵਣ ਸਿੰਘ ਫਲੌਰ 5 ਵਾਰੀ MLA ਬਣੇ ਆ, ਅਵਿਨਾਸ਼ ਚੰਦਰ ਜਿਹੜੇ 2 ਵਾਰੀ MLA ਬਣੇ ਆ, ਤੇ ਉਹਨਾਂ ਦੇ ਕੋਲ 61 ਕਰੋੜ ਦੀ ਜਾਇਦਾਦ ਦਾ ਜਿਹੜੀ ਸਰਕਾਰ ਨੇ ਐਲਾਨੀ ਹੈ ਕਿ ਇੰਨੀ ਜਾਇਦਾਦ ਅਟੈਚ ਕਰ ਕੁਰਕ ਕਰ ਲਈ ਜਾਵੇ
ਜੀ,
ਇਹ ਪੈਸਾ ਕਿੱਥੋਂ ਆਇਆ? ਇਹ ਇਹਦੇ ਨਾਲ ਤੁਸੀਂ ਇਹ ਦੇਖੋ ਵੀ
ਬਿੱਟਾ 2010 ਦੇ ਵਿੱਚ ਜਾਣਕਾਰੀ, ਹਾਂਜੀ ਮੇਰੀ ਜਾਣਕਾਰੀ ਚ ਵਾਧਾ ਕਰੋ ਕਿ ਦੋਨੋਂ MLA ਕਿਹੜੀ ਕਿਹੜੀ ਪਾਰਟੀ ਦੇ ਸਨ?
ਹਾਂ ਬਿਲਕੁਲ, ਇਹ ਬੜਾ ਵੱਡਾ ਸਵਾਲ ਹੈ ਤੁਹਾਡਾ। ਸਰਵਣ ਸਿੰਘ ਫਲੌਰ ਹੁਣ ਤੱਕ ਅਕਾਲੀ ਰਹੇ ਹੈ, ਲੇਕਿਨ ਉਹਨਾਂ ਨੂੰ ਹੁਣ ਟਿਕਟ ਨਹੀਂ ਦਿੱਤੀ ਤੇ ਹੁਣ ਉਹ ਆਪਣੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ।
ਅੱਛਾ,
ਅਵਿਨਾਸ਼ ਚੰਦਰ ਵੀ ਅਕਾਲੀ ਦਲ ਦੇ ਨੇ, ਉਹਨਾਂ ਨੂੰ ਟਿਕਟ ਨਹੀਂ ਦਿੱਤੀ ਤੇ ਉਹ ਹੁਣ ਕਿਸੇ ਪਾਰਟੀ ਦੇ ਵਿੱਚ ਨਹੀਂ। ਤੇ ਕੱਲ ਜਦੋਂ ਚੀਮਾ ਸਾਹਿਬ ਨੂੰ ਪੁੱਛਿਆ, ਸਾਡੇ ਸਿੱਖਿਆ ਮੰਤਰੀ ਰਹਿ ਚੁੱਕੇ ਨੇ ਜਿਹੜੇ ਦਲਜੀਤ ਸਿੰਘ ਚੀਮਾ, ਉਹ ਕਹਿੰਦੇ ਜੀ ਉਹ ਤਾਂ ਸਾਡੀ ਪਾਰਟੀ ਦੇ ਨੇ, ਅਸੀਂ ਉਹਨਾਂ ਬਾਰੇ ਕੀ ਟਿੱਪਣੀ ਕਰੀਏ। ਸਰਵਣ ਸਿੰਘ ਫਲੌਰ ਹੁਣ ਤੱਕ ਅਕਾਲੀ ਰਹੇ ਆ, ਜਦੋਂ ਟਿਕਟ ਨਹੀਂ ਮਿਲੀ ਕੁਛ ਘੰਟਿਆਂ ਚ ਹੀ ਉਹ ਕਾਂਗਰਸੀ ਹੋ ਗਏ। ਉਹਨਾਂ ਦਾ ਬੇਟਾ ਦਮਨਵੀਰ ਉਹ ਅਕਾਲੀ ਯੂਥ ਅਕਾਲੀ ਦਲ ਦਾ ਉੱਥੋਂ ਦਾ ਪ੍ਰਧਾਨ ਵੀ ਹੈ
ਜੀ। ਸੋ ਦੇਖੋ ਪਿਛਲੇ 10 ਸਾਲ ਤਾਂ ਉਹਨਾਂ ਦਾ ਰਾਜ ਰਿਹਾ, ਸੋ ਉਸ ਰਾਜ ਦੇ ਦੌਰਾਨ ਜੋ ਕੁਛ ਹੋਇਆ ਉਸ ਨੂੰ ਸਾਰੀਆਂ ਅੱਖਾਂ ਬੰਦ ਕਰਕੇ ਚੱਲਣ ਦਿੱਤਾ ਗਿਆ ਸਰਕਾਰ ਵੱਲੋਂ। ਪਰ ਹੁਣ ਜਿਹੜਾ ਇਹ ਜਿਹੜੀ ED ਦੀ ਇਨਫੋਰਮੇਸ਼ਨ ਸੀਗੀ ਜੋ ਵੀ ਇਹਨਾਂ ਦੇ ਉੱਤੇ ਇਨਕੁਆਇਰੀ ਚੱਲ ਰਹੀ ਸੀ, ਇਕੱਲੀ ਇਹਨਾਂ ਦੋਵਾਂ ਤੇ ਨਹੀਂ ਸੀ ਸ਼ਾਇਦ, ਮੈਨੂੰ ਯਾਦ ਹੈਗਾ ਕਿ ਮੈਨੂੰ ਲੱਗਦਾ ਕਿ ਆਪਣੇ ਬਿਕਰਮ ਸਿੰਘ ਮਜੀਠੀਆ ਦੇ ਅਗੇਂਸਟ ਵੀ ਇਨਕੁਆਇਰੀ ਚੱਲ ਰਹੀ ਸੀ।
ਬਿਲਕੁਲ ਜੀ, ਬਿਕਰਮ ਸਿੰਘ ਮਜੀਠਾ ਦਾ ਨਾਂ ਦਮਨਵੀਰ ਸਿੰਘ ਨੇ ਲਿਆ ਸੀ, ਜਗਜੀਤ ਸਿੰਘ ਬਿੱਟੂ ਚਹਿਲ ਨੇ ਲਿਆ ਸੀ, ਦੋ ਹੋਰ ਬੰਦੇ ਆ ਜਗਦੀਸ਼ ਭੋਲਾ ਨੇ ਉਹਨਾਂ ਦਾ ਨਾਮ ਲਿਆ ਸੀ, ਲੇਕਿਨ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਕਲੀਨ ਚਿੱਟ ਦੇ ਦਿੱਤਾ ਗਿਆ ਔਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਕਿ ਤੁਹਾਡੇ 'ਤੇ ਕੋਈ ਜੁਰਮ ਨਹੀਂ ਬਣਦਾ, ਤੁਹਾਡਾ ਤਾਂ ਸਿਰਫ ਨਾਂ ਹੀ ਹੈ, ਇਹਨਾਂ ਨੇ ਨਾਂ ਬਚਨ ਦੇ ਬਾਰੇ ਨੇ ਲਿਆ ਜਾਂ ਨਹੀਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਅਕਸਰ ਹੀ ਕਹਿ ਦਿੰਦੇ ਸੀ ਕਿ ਜਿੰਨਾ ਚਿਰ ਅਦਾਲਤ ਕਿਸੇ ਨੂੰ ਦੋਸ਼ੀ ਨਾ ਐਲਾਨੇ ਉਹਨਾਂ ਚਿਰ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿ ਸਕਦੇ।
ਦੇਖੋ ਬਹੁਤ ਹੱਦ ਤੱਕ ਤਾਂ ਉਹ ਠੀਕ ਨੇ, ਕਿਉਂਕਿ ਕਈ ਦੂਸਰੇ ਸੂਬਿਆਂ ਦੇ ਵਿੱਚ ਵੀ ਇਹ ਚੱਲਣ ਦੇਖਣ ਨੂੰ ਮਿਲਿਆ ਸੀ ਕਿ ਕਿਸੇ ਨੂੰ ਦਾਗੀ ਕਰਨ ਦੇ ਲਈ ਉੱਥੇ ਕੇਸ ਪਾ ਦਿਓ, ਜਾਲੀ ਕੇਸ ਵੀ ਪੈਂਦੇ ਰਹੇ ਨੇ, ਤੇ ਖਾਸ ਕਰਕੇ ਰੇਪ ਦੇ ਕੇਸ, ਇਸਤਰੀਆਂ ਦੇ ਅਗੇਂਸਟ ਜਿਹੜੇ ਕੇਸ ਨੇ, ਸੋ ਇਹ ਪੋਲੀਟੀਕਲ ਚੱਲਦੇ ਨੇ, ਆਸਟ੍ਰੇਲੀਆ ਦੇ ਵਿੱਚ ਵੀ, ਵਿਦੇਸ਼ਾਂ ਦੇ ਵਿੱਚ ਵੀ ਚੱਲਦੇ ਨੇ ਇਹ ਰੁਝਾਨ ਕਿ ਕਿਸੇ ਨੂੰ ਬਦਨਾਮ ਕਰਨ ਦੇ ਲਈ ਉਹਦੇ ਉਲਟ ਐਲੀਗੇਸ਼ਨ ਲਾ ਦਿਓ, ਕੇਸ ਕਰਾ ਦਿਓ। ਸੋ ਕਿਸੇ ਨਾ ਕਿਸੇ ਮਤਲਬ ਐਂਗਲ ਤੋਂ ਤਾਂ ਠੀਕ ਨੇ, ਪਰ ਐਡੀ ਵੱਡੀ ਜਿਹੜੇ ਮਤਲਬ ਇਹ ਦੋਸ਼ ਤਾਂ ਬਹੁਤ ਜ਼ਿਆਦਾ ਮਤਲਬ ਹਾਈਲੀ ਕਹਿ ਲਓ ਕਿ ਕੰਟਰੋਵਰਸ਼ੀਅਲ ਰਹੇ ਨੇ, ਖਾਸ ਕਰਕੇ ਡਰੱਗਸ ਦੇ।
ਦੇਖੋ ਮੈਂ ਇਹਦੇ ਚ ਅਮਨਦੀਪ ਜੀ ਮੈਂ ਇੱਕ ਗੱਲ ਕਹਿਣਾ ਕਿ ਜਿਹੜਾ ਕਾਨੂੰਨ ਹੈ ਨਾ ਜੀ, ਉਹ ਕਾਨੂੰਨ ਅਮੀਰ ਲਈ ਹੋਰ ਹੈ, ਗਰੀਬ ਲਈ ਹੋਰ ਹੈ। ਹੁਣ ਤੁਸੀਂ ਦੇਖੋ ਵੀ ਜੈਲਲਤਾ ਨੂੰ ਤਾਂ 24 ਘੰਟਿਆਂ ਦੇ ਵਿੱਚ ਹੀ ਜਿਹੜੀ ਜ਼ਮਾਨਤ ਮਿਲ ਜਾਂਦੀ ਹੈ, ਤੇ ਲੇਕਿਨ ਕਈ ਐਸੇ ਜਿਹੜੇ ਵਿਅਕਤੀ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ, ਜਿਨ੍ਹਾਂ ਦੇ ਕੋਈ ਕੇਸ ਨਹੀਂ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਉਹ ਜੇਲ੍ਹਾਂ ਤੋਂ ਬਾਹਰ ਨਹੀਂ। ਸੋ ਮੈਂ ਇਹ ਇਸ ਗੱਲ ਨਾਲ ਵੀ ਇਹਨੂੰ ਦੇਖਦਾ, ਅਸੀਂ ਦੇਖਦੇ ਹਾਂ, ਅਕਸਰ ਮੈਂ ਦੇਖਦਾ ਕਿ ਜਦੋਂ ਕੋਈ ਬਦਮਾਸ਼ ਬੰਦਾ ਜਾਂ ਕੋਈ ਗੁੰਡਾ ਬੰਦਾ ਜਾਂ ਕੋਈ ਸੱਤਾਧਾਰੀ ਧਿਰ ਦਾ ਬੰਦਾ ਜਦੋਂ ਕਿਤੇ ਥਾਣੇ ਕਚਹਿਰੀ ਦੇ ਵਿੱਚ ਫੜਿਆ ਜਾਵੇ, ਤਾਂ ਉਹਦੇ ਲਈ ਸਾਰਾ ਸ਼ਹਿਰ ਉਹਦੇ ਮਗਰ ਤੁਰ ਪੈਂਦਾ, ਸਾਰੇ ਕਾਨੂੰਨ ਘਾੜੇ ਉਹਦੇ ਮਗਰ ਤੁਰ ਪੈਂਦੇ ਹੈ, ਤੇ ਉਹਨਾਂ ਨੂੰ ਘੰਟਿਆਂ ਮਿੰਟਾਂ ਦੇ ਵਿੱਚ ਉਹਦੀ ਜ਼ਮਾਨਤ ਹੋ ਜਾਂਦੀ ਹੈ। ਜਦੋਂ ਇੱਕ ਸ਼ਰੀਫ ਬੰਦੇ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਵੇ ਤਾਂ ਉਹਦੇ ਮਗਰ ਕੋਈ ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਉਹਦਾ ਕਾਰਨ ਹੈ, ਉਹ ਪਤਾ ਹੈ ਵੀ ਇਹ ਬੰਦੇ ਨੇ ਕਿਸੇ ਦੇ ਕੰਮ ਹੀ ਨਹੀਂ ਆਉਣਾ, ਕਿਉਂਕਿ ਨਾ ਇਹਨੇ ਕਿਸੇ ਲੜਾਈ 'ਚ ਆਉਣਾ, ਨਾ ਝਗੜੇ 'ਚ ਆਉਣਾ, ਤੇ ਨਾ ਹੀ ਇਹਨੇ ਕਿਸੇ ਦਾ ਫਾਇਦਾ ਕਰਨਾ। ਸੋ ਮੈਂ ਸਮਝਦਾ ਕਿ ਸ਼ਰੀਫ ਬੰਦੇ ਦਾ ਕੋਈ ਜ਼ਮਾਨਾ ਨਹੀਂ, ਸ਼ਰੀਫ ਬੰਦੇ ਦੇ ਨਾਲ ਕੋਈ ਨਹੀਂ ਤੁਰਦਾ, ਸ਼ਰੀਫ ਬੰਦਾ ਤਾਂ ਆਪਣੀ ਆਈ ਆਪ ਹੀ ਮਰ ਜਾਂਦਾ, ਉਹਨੂੰ ਲੱਗਦਾ ਕਿ ਮੇਰੇ ਤੇ ਏਡਾ ਵੱਡਾ ਕੇਸ ਪੈ ਗਿਆ, ਉਹ ਤਾਂ ਉਹਨੂੰ ਤਾਂ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਹੋ ਜਾਂਦਾ। ਤੇ ਜਦਕਿ ਐਸੇ ਵਿਅਕਤੀ ਜਿਹੜੇ ਜਿਹਨਾਂ ਦੇ ਪਿੱਛੇ ਲੋਕ ਜਾਂਦੇ ਆ ਜਾਂ ਉਹ ਪੂਰੇ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਜਿਹੜੇ ਹੈਗੇ ਆ ਨੁਮਾਇੰਦੇ ਆ, ਤੇ ਉਹ ਬੰਦਾ ਅਗਲੀ ਵਾਰੀ ਜਿੱਤਦਾ ਉਹ MLA ਬਣ ਜਾਂਦਾ। ਮੈਂ ਇੱਕ ਗੱਲ ਕਹਿਣਾ ਹੁੰਦਾ, ਅਕਾਲੀ ਦਲ ਦੀ ਸਰਕਾਰ ਦੇ ਵਿੱਚ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹਦੇ ਤੇ ਮੁਕੱਦਮਾ ਦਰਜ ਨਹੀਂ ਹੋਇਆ ਉਹਨੂੰ ਟਿਕਟ ਨਹੀਂ ਮਿਲਦੀ, ਇੱਕ ਮੁਕੱਦਮਾ ਦਰਜ ਹੋਵੇ ਪਿੰਡ ਦਾ ਸਰਪੰਚ ਬਣ ਜਾਂਦਾ। ਤੁਸੀਂ ਪ੍ਰੈਕਟੀਕਲ ਦੇਖ ਲਓ, ਦੋ ਮੁਕੱਦਮੇ ਦਰਜ ਹੋਣ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣ ਜਾਂਦਾ, ਤਿੰਨ ਮੁਕੱਦਮੇ ਦਰਜ ਹੋਣ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਬਣ ਜਾਂਦਾ, ਜਿਹਦੇ ਤੇ 5-4 ਮੁਕੱਦਮੇ ਹੋਣ ਉਹ MLA ਬਣ ਜਾਂਦਾ। ਤੇ ਤੁਸੀਂ ਹੁਣ ਅੰਦਾਜ਼ਾ ਲਾ ਲਓ ਜਿੰਨੇ ਵੀ ਇਹ ਕਾਲਮ ਭਰਦੇ ਆ ਕਿ ਕਿੰਨੇ ਕੇਸ ਚੱਲਦੇ ਆ, ਤੁਸੀਂ ਸਾਰਿਆਂ ਦੇ ਕੱਢ ਲਓ, ਸਾਰੇ ਪੋਲੀਟੀਕਲ ਬੰਦਿਆਂ ਦੇ, ਜੇ ਕਿਸੇ ਨਾ ਕਿਸੇ ਤੇ 2-3 ਜਾਂ 5 ਐਵਰੇਜ ਪਰਚੇ ਜ਼ਰੂਰ ਹੈਗੇ ਉਹਨਾਂ ਦੇ ਮੁਕੱਦਮੇ ਚੱਲ ਰਹੇ ਨੇ
ਜੀ। ਕਾਫੀ ਕਹਿ ਲਓ ਕਿ ਤਰਸਯੋਗ ਹਾਲਾਤ ਨੇ, ਨੈਤਿਕਤਾ ਦੇ ਆਧਾਰ ਤੇ ਰਾਜ ਕਰਨਾ ਜਿਹੜਾ ਆ ਉਹ ਹਜੇ ਸਾਡੇ ਖੂਨ ਦੇ ਵਿੱਚ ਨਹੀਂ ਆਇਆ। ਮੈਨੂੰ ਯਾਦ ਹੈ ਬਿੱਟਾ ਸਾਹਿਬ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਸਨ, ਤੇ ਉਹਨਾਂ ਦਾ ਕਿਤੇ ਉਹ ਮਤਲਬ 4-5 ਸਾਲ ਪ੍ਰੀਮੀਅਰ ਰਹੇ, ਤੇ ਬਾਅਦ ਚੋਂ ਇਨਕੁਆਇਰੀ ਚੱਲ ਪਈ ਕਰਪਸ਼ਨ ਕਮਿਸ਼ਨ ਦੀ, ਤਾਂ ਸਾਹਮਣੇ ਇਹ ਆਇਆ ਕਿ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਇੱਕ ਕੰਪਨੀ ਦੇ ਕੋਲੋਂ ਇੱਕ ਵਾਈਨ ਦੀ ਬੋਤਲ, ਸ਼ਰਾਬ ਦੀ ਬੋਤਲ ਗਿਫਟ ਦੇ ਤੌਰ ਤੇ ਲਈ ਸੀ, ਮਿਲੀ ਸੀ ਉਹਨਾਂ ਨੂੰ ਕਿਤੇ ਪਾਰਟੀ ਦੇ ਵਿੱਚ, ਤੇ ਉਹ ਗਿਫਟ ਦੀ ਬੋਤਲ ਉਹ ਡਿਕਲੇਅਰ ਕਰਨਾ ਭੁੱਲ ਗਏ ਜੀ ਆਪਣੇ ਚਿੱਠੇ ਦੇ ਵਿੱਚ, ਤੇ ਉਹ ਦੇ ਕਰਕੇ ਉਹਨਾਂ ਨੇ ਰਾਤ ਵਿਚਾਲੇ ਰਿਜ਼ਾਈਨ ਦੇ ਦਿੱਤਾ ਜੀ। ਸੋ ਇਹ ਨੈਤਿਕਤਾ ਹੈ ਜੀ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਹੈ, ਖੈਰ ਵੱਧ ਰਹੀ ਹੈ ਮੈਨੂੰ ਲੱਗਦਾ, ਇੰਨੇ ਹੌਸਲੇ ਨਹੀਂ ਸਾਨੂੰ ਹਾਰਨੇ ਚਾਹੀਦੇ, ਨਵੀਂ ਜਨਰੇਸ਼ਨ ਸਾਂਭੇਗੀ ਮੈਨੂੰ ਲੱਗਦਾ ਆ ਕਿ ਬਿੱਟਾ ਜੀ ਆਪਾਂ ਨਮੋਸ਼ ਨਾ ਹੋਈਏ। ਇੱਕ ਖਬਰ ਹੋਰ ਮੈਂ ਥੋੜ੍ਹੀ ਜਿਹੀ ਤੁਹਾਤੋਂ ਜਾਣਕਾਰੀ ਲੈਣਾ ਚਾਹਾਂਗਾ ਕਿ ਹਰੀਕਾ ਪੱਤਣ ਦੇ ਬਾਰੇ ਬੜਾ ਸੁਣਿਆ ਹੈ, ਜੋਗ੍ਰਾਫੀ ਪੜ੍ਹਦੇ ਹੁੰਦੇ ਸੀ ਤਾਂ ਇਹ ਪੜ੍ਹਦੇ ਹੁੰਦੇ ਸੀ ਕਿ ਸਾਇਬੀਰੀਆ ਤੋਂ ਪੰਛੀ ਆਉਂਦੇ ਸੀ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਕੱਟਣ ਵਾਸਤੇ, ਕਿਉਂਕਿ ਸਾਇਬੀਰੀਆ ਦੇ ਵਿੱਚ ਬੜੀ ਬੜੀ ਸੰਘਣੀ ਬੜੀ ਘਣੀ ਬਰਫ਼ ਪੈ ਜਾਂਦੀ ਹੈ, ਸਾਰਾ ਕੁਛ ਜਾਮ ਹੋ ਜਾਂਦਾ, -40 ਡਿਗਰੀ ਤੱਕ ਤਾਪਮਾਨ ਚੱਲ ਜਾਂਦਾ ਸਾਇਬੀਰੀਆ ਦੇ ਵਿੱਚ, ਤੇ ਉਹ ਆਪਣੇ ਆਂਡੇ ਦੇ ਕੇ ਜਿਹੜੇ ਕਿ ਬਰਫ਼ ਦੇ ਹੇਠਾਂ ਢੱਕੇ ਜਾਂਦੇ ਨੇ ਘਾਹ ਫੂਸ ਦੇ ਵਿੱਚ, ਉਹ ਪੰਜਾਬ ਵੱਲ ਨੂੰ ਉਡਾਰੀ ਮਾਰਦੇ ਨੇ, ਤੇ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਹਰੀਕੇ ਪੱਤਣ ਉਤਰਦੇ ਨੇ। ਔਰ ਉਹ ਹਰੀਕਾ ਪੱਤਣ ਬੜਾ ਮਸ਼ਹੂਰ ਹੈ, ਉਸ ਦੇ ਉੱਤੇ ਕਈ ਗੀਤ ਵੀ ਆਏ ਨੇ, ਸੁਰਿੰਦਰ ਕੌਰ ਨੇ ਵੀ ਗੀਤ ਗਾਇਆ, ਹੋਰ ਵੀ ਕਈ ਗੀਤ ਗਾਏ ਨੇ। ਇਹ ਜਿਹੜਾ ਸਵੰਪ ਏਰੀਆ ਵੀ ਕਿਹਾ ਜਾ ਸਕਦਾ, ਲੇਕਸ ਵੀ ਕਹੀਆਂ ਜਾ ਸਕਦੀਆਂ, ਸਤਲੁਜ ਇਸ ਨੂੰ ਫੀਡ ਕਰਦਾ ਹੈ। ਤੇ ਹਰੀਕੇ ਪੱਤਣ ਦਾ ਸੁਖਬੀਰ ਬਾਦਲ ਦਾ ਵਾਟਰ ਬੱਸ ਵੀ ਬੜੀ ਮਸ਼ਹੂਰ ਹੈ, ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਇੱਕ ਸਾਲ ਦੇ ਵਿੱਚ ਬੜੀ ਚਰਚਾ ਹੋਈ ਉਹਦੀ ਘੜੂਕੇ ਦੀ।
ਤਾਂ ਬਿਲਕੁਲ
ਹੁਣ ਇਹ ਜਿਹੜਾ ਉਸਨੂੰ ਸੁਕਾਇਆ ਜਾ ਰਿਹਾ ਹੈ ਹਰੀਕੇ ਪੱਤਣ ਨੂੰ, ਖਬਰ ਕੁਛ ਇਸ ਤਰ੍ਹਾਂ ਕਿ ਸੁੱਕ ਗਿਆ ਸਤਲੁਜ ਪਾਣੀ ਨੂੰ ਤਰਸੇ ਜੀਵ ਜੰਤੂ, ਦਰਿਆ ਦਾ ਪਾਣੀ ਕਈ ਵਾਰੀ ਘਟਿਆ ਪਰ ਸੁੱਕਿਆ ਪਾਣੀ ਪਹਿਲੀ ਵਾਰੀ ਦੇਖਿਆ। ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਕੀ ਫਿਲੋਸਫੀ ਕੀ ਆ, ਕੀ ਅਚੀਵ ਕੀ ਕਰਨਾ ਚਾਹੁੰਦੇ, ਕਿਉਂਕਿ ਬੁਲਡੋਜ਼ਰ ਵੀ ਲੱਗੇ ਹੋਏ ਨੇ, ਕੰਮ ਵੀ ਚੱਲ ਰਿਹਾ, ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਔਰ ਕੀ ਅਚੀਵਮੈਂਟ ਕੀ ਕਰਨਾ ਚਾਹੁੰਦੇ ਸਰਕਾਰ ਜਾਂ ਇਹ ਵਾਟਰ ਬੋਰਡ?
ਦੇਖੋ ਇਹਦੇ ਚ ਇੱਕ ਤਾਂ ਜਿਹੜਾ ਸਰਕਾਰ ਦਾ ਪੱਖ ਹੈ, ਜੇ ਉਹਨੂੰ ਅਸੀਂ ਧਿਆਨ ਚ ਰੱਖੀਏ ਤਾਂ ਉਹਦੇ ਚ ਤਾਂ ਇਹ ਹੈ ਕਿ ਜਿਹੜੇ ਵਾਟਰ ਚੈਨਲ ਨੇ ਜਿਨ੍ਹਾਂ ਦੀ ਬੜੇ ਲੰਬੇ ਸਮੇਂ ਤੋਂ ਰਿਪੇਅਰ ਨਹੀਂ ਹੋਈ, ਜਿੱਥੋਂ ਦੀ ਪਾਣੀ ਲੰਘਦਾ
ਜੀ,
ਔਰ ਉਹਨਾਂ ਦੀ ਖਸਤਾ ਹਾਲਤ ਹੈਗੀ ਹੈ, ਪਾਣੀ ਦੀ ਜਿਹੜੀ ਲੀਕੇਜ ਬਹੁਤ ਜ਼ਿਆਦਾ ਹੈਗੀ ਹੈ ਔਰ ਨਾਲ ਦੇ ਇਲਾਕਿਆਂ ਦੇ ਵਿੱਚ ਪਾਣੀ ਦੀ ਲੀਕੇਜ ਕਰਕੇ ਸੇਮ ਦੀ ਸਮੱਸਿਆ ਆਈ ਹੋਈ ਹੈ
ਜੀ।
ਇਹ ਵਰਲਡ ਬੈਂਕ ਦਾ ਇੱਕ ਪ੍ਰੋਜੈਕਟ ਸੀ ਨਬਾਰਡ ਦਾ, ਕਾਹਨ ਸਿੰਘ ਪੰਨੂ ਉਦੋਂ ਇਰੀਗੇਸ਼ਨ ਦੇ ਸੈਕਟਰੀ ਸੀ ਤੇ ਉਹਨਾਂ ਨੇ ਜਿੰਨੀਆਂ ਪੰਜਾਬ ਦੇ ਵਿੱਚ ਨਹਿਰਾਂ ਨਿਕਲਦੀਆਂ, ਚਾਹੇ ਉਹ ਭਾਖੜਾ ਦੇ ਨਾਲ ਨਿਕਲਦੀਆਂ ਹੁਣ, ਚਾਹੇ ਉਹ ਸਤਲੁਜ ਤੋਂ ਨਿਕਲਦੀਆਂ ਹੁਣ, ਚਾਹੇ ਉਹ ਇਸ ਦਰਿਆ ਦੇ ਲਾਗੇ ਜਿਹੜੀਆਂ ਦੋ ਨਹਿਰਾਂ ਨਿਕਲਦੀਆਂ ਸਰਹੰਦ ਤੇ ਰਾਜਸਥਾਨ ਫੀਡਰ, ਉਹ ਹੁਣ ਉਹਨਾਂ ਦਾ ਜਿਹੜਾ ਪਾਣੀ ਦੀ ਮਕਦਾਰ ਹੈ ਉਹ ਘਟਣ ਦਾ ਖਦਸ਼ਾ ਸੀ ਤੇ ਉਹਦੀ ਰਿਪੇਅਰ ਹੋ ਰਹੀ ਹੈ
ਜੀ,
ਇਸ ਕਰਕੇ ਉਹ ਬੰਨ ਲਾਇਆ ਹੋਇਆ ਤੇ ਉਹ ਜਿੰਨਾ ਕੁ ਲੋੜ ਹੁੰਦੀ ਉਹ ਪਾਣੀ ਛੱਡ ਲੈਂਦੇ ਆ ਤੇ ਬਾਕੀ ਪਾਣੀ ਜਿਹੜਾ ਉਹਨੂੰ ਚੈਨਲਾਈਜ਼ ਕੀਤਾ ਹੋਇਆ, ਇਸੇ ਕਰਕੇ ਫੀਡਰ ਹੈ ਔਰ ਸਰਹੰਦ ਫੀਡਰ ਹੈ ਉਹ ਨਹਿਰਾਂ ਬੰਦ ਨੇ ਔਰ 27-28 ਦਿਨਾਂ ਦਾ ਇਹ ਕੰਮ ਹੈਗਾ ਔਰ ਪਿਛਲੇ ਆਜ਼ਾਦੀ ਤੋਂ ਬਾਅਦ ਮੇਰੇ ਖਿਆਲ ਕਦੇ ਰਿਪੇਅਰ ਨਹੀਂ ਹੋਈ। ਇੱਕ ਤਾਂ ਜਿਹੜਾ ਸਰਕਾਰ ਦਾ ਪੱਖ ਤਾਂ ਇਹ ਹੈ,
ਇਹ ਸੋਰੀ ਮਾਫ਼ ਕਰਨਾ ਤੁਹਾਡੀ ਗੱਲ ਕੱਟ ਰਿਹਾ, ਇਸ ਐਂਗਲ ਤੋਂ ਤਾਂ ਵਧੀਆ, ਚਲੋ ਰਿਪੇਅਰ ਹੋਣੀ ਚਾਹੀਦੀ ਆ। ਮੈਂ ਸੀਚੇਵਾਲ ਵੀ ਗਿਆ, ਆਪਣੇ ਇਹਨਾਂ ਨਾਲ ਵੀ ਮਿਲਿਆ, ਸੰਤ ਬਲਵੀਰ ਸਿੰਘ ਸੀਚੇਵਾਲ ਨੇ ਵੀ, ਉੱਥੇ ਦੀ ਜਿਹੜੀ ਵੇਈ ਸੀ ਉਹ ਵੀ ਘਾਹ ਫੂਸ ਕਾਹੀ ਜੰਮਣ ਦੇ ਕਾਰਨ ਬੰਦ ਹੋਈ ਸੀ ਤੇ ਆਲੇ ਦੁਆਲੇ ਜਿਹੜੇ ਕਿਸਾਨ ਸੀ ਖਾਸ ਕਰਕੇ ਹੁਸ਼ਿਆਰਪੁਰ ਏਰੀਏ ਸੇਮ ਦੇ ਅਧੀਨ ਆ ਗਏ ਸੀ। ਸੋ ਜਦੋਂ ਦੀ ਸਫਾਈ ਕੀਤੀ ਆ ਉਹ ਸੇਮ ਦੀ ਸਮੱਸਿਆ ਵੀ ਦੂਰ ਹੋ ਗਈ ਆ, ਕਾਹੀ ਦੀ ਸਮੱਸਿਆ ਵੀ ਦੂਰ ਹੋ ਗਈ ਆ ਔਰ ਜਿਹੜਾ ਪਾਣੀ ਦੇ ਵਿੱਚ ਜੀਵ ਜੰਤੂ ਹੈ ਉਹ ਵੀ ਪ੍ਰਫੁੱਲਤ ਹੋ ਰਹੇ ਨੇ। ਸੋ ਪਹਿਲਾਂ ਤਾਂ ਦਰਦ ਜ਼ਰੂਰ ਹੁੰਦਾ ਹੈ ਕਿ ਜਦੋਂ ਪੱਟ ਥੱਲ ਹੁੰਦੀ ਹੈ, ਪਰ ਲੇਟਰ ਆਉਣ ਇਸ ਦੇ ਨਤੀਜੇ ਨੇ, ਇਸ ਐਂਗਲ ਤੋਂ ਠੀਕ ਹੈ। ਪਰ ਜੀਵ ਜੰਤੂਆਂ ਨੂੰ ਬਚਾਉਣ ਦੇ ਲਈ ਕੀ ਪ੍ਰਬੰਧ ਕੀਤੇ ਗਏ ਨੇ, ਜਿਹੜੇ ਉੱਥੇ ਮੱਛੀਆਂ ਨੇ ਉਹਨਾਂ ਦੇ ਨੇਟਿਵ ਮੱਛੀਆਂ ਨੇ ਉੱਥੋਂ ਦੀਆਂ ਹੀ, ਉਹਨਾਂ ਨੂੰ ਕੋਈ ਵੱਖਰਾ ਏਰੀਆ ਉਹਨਾਂ ਦੇ ਵਾਸਤੇ ਹੈ ਕਿ ਉੱਧਰ ਧੱਕਿਆ ਜਾਏ ਜਾਂ ਡੱਡੂ ਗਈ ਹੁੰਦੀ?
ਨਹੀਂ ਦੇਖੋ
ਇਸ ਤਰ੍ਹਾਂ ਦੇ,
ਇਹ ਗੱਲ ਬਿਲਕੁਲ ਠੀਕ ਹੈ, ਪੂਰੇ ਪ੍ਰਬੰਧ ਕੁਦਰਤੀ ਸੰਸਾਧਨਾਂ ਦੇ ਨਾਲ ਨਹੀਂ ਹੋ ਸਕਦੇ। ਜੋ ਕੁਦਰਤੀ ਪਾਣੀ ਦਾ ਵਹਾਅ ਹੈ ਉਹਦੇ ਜਿਹੜੇ ਜੀਵ ਜੰਤੂ ਆਉਂਦੇ ਹੈ, ਚਾਹੇ ਉਹ ਲੱਖ ਵਿਭਾਗ ਜਿਹੜਾ ਲੱਖ ਕੋਸ਼ਿਸ਼ਾਂ ਕਰ ਰਵੇ, ਉਹ ਉਸ ਤਰ੍ਹਾਂ ਦੇ ਪ੍ਰਬੰਧ ਕਦੇ ਨਹੀਂ ਹੋ ਸਕਦੇ। 19-21 ਫਰਕ ਰਹਿ ਜਾਂਦਾ ਕਿਉਂਕਿ ਇਹ ਜਿਹੜਾ ਕੁਦਰਤੀ ਜਿਹੜੇ ਜੀਵ ਜੰਤੂ ਹੈ ਜਿਹੜਾ ਜਲ ਚੱਕਰ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਉਹਨਾਂ ਦੀ ਦੇਖ ਰੇਖ ਕਰਨਾ, ਉਹਨਾਂ ਨੂੰ ਸਾਂਭ ਸੰਭਾਲ ਕਰਨਾ ਆਮ ਵਿਅਕਤੀ ਦਾ, ਆਮ ਜਿਹੜੀ ਹੈ ਸੋਸਾਇਟੀ ਦਾ ਉਹਦੇ ਨਾਲ ਸੰਬੰਧ ਪੂਰਾ ਹੈ, ਲੇਕਿਨ ਉਹਨਾਂ ਦੇ ਵੱਸ ਦਾ ਰੋਗ ਨਹੀਂ, ਕਿਤੇ ਨਾ ਕਿਤੇ ਕਮੀ ਆ ਜਾਂਦੀ ਹੈ। ਇਹ ਮੈਂ ਇਸ ਗੱਲ ਨੂੰ ਨੈਗੇਟਿਵ ਨਹੀਂ ਲੈਂਦਾ, ਲੇਕਿਨ ਜ਼ਿਆਦਾਤਰ ਜਿਹੜੀ ਇਸ ਅਸੀਂ ਜਦੋਂ ਖਬਰ ਬਣਾਉਂਦੇ ਆ ਨਾ, ਅਸੀਂ ਇਹ ਨਹੀਂ ਦੇਖਦੇ ਕਿ ਵਿਆਹ ਵਾਲੇ ਨੇ ਕਿੰਨਾ ਇਕੱਠ ਕੀਤਾ, ਕਿੰਨਾ ਉਹਦੇ 'ਚ ਲੋਕਾਂ ਨੂੰ ਬੁਲਾਇਆ, ਕਿੰਨੇ ਲੋਕਾਂ ਨੂੰ ਉਹਨਾਂ ਨੇ ਰੋਟੀ ਖਵਾਈ ਹੈ, ਕਿੰਨੇ ਉਹਦੇ ਰਿਸ਼ਤੇਦਾਰ ਆਏ ਹੈ। ਅਸੀਂ ਜਦੋਂ ਇੱਕ ਸ਼ਰਾਬੀ ਲਲਕਲਾ ਮਾਰਦਾ ਨਾ, ਅਸੀਂ ਉਹਦੀ ਫੋਟੋ ਖਿੱਚ ਲੈਂਦੇ ਹਾਂ ਅਤੇ ਕਹਿ ਦਿੰਦੇ ਹਾਂ ਯਾਰ ਸਾਰੇ ਵਿਆਹ ਨੂੰ ਸ਼ਰਾਬੀ ਨੇ ਖਰਾਬ ਕਰਤਾ। ਅਤੇ ਅਸੀਂ ਜਦੋਂ ਗਾਂਹ ਨੂੰ ਵੀ ਕਿਤੇ ਵਿਆਹ ਹੁੰਦਾ ਤੇ ਅਸੀਂ ਕਹਿੰਦੇ ਹਾਂ ਉਹਨਾਂ ਦੇ ਨਾ ਨਾ ਉਹਨਾਂ ਦੇ ਨਹੀਂ ਜਾਣਾ, ਉਹਨਾਂ ਦੇ ਸ਼ਰਾਬੀ ਆ ਜਾਂਦੇ ਆ ਜੀ, ਉਹ ਲੜਾਈ ਝਗੜਾ ਕਰਦੇ ਆ, ਗੋਲੀ ਵੀ ਚਲਾ ਦਿੰਦੇ ਆ
ਜੀ ਜੀ ਜੀ,
ਅਸੀਂ ਇਹ ਨਹੀਂ ਦੇਖਦੇ।
ਹਾਂਜੀ ਇਹ ਨਹੀਂ ਦੇਖਦੇ ਬਿਲਕੁਲ। ਔਰ ਦੇਖੋ ਜਿਹੜੇ ਪੁਲ ਨੇ, ਨਹਿਰਾਂ ਨੇ, ਵਾਟਰਵੇਜ਼ ਨੇ, ਨਾਲੇ ਨੇ, ਇਹਨਾਂ ਨੂੰ ਸਾਫ਼ ਕਰਨਾ, ਮੇਨਟੇਨ ਕਰਨਾ ਲਗਾਤਾਰ ਇਹ ਕੰਮ ਚੱਲਦਾ ਹੈ। ਸੋ ਤੁਸੀਂ ਦੱਸਿਆ ਕਿ ਸ਼ਾਇਦ 1947 ਵੰਡ ਤੋਂ ਬਾਅਦ ਪਹਿਲੀ ਵਾਰੀ ਇਹ ਕੰਮ ਚੱਲ ਰਿਹਾ। ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਜਿਹੜੇ ਇਹੋ ਜਿਹੇ ਇਲਾਕੇ ਨੇ ਜਿਨ੍ਹਾਂ ਨੂੰ ਸਰਵਿਸ ਕੀਤਾ ਜਾਂਦਾ ਤਾਂ ਕਿ ਪਾਣੀ ਦੀ ਜਿਹੜੀ ਐਫੀਸ਼ੀਐਂਸੀ ਉਹ ਵਧਾਈ ਜਾਵੇ, ਤੇ ਖਾਸ ਕਰਕੇ ਬਿਮਾਰੀਆਂ ਦਾ ਕਾਰਨ ਵੀ ਬਣ ਜਾਂਦਾ। ਬਿੱਟਾ ਸਾਹਿਬ ਇੱਕ ਹੋਰ ਆਬਜ਼ਰਵੇਸ਼ਨ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਕਿ ਜਿੱਦਾਂ ਹੁਣ ਕੰਟਰੋਲ ਕੀਤਾ, ਪੰਜਾਬ ਦੇ ਪਾਣੀਆਂ ਦਾ ਕਾਫੀ ਕੰਟਰੋਲ ਹੈ ਨਹਿਰਾਂ ਦਾ, ਉਸ ਤਰੀਕੇ ਨਾਲ ਹੜ੍ਹ ਨਹੀਂ ਆਉਂਦੇ ਜਿਸ ਤਰ੍ਹਾਂ ਤਕਰੀਬਨ 1980ਵਾਂ ਤੋਂ ਜਾਂ 90ਵਾਂ ਤੋਂ ਪਹਿਲਾਂ ਆਉਂਦੇ ਹੁੰਦੇ ਸੀ, ਕਿਉਂਕਿ ਪਾਣੀਆਂ ਦੇ ਜਿਹੜੇ ਨਹਿਰਾਂ ਨੂੰ ਕਾਫੀ ਕਾਬੂ ਕਰ ਲਿਆ ਗਿਆ, ਚੈਨਲਾਈਜ਼ ਕਰ ਲਿਆ ਗਿਆ ਹੈ। ਤੇ ਹੁਣ ਇਹਦੇ ਨਾਲ ਜਿਹੜੀ ਹੋਰ ਸਮੱਸਿਆ ਇਹ ਆ ਗਈ ਹੈ ਕਿ ਜਿਹੜਾ ਕੁਦਰਤੀ ਪ੍ਰਕਿਰਿਆ ਸੀ ਕਿ 5-7 ਸਾਲ ਬਾਅਦ ਹੜ੍ਹ ਆ ਜਾਂਦਾ ਸੀ, ਸਾਰਾ ਕੁਛ ਸਾਫ਼ ਹੋ ਜਾਂਦਾ ਸੀ, ਨਵੇਂ ਸਿਰਿਓਂ ਫਿਰ ਸ਼ੁਰੂ ਹੋ ਜਾਂਦਾ ਸੀ, ਉਹ ਪ੍ਰਕਿਰਿਆ ਵੀ ਘਟ ਗਈ। ਕਿਤੇ ਨਾ ਕਿਤੇ ਖੜਾਓ ਆ ਗਿਆ, ਬਿਮਾਰੀਆਂ ਪਲਣ ਲੱਗ ਪਈਆਂ। ਸੋ ਉਹ ਜਦੋਂ ਤੁਸੀਂ ਕੁਦਰਤ ਦੇ ਨਾਲ ਇਸ ਤਰ੍ਹਾਂ ਛੇੜਛਾੜ ਕਰਨੀ ਹੈ, ਉਸਨੂੰ ਬਦਲਣਾ ਹੈ, ਤਾਂ ਉਹ ਜਿਹੜੀ ਫਿਰ ਇਹ ਪ੍ਰਕਿਰਿਆ ਹੜ੍ਹ ਦੀ ਹੈ ਉਹ ਆਪ ਬੰਦੇ ਨੂੰ ਕਰਨੀ ਪੈਣੀ ਹੈ, ਸਾਫ਼ ਸਫਾਈ, ਨਾਲੀਆਂ ਸਾਫ਼ ਆਪ ਕਰਨੀਆਂ ਪੈਣੀਆਂ। ਸੋ ਇਹ ਵੀ ਸਾਨੂੰ ਜ਼ਿਹਨ ਦੇ ਵਿੱਚ ਰੱਖਣਾ ਚਾਹੀਦਾ ਕਿ ਜੇ ਨਾਲੀ ਬਣਾਈ ਹੈ ਤਾਂ ਉਸਨੂੰ ਸਫਾਈ ਵੀ ਕਰਨੀ ਪੈਣੀ, ਸੁਕਾ ਕੇ ਉਸ ਨੂੰ ਕਲੀਨ ਵੀ ਕਰਨਾ ਪੈਣਾ।
ਬਿਲਕੁਲ ਅਮਨਦੀਪ ਜੀ, ਇਹਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਸੁਣਾਉਣਾ। ਸਾਡੇ ਮੁਕਤਸਰ ਇੱਕ ਐਸ ਡੀ ਓ ਆਏ, ਜਿਹੜੇ ਵਾਟਰ ਵਰਕਸ ਮਹਿਕਮੇ ਦੇ ਐਸ ਡੀ ਓ ਸੀ, ਉਹ ਚੰਡੀਗੜ੍ਹ ਆਏ ਤੇ ਉਹ ਪਰ ਚਾਂਸ ਜਿੱਥੇ ਮੈਂ ਰਹਿੰਦਾ ਸੀਗਾ ਉਹ ਥੱਲੜੀ ਬਿਲਡਿੰਗ ਚ ਰਹਿੰਦੇ ਸੀ, ਮੈਂ ਉੱਪਰ ਰਹਿੰਦਾ ਸੀ। ਇਹ 4-5-7 ਸਾਲ ਪੁਰਾਣੀ ਗੱਲ ਹੈ। ਜਦੋਂ ਆਪਾਂ ਸੁਖਬੀਰ ਸਿੰਘ ਬਾਦਲ ਨਾਲ ਇੰਟਰਵਿਊ ਕਰਦੇ ਹਾਂ ਉਦੋਂ ਦੀ ਗੱਲ ਹੈ। ਤੇ ਉਹਨਾਂ ਨੇ ਮੈਨੂੰ ਕਿਹਾ, ਉਹ ਮੈਨੂੰ ਕਹਿੰਦੇ ਕਿ ਮੁਕਤਸਰ ਦੇ ਵਿੱਚ ਬਹੁਤ ਮੀਂਹ ਪੈਂਦੇ ਹੈ, ਬਹੁਤ ਜ਼ਿਆਦਾ ਇੱਥੇ ਹਾਲਾਤ ਖਰਾਬ ਹੁੰਦੇ ਹੈ, ਡੁੱਬ ਜਾਂਦਾ ਸ਼ਹਿਰ। ਮੈਂ ਕਿਹਾ ਜੀ ਨਹੀਂ, ਇਸ ਤਰ੍ਹਾਂ ਦੀ ਤਾਂ ਮੈਨੂੰ ਕੋਈ ਗੱਲ ਨਹੀਂ, ਮੈਂ ਵੀ ਇੱਥੋਂ ਦਾ ਹੀ ਜੰਮਿਆ ਜਾਇਆ। ਹਾਂ, ਬਾਰਿਸ਼ ਪੈਂਦੀ ਹੈ, ਪਾਣੀ ਦਾ ਨਿਕਾਸੀ ਜਿਹੜੀ ਹੈ ਉਹ ਰੁਕ ਜਾਂਦੀ ਹੈ, ਕੁਝ ਘੰਟਿਆਂ ਬਾਅਦ ਨਿਕਾਸੀ ਹੁੰਦੀ ਹੈ ਤੇ ਮੋਟਰਾਂ ਮੋਟਰਾਂ ਚਲਾ ਕੇ ਪਾਣੀ ਨਿਕਲ ਜਾਂਦਾ। ਕਹਿੰਦਾ ਠੀਕ ਹੈ ਜੀ। ਤੇ ਉਹ ਕੀ ਸੀ, ਮੈਨੂੰ ਪੁੱਛਣਾ ਚਾਹੁੰਦੇ ਸੀਗੇ ਵੀ ਕਹਾਣੀ ਕੀ ਹੈ, ਕਿਉਂਕਿ ਉਹਨਾਂ ਨੂੰ ਕਿਸੇ ਨੇ ਡਰਾਇਆ ਸੀ ਮਹਿਕਮੇ ਦੇ ਬੰਦਿਆਂ ਨੇ ਵੀ ਮੁਕਤਸਰ ਤਾਂ ਜਦੋਂ ਬਾਰਿਸ਼ ਆਉਂਦੀ ਹੈ ਡੁੱਬ ਜਾਂਦਾ ਹੈ। ਉਹ ਡੁੱਬਣ ਦਾ ਕਾਰਨ ਕੀ ਸੀਗਾ, ਉਹ ਕਾਰਨ ਇਹ ਸੀਗਾ ਕਿ ਜਿਹੜੇ ਮਹਿਕਮੇ ਦੇ ਵਾਟਰ ਵਰਕਸ ਮਹਿਕਮੇ ਦੇ ਜਿਹੜੇ ਥੱਲੜੇ ਅਧਿਕਾਰੀ ਸੀ, ਮੰਨ ਲਓ ਜੇਈ ਜਾਂ ਕੋਈ ਹੋਰ, ਉਹ ਕੀ ਕਰਦੇ ਸੀ, ਉਹ ਮੰਨ ਲਓ ਐਸ ਡੀ ਓ ਚੰਡੀਗੜ੍ਹ ਦਾ ਜਾਂ ਪਟਿਆਲੇ ਦਾ ਜਾਂ ਲੁਧਿਆਣੇ ਦਾ, ਉਹ ਸ਼ਨੀਵਾਰ ਐਸ ਡੀ ਓ ਨੇ ਚਲੇ ਜਾਣਾ ਇੱਥੋਂ ਜਾਂ ਸ਼ੁੱਕਰਵਾਰ ਚਲੇ ਜਾਣਾ। ਤੇ ਉਦੋਂ ਟੈਲੀਫੋਨ ਵਗੈਰਾ ਵੀ, ਮੋਬਾਈਲ ਫੋਨ ਵੀ ਬਹੁਤ ਘੱਟ ਹੁੰਦੇ ਸੀ। ਜਦੋਂ ਥੋੜੀ ਜਿਹੀ ਬਾਰਿਸ਼ ਹੋਣੀ, ਉਹਨਾਂ ਨੇ ਕਹਿਣਾ ਸਾਹਿਬ ਜੀ ਮੁਕਤਸਰ ਡੁੱਬ ਗਿਆ। ਉਹਨਾਂ ਨੇ ਕਹਿਣਾ ਵੀ ਦੱਸੋ ਹੱਲ ਕੀ ਕਰੀਏ। ਉਹਨਾਂ ਨੇ ਹੱਲ ਕੀ ਕਰਨਾ, ਉਹਨਾਂ ਨੇ ਕਹਿਣਾ ਜੀ ਮੋਟਰਾਂ ਸੜ ਗਈਆਂ। ਉਹਨਾਂ ਨੇ ਪਹਿਲਾਂ ਹੀ ਕਹਿ ਦੇਣਾ ਕਿ ਮੋਟਰਾਂ ਸੜ ਗਈਆਂ, ਲਾਈਟ ਹੈ ਨਹੀਂ, ਜਨਰੇਟਰ ਲਿਆਉਣਾ ਪਊਗਾ, ਪਾਣੀ ਕੱਢਣਾ ਪਊਗਾ। ਉਹਨਾਂ ਨੇ ਕਹਿਣਾ ਜੀ ਹੁਣ ਜਿਹੜਾ ਅਫਸਰ ਚੰਡੀਗੜ੍ਹ ਜਲੰਧਰ ਲੁਧਿਆਣੇ ਬੈਠਾ ਉਹ ਹੁਣ ਵਾਪਸ ਥੋੜ੍ਹੀ ਆ ਕੇ ਪਾਣੀ ਕੱਢੂਗਾ। ਉਹ ਆਪਦੇ ਬੱਚਿਆਂ ਨਾਲ ਛੁੱਟੀਆਂ ਮਨਾ ਰਿਹਾ, ਜਾਂ ਉਹ ਆਪਦੇ ਕਿਸੇ ਘਰੇਲੂ ਕੰਮ ਦੇ ਵਿੱਚ ਹੈ, ਜਾਂ ਉਹਨੂੰ ਇਹ ਲੱਗਦਾ ਕਿ ਹਫ਼ਤਾ ਮੈਂ ਕੰਮ ਕਰਕੇ ਆਇਆ ਤੇ ਹੁਣ ਮੇਰੀਆਂ 2 ਛੁੱਟੀਆਂ ਤੇ ਮੇਰੀਆਂ ਜਾਇਜ਼ ਬਣਦੀਆਂ। ਉਹਨੇ ਟੈਲੀਫੋਨ ਕਰ ਦੇਣਾ ਥੱਲੜੇ ਅਧਿਕਾਰੀਆਂ ਨੂੰ ਵੀ ਤੁਸੀਂ ਕੋਈ ਮਰਜ਼ੀ ਪ੍ਰਬੰਧ ਕਰੋ, ਮੇਰੀ ਬਦਨਾਮੀ ਨਾ ਹੋਵੇ ਤੇ ਤੁਸੀਂ ਪਾਣੀ ਕੱਢੋ। ਉਹਨਾਂ ਨੇ ਮੋਟਰਾਂ ਵੀ ਸਹੀ ਹੋਣੀਆਂ, ਇੰਜਨ ਚਲਾ ਕੇ ਬਿੱਲ ਪਾ ਕੇ, ਡੀਜ਼ਲ ਖਾ ਕੇ ਜਾਂ ਇੰਜਨਾਂ ਦੇ ਬਿੱਲ ਪਾ ਕੇ, ਕੋਈ ਸ਼ਾਮ ਨੂੰ ਉਹਨਾਂ ਨੇ 10-20-50 ਹਜ਼ਾਰ ਦਾ ਸਰਕਾਰੀ ਖਾਤੇ ਦੇ ਵਿੱਚੋਂ ਪੈਸੇ ਪਾ ਦੇਣੇ,
ਕਢਾ ਲੈਣੇ
ਵੀ ਆ ਚੱਕੋ ਜੀ
ਚੱਕੋ।
ਉਹ ਐਸ ਡੀ ਓ ਚੰਡੀਗੜ੍ਹ ਨਹੀਂ, ਉਹ ਕਹਿੰਦਾ ਜੀ ਉਹ ਜਦੋਂ ਥੱਲੜੇ ਅਧਿਕਾਰੀ ਕਹਿੰਦੇ ਜੀ ਮੋਟਰਾਂ ਸੜ ਗਈਆਂ, ਸ਼ਹਿਰ ਡੁੱਬ ਜੂ, ਮੀਂਹ ਬਹੁਤ ਹੈ, ਉਹ ਕਹਿੰਦਾ ਜੀ ਦੱਸੋ ਕਿ ਕਿਹੜੀਆਂ ਮੋਟਰਾਂ ਸੜ ਗਈਆਂ, ਮੈਂ ਆ ਗਿਆ। ਉਹ ਮੈਨੂੰ ਨਾਲ ਲੈ ਕੇ ਗਏ, ਮੋਟਰਾਂ ਵੀ ਸਹੀ, ਬਿਜਲੀ ਵੀ ਸਹੀ, ਤੇ ਅੱਧੇ ਘੰਟੇ ਚ ਪਾਣੀ ਜਿਹੜਾ ਨਿਕਲ ਗਿਆ। ਉੱਥੋਂ ਗੱਲ ਨਿਕਲੀ ਕਿ ਜਿਹੜੇ ਅਧਿਕਾਰੀ, ਕੁਛ ਅਧਿਕਾਰੀ ਇਸ ਤਰ੍ਹਾਂ ਵੀ ਕਰਦੇ ਹੈ ਕਿ ਜਿਹੜੇ ਇਸ ਤਰ੍ਹਾਂ ਸ਼ਹਿਰ ਨੂੰ ਬਦਨਾਮ ਕਰਦੇ ਹੈ, ਆਪਦੀ ਜੇਬਾਂ ਭਰਨ ਦੇ ਮਾਰੇ ਉਹ ਇਸ ਤਰ੍ਹਾਂ ਦੀ ਕਹਾਣੀ ਵੀ ਜਿਹੜੀ ਪਲਾਂਟ ਕਰਦੇ ਆ
ਜੀ। ਬਿੱਟਾ ਸਾਹਿਬ, ਇਹ ਗੱਲ ਘਟਨਾ ਜਿਹੜੀ ਤੁਸੀਂ ਸੁਣਾਈ ਹੈ, ਇਹ ਇੱਕ ਮਤਲਬ ਕਹਿ ਲਓ ਕਿ ਇੱਕ ਸਰਕਾਰੀ ਮਹਿਕਮੇ ਦੇ ਇੱਕ ਹਿੱਸੇ ਦੀ ਹੈ, ਪਰ ਇਹੋ ਜਿਹੀ ਗੱਲ ਪਹਿਲਾਂ ਕੈਂਸਰ ਦੇ ਮਾਮਲੇ ਵਿੱਚ ਵੀ ਸਾਹਮਣੇ ਆ ਚੁੱਕੀ ਹੈ ਕਿ ਗ੍ਰਾਂਟਾਂ ਖਾਣ ਦੀ ਖਾਤਰ ਹਰ ਬੰਦੇ ਨੂੰ ਕੈਂਸਰ ਦਾ ਟ੍ਰੀਟਮੈਂਟ ਦਿੱਤਾ ਜਾ ਰਿਹਾ। ਇਸ ਕਰਕੇ ਪੰਜਾਬ ਦੇ ਜਿਹੜੇ ਅੰਕੜੇ ਨੇ ਕੈਂਸਰ ਦੇ ਕਿਤੇ ਉੱਚੇ ਪਹੁੰਚ ਚੁੱਕੇ ਨੇ। ਤੇ ਖੈਰ, ਇਸ ਦੇ ਬਾਰੇ ਆਪਾਂ ਫੇਰ ਕਿਤੇ ਗੱਲ ਕਰਾਂਗੇ। ਇੱਕ ਹਾਸੋਹੀਣੀ ਜਿਹੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਆ, ਜਿਹੜੀ ਮੈਂ ਚਾਹੁੰਦਾ ਤੁਸੀਂ ਉੱਤੇ ਟਿੱਪਣੀ ਵੀ ਦਿਓ। ਪੰਜਾਬ ਦੇ ਵਿੱਚ ਅਕਸਰ ਅਸੀਂ ਰੇਤ ਮਾਫੀਆ ਦੀ ਗੱਲ ਕਰਦੇ ਹਾਂ ਕਿ ਲਓ ਜੀ ਆ ਰੇਤਾ ਖਾ ਗਏ ਹਨਾ, ਤੇ ਆ ਭਾਅ ਵੱਧ ਗਏ ਰੇਤੇ ਦੇ, ਬਿਲਡਿੰਗ ਦੇ ਭਾਅ ਵੱਧ ਗਏ। ਸੋ ਰੇਤਾ ਖਾਣ ਦੇ ਮਤਲਬ ਬੜੇ ਸਕੈਂਡਲ ਸੁਣੇ ਸੀ। ਤੇ ਬਚਪਨ ਦੇ ਵਿੱਚ ਤੁਹਾਨੂੰ ਪਤਾ ਹੋਊਗਾ ਕਿ ਰੇਤਾ ਖਾਣਾ ਕਦੇ ਨਾ ਸੋਚਿਆ ਵੀ ਨਹੀਂ ਸੀ ਹੁੰਦਾ, ਕਿਉਂਕਿ ਜਦੋਂ ਬੱਚੇ ਵੀ ਖਾਂਦੇ ਆ ਤਾਂ ਉਹ ਮਿੱਟੀ ਖਾਂਦੇ ਆ ਹਨਾ, ਰੇਤਾ ਤਾਂ ਬਿਲਕੁਲ ਹੀ ਨਹੀਂ ਖਾਂਦੇ ਹਨਾ, ਤੇ ਮਿੱਟੀ ਖਾਂਦੇ
ਤਾਂ
ਉਹ ਵੀ ਚੀਕਣੀ
ਚੀਕਣੀ ਮਿੱਟੀ,
ਹਾਂਜੀ
ਖੁਸ਼ਬੂ ਬਹੁਤ ਚੰਗੀ ਹੁੰਦੀ।
ਹਾਂਜੀ ਹਾਂਜੀ, ਚਲੋ ਨੈਚੁਰਲ ਵਰਤਾਰਾ, ਕੁਦਰਤੀ ਵਰਤਾਰਾ, ਬੱਚਿਆਂ ਦਾ ਪਤਾ ਨੀ ਹੁੰਦਾ। ਪੰਜਾਬ ਦੇ ਵਿੱਚ ਰੇਤਾ ਖਾਂਦੇ ਆ ਉਹ, ਹਾਂਜੀ
ਮੈਂ ਖਾਂਦਾ ਰਿਹਾ ਨਾ, ਮੈਨੂੰ ਤਾਂ ਯਾਦ ਆ ਗਿਆ ਗਾਚੀ ਖਾਂਦੇ ਸੀ। ਜਦੋਂ ਫੱਟੀ ਪੋਚਣੀ ਤੇ ਗਾਚੀ ਖਾਣੀ ਤੇ ਕਿਸੇ ਲੇਡੀ ਨੇ ਜਾਂ ਕਿਸੇ ਬੱਚੇ ਨੇ ਕਹਿਣਾ ਕਿ ਮੈਂ ਤਾਂ ਗਾਚੀ ਖਾਣੀ ਹੈ, ਤੇ ਦੂਜੇ ਦਿਨ ਫਿਰ ਕੁੱਟ ਪੈਣੀ ਵੀ ਕੱਲ ਤੁਸੀਂ ਗਾਚੀ ਲਿਆਂਦੀ ਸੀ, ਉਹ ਕਹਿੰਦੇ ਉਹ ਤਾਂ ਜੀ ਆਹ ਸਾਡੀ ਭੈਣ ਖਾ ਗਈ।
ਹਾਂਜੀ ਜਿਹੜਾ ਅੱਖਰ ਨਾ ਪੰਜਾਬੀ ਦਾ ਗਾਚੀ ਵੱਢ ਲੈਣਾ, ਉਹ ਗਾਚੀ ਵੱਢ ਲੈਣਾ ਵੀ ਇੱਥੋਂ ਹੀ ਆਜ਼ਾਦ ਹੋਇਆ ਹੈ ਗਾਚੀ ਖਾਣ ਤੋਂ ਹੀ।
ਸੋ ਬਿਲਕੁਲ
ਜੀ ਜਿਹੜਾ ਜਿਹੜੀ ਖਬਰ ਹੈ ਨਾ ਮਤਲਬ ਮਿੱਟੀ ਦੀ ਉਹ ਉਹ ਇਧਰੋਂ ਆ ਰਹੀ ਹੈ ਜੀ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਵੱਲੋਂ। ਕਹਿੰਦੇ ਨੇ ਕਿ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਤੇ ਨਜਾਇਜ਼ ਢੰਗ ਨਾਲ ਮਿੱਟੀ ਵੇਚਣ ਦੇ ਦੋਸ਼ ਲੱਗੇ ਨੇ। ਸੋ
ਮਿੱਟੀ ਦਾ ਕਬਲਾ ਹੋਇਆ ਉੱਥੇ।
ਹਾਂਜੀ ਇਹਦੇ ਬਾਰੇ ਕੀ ਜਾਣਕਾਰੀ ਦਿਓ? ਰੇਤੇ ਦਾ ਸਾਨੂੰ ਸਾਰਾ ਪਤਾ, ਮਿੱਟੀ ਦਾ ਕੀ ਘਪਲਾ?
ਬਿਲਕੁਲ ਜੀ, ਲਾਲੂ ਪ੍ਰਸਾਦ ਯਾਦਵ ਤੇ ਇਲਜ਼ਾਮ ਲੱਗਿਆ ਕਿ ਜਿਵੇਂ ਪਹਿਲੇ ਟਿੱਬੇ ਹੁੰਦੇ ਸੀ ਨਾ ਸਾਡੇ ਇਧਰ ਮੁਕਤਸਰ ਇਲਾਕੇ ਦੇ ਵਿੱਚ, ਬਠਿੰਡੇ ਇਲਾਕੇ ਦੇ ਵਿੱਚ ਟਿੱਬੇ ਸੀ ਬਹੁਤ ਵੱਡੇ ਵੱਡੇ, ਉੱਥੇ ਖੇਤੀ ਨਹੀਂ ਹੋ ਸਕਦੀ ਸੀ। ਤੇ ਪਿੱਛੇ ਜੇ ਕੀ ਹੋਇਆ, ਕੰਪਿਊਟਰ ਕਿਰਾਏ ਆਏ ਤੇ ਕੰਪਿਊਟਰ ਕਿਰਾਏ ਵਾਲੇ ਨੇ ਕੀ ਕੀਤਾ, ਮੰਨ ਲਓ ਬਠਿੰਡਾ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਹੋਣੀ ਸੀ, ਪਲਾਟ ਕੱਟੇ ਗਏ ਤੇ ਉੱਥੇ ਪਲਾਟਾਂ ਦੇ ਉੱਤੇ ਜਿਨ੍ਹਾਂ ਨੇ ਭਰਤ ਪਾਉਣੀ ਸੀ, ਕਿਸੇ ਨੂੰ 8 ਫੁੱਟ ਕਿਸੇ ਨੂੰ 9 ਫੁੱਟ ਭਰਤ ਪਾਉਣੀ ਪੈਣੀ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਕਿਹਾ ਵੀ 9 ਫੁੱਟ 10 ਫੁੱਟ ਭਰਤ ਅਸੀਂ ਤੁਹਾਡੀ ਪਾ ਜਾਵਾਂਗੇ, ਅਸੀਂ 1,00,000 ਰੁਪਈਆ ਤੁਹਾਡੇ ਤੋਂ ਲਵਾਂਗੇ। ਜੇ ਤੁਸੀਂ ਵੈਸੇ ਭਰਤ ਪਾਉਣੀ ਸੀ ਤਾਂ 2-2.5 ਲੱਖ ਰੁਪਈਏ ਦਾ ਪ੍ਰੋਜੈਕਟ ਸੀ, 1,00,000 ਰੁਪਈਆ ਤਾਂ ਲੈਣਿਆ ਜੀ ਪਲਾਟ ਵਾਲੇ ਤੋਂ ਜਿਹਦੇ ਜਿਹਨੇ ਘਰ ਪਾਉਣਾ ਸੀ, ਜਿਹਦਾ 3,00,000 ਰੁਪਈਆ ਲੱਗਣਾ ਸੀ ਉਹਨੂੰ 2,00,000 ਰੁਪਈਆ ਬਚ ਗਿਆ, ਉਹ ਤਾਂ ਕਹਿੰਦਾ ਚਲੋ ਸ਼ੁਕਰ ਹੈ ਬਚ ਗਿਆ। ਤੇ ਜਿਹਦਾ ਟਿੱਬਾ ਚੱਕਣਾ ਸੀ, ਟਿੱਬਾ ਚੱਕਣਾ ਕਹਿੰਦੇ ਉਹਨੂੰ ਜਦੋਂ ਮਿੱਟੀ ਚੱਕਣੀ ਸੀ ਜਿਹੜੀ ਜਗ੍ਹਾ ਤੋਂ, 1,00,000 ਰੁਪਈਆ ਉਹਦੇ ਤੋਂ ਲੈ ਲਿਆ
ਜੀ।
ਤੇ ਨਾਲ ਉਹਨੇ ਰੋਟੀ ਦਿੱਤੀ, ਨਾਲ ਉਹਨੇ ਚਾਹ ਦਿੱਤੀ ਤੇ ਲੇਬਰ ਦੇ 2 ਟਰੈਕਟਰ ਵੀ ਦਿੱਤੇ ਉਹਨੇ। ਉਹਨੇ ਮਹੀਨੇ ਦੇ ਵਿੱਚ ਉਹਨੂੰ 10-12 ਕਿੱਲੇ ਜਿੰਨੀ ਮਿੱਟੀ ਚੱਕੀ ਗਈ ਉਹਦੀ ਜ਼ਮੀਨ ਵਹਿਕ ਹੋ ਗਈ, ਜ਼ਮੀਨ ਵਹਿਕ ਹੋਣ ਦੇ ਨਾਲ ਉਹਨੂੰ ਆਮਦਨ ਹੋਣੀ ਸ਼ੁਰੂ ਹੋ ਗਈ। ਤੇ ਜਿਹੜੇ ਟਰੈਕਟਰ ਟਰਾਲੀਆਂ ਵਾਲੇ ਸੀ, ਲੇਜ਼ਰ ਕਿਰਾਏ ਵਾਲੇ ਸੀ, ਉਹਨਾਂ ਨੂੰ ਰੁਜ਼ਗਾਰ ਮਿਲ ਗਿਆ। ਹੁਣ ਤੁਸੀਂ ਆਪੇ ਦੇਖ ਲਓ ਵੀ ਮਿੱਟੀ ਚੱਕਣ ਦਾ ਕਿਹਨੂੰ ਫਾਇਦਾ ਹੋਇਆ ਤੇ ਕਿਹਨੂੰ ਨੁਕਸਾਨ ਹੋਇਆ। ਇਹ ਇਸ ਤਰ੍ਹਾਂ ਦਾ ਜਿਹੜਾ ਜਿਹੜਾ ਹੈਗਾ ਵਰਤਾਰਾ ਹੈਗਾ, ਇਹਨੂੰ ਤੁਸੀਂ ਜੋੜ ਲਓ ਉਹਦੇ ਨਾਲ ਇੱਕ ਘੁਟਾਲੇ ਦੇ ਨਾਲ
ਸੋ ਇਹ ਜਿਹੜੀ ਮਿੱਟੀ ਜਿਹੜੀ ਆ ਰੇਤਾ ਪੱਟਣਾ ਦਾ ਚਲੋ ਸੁਣਿਆ ਨੀ ਸੀ, ਮਿੱਟੀ ਪੱਟਣਾ ਜਿਹੜਾ ਆ ਉਹ ਵੈਸੇ ਪਹਿਲਾਂ ਗੋਤਾਂ ਦੇ ਨਾਲ ਸੰਬੰਧ ਸੀ ਵੀ ਆਪਣੇ ਗੋਤ ਵਾਲੇ।
ਸਰੋਤਿਆਂ ਤੋਂ ਮੈਂ ਪਹਿਲਾਂ ਹੀ ਮਾਫੀ ਮੰਗ ਲਾਂ, ਇੱਕ ਖਬਰ ਇਹਦੇ ਨਾਲ ਹੋਰ ਮੈਂ ਤੁਹਾਨੂੰ ਸੁਣਾਉਣਾ। ਇਹ ਐਕਚੁਅਲੀ ਇਹ ਖਬਰ ਹੈ, ਇਹ ਕੋਈ ਇਹ ਨਹੀਂ ਕਿ ਅਸੀਂ ਜਾਣਬੁੱਝ ਕੇ ਦੱਸ ਰਹੇ ਹਾਂ। ਪੰਜਾਬ ਦੇ ਵਿੱਚ ਬਹੁਤ ਸਾਰੇ ਸੰਗਤ ਦਰਸ਼ਨ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ, ਤੇ ਸਰਕਾਰ ਨੇ ਕਿਹਾ ਕਿ ਖੁੱਲੇ ਦੇ ਵਿੱਚ ਸ਼ੌਚ ਚ ਨਹੀਂ ਜਾਣਾ, ਜਦੋਂ ਖੁੱਲੇ ਚ ਤੁਸੀਂ ਜਾਂਦੇ ਹੋ ਤਾਂ ਬਿਮਾਰੀਆਂ ਫੈਲਦੀਆਂ। ਉਹਦੇ ਲਈ ਜਿਹੜੇ ਟੋਇਲਟਸ ਨੇ, ਜਿਹੜੇ ਪਖਾਨੇ ਬਣਾਉਣ ਦੇ ਲਈ ਕੇਂਦਰ ਸਰਕਾਰ ਨੇ 15,000 ਰੁਪਈਆ ਜਿਹੜਾ ਦਿੱਤਾ ਕਿ ਤੁਸੀਂ ਆਪਦੀ ਜਿਹੜੀ ਟੋਇਲਟਸ ਆ ਉਹ ਬਣਾ ਲਓ। ਕਈ ਪਿੰਡਾਂ ਦੇ ਸਰਪੰਚਾਂ ਨੇ ਕੀ ਕੀਤਾ, ਲਾਭਪਾਤਰੀਆਂ ਦੇ ਐਡਰੈਸ ਲੈ ਲਏ, ਕਾਪੀਆਂ ਲੈ ਲਈਆਂ, ਕਿਉਂਕਿ ਖਾਤੇ ਉਹਨਾਂ ਦੇ ਚ ਪੈਸੇ ਆਉਣੇ ਸੀਗੇ ਉਹਨਾਂ ਤੋਂ ਅੰਗੂਠੇ ਪਹਿਲਾਂ ਲਵਾਲੇ ਬੈਂਕਾਂ ਦੇ, ਤੇ ਪੈਸੇ ਕਢਾ ਕੇ ਆਪ ਖਾ ਗਏ।
ਅੱਛਾ ਜੀ।
ਤੇ ਸੰਗਤ ਦਰਸ਼ਨ ਦੇ ਵਿੱਚ ਸ਼ਿਕਾਇਤਾਂ ਹੋਈਆਂ ਕਿ ਸਰਪੰਚ ਸਾਡੇ ਪਖਾਨੇ ਖਾ ਗਿਆ।
ਨਹੀਂ ਇਹ ਤਾਂ ਤੁਸੀਂ ਹੁਣ ਬੜੀਆ ਰੇਡੀਓ ਭਾਸ਼ਾ ਦੀ ਗੱਲ ਕਰ ਰਹੇ ਹੋ, ਪਖਾਨੇ ਉਹ ਪੰਜਾਬੀ ਤਾਂ ਤੁਹਾਨੂੰ ਪਤਾ ਵੀ ਕੀ ਖਾ ਗਿਆ ਕਹਿੰਦੇ।
ਹਾਂ, ਪੰਜਾਬੀ ਚੋਂ ਕੀ ਖਾ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਵੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਇਹ ਸਿਆਸੀ ਲੋਕ ਜਿਹੜੇ ਹੈਗੇ ਨੇ ਇਹ ਕਿੱਧਰ ਨੂੰ ਤੁਰੇ ਜਾਂਦੇ ਨੇ,
ਤੇ ਖਾਣ ਨੂੰ ਇਹ ਮਤਲਬ ਕੁਛ ਵੀ ਨਹੀਂ ਬਖਸ਼ਦੇ, ਇਹ ਤਾਂ ਮਿੱਟੀ ਦਾ ਫੇਰ।
ਬਿਲਕੁਲ, ਤੁਸੀਂ ਤਾਂ ਮਿੱਟੀ ਦੀ ਗੱਲ ਕਰਦੇ ਹੋ ਤੇ ਮੈਂ ਤਾਂ ਤੁਹਾਨੂੰ ਇੱਕ ਉਦੋਂ ਇਹ ਬਿਲਕੁਲ ਸਬੂਤ ਦੇ ਸਕਦਾ ਮੈਂ ਤੁਹਾਨੂੰ। ਉਹ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਸੀ ਨਾ, ਜਦੋਂ ਸੰਗਤ ਦਰਸ਼ਨ ਹੁੰਦਾ ਸੀ, ਇੱਕ ਪਾਸੇ ਡਿਪਟੀ ਮੁੱਖ ਮੰਤਰੀ ਸਾਹਿਬ ਬੈਠੇ, ਇੱਕ ਪਾਸੇ ਮੁੱਖ ਮੰਤਰੀ ਸਾਹਿਬ ਬੈਠੇ, ਨਾਲ DC, SSP, BDO, CDPO ਹੋਰ ਬੈਠੇ, ਪੰਚਾਇਤ ਬੈਠੀ, ਤੇ ਥੱਲੇ ਬੈਠੇ ਉਹਨਾਂ ਨੇ ਕਹਿਣਾ ਹਾਂਜੀ ਕਾਕਾ ਜੀ ਕੀ ਤਕਲੀਫ ਹੈ ਦੱਸੋ। ਤੁਹਾਨੂੰ ADC ਨੇ ਕਹਿਣਾ ਇਹਨਾਂ ਨੂੰ ਜੀ 135 ਟੋਇਲਟਸ ਇਸ ਪਿੰਡ ਨੂੰ ਦੇਤੀਆਂ ਸੀ, ਪਿੱਛੋਂ ਇੱਕ ਨੇ ਬੋਲ ਪੈਣਾ ਉਹ ਜੀ 100 ਹੀ ਮਿਲੀ ਆ, 35 ਤਾਂ ਸਰਪੰਚ ਖਾ ਗਿਆ। ਤੇ ਉਹ ਸਰਪੰਚ ਉੱਥੇ ਬੈਠਾ ਹੋਣਾ ਤੇ ਸਰਪੰਚ ਨੂੰ ਪੁੱਛਣਾ ਅੱਛਾ ਤੁਸੀਂ ਕੀ ਕੀਤਾ, ਉਹਨੇ ਕਹਿਣਾ ਨਹੀਂ ਜੀ ਮੈਨੂੰ ਤਾਂ ਪੈਸੇ ਇੰਨੇ ਆਏ ਨਹੀਂ, ਮੈਂ ਤਾਂ ਇਹਨੂੰ ਐਂ ਕਰਤਾ। ਤੇ ਬਾਦਲ ਸਾਹਿਬ ਨੇ ਫਿਰ ਕਹਿਣਾ ਐਂ ਕਰੋ 200 ਹੋਰ ਦੇ ਦਿਓ, 200 ਪਖਾਨਿਆਂ ਦੇ ਪੈਸੇ ਹੋਰ ਦੇ ਦਿਓ। ਸੋ ਇਸ ਤਰ੍ਹਾਂ ਦੀ ਗੱਲ ਵੀ ਜਿਹੜੀ ਹੈਗੀ ਹੈ ਇਹ ਬਿਲਕੁਲ ਰਿਐਲਿਟੀ ਗੱਲ ਹੈ।
ਹਾਂਜੀ ਬਿਲਕੁਲ ਰਿਐਲਿਟੀ ਹੈ। ਖੈਰ ਲੋਕੀ ਖਾਣ ਵੇਲੇ ਕੁਛ ਨਹੀਂ ਦੇਖਦੇ, ਜਦੋਂ ਖਾਣਾ ਹੁੰਦਾ ਹੈ ਭੁੱਖ ਹੁੰਦੀ ਹੈ, ਇਹੋ ਜਿਹੀ ਚੀਜ਼ ਹੈ ਬਿੱਟਾ ਸਾਹਿਬ ਕੇ।
ਅਮਨਦੀਪ ਜੀ, ਲਾਲੂ ਪ੍ਰਸਾਦ ਯਾਦਵ ਦੀ ਇਹ ਗੱਲ ਕਰ ਰਹੇ ਸੀ, ਉਹ ਜਦੋਂ ਚਾਰਾ ਘੁਟਾਲਾ ਹੋਇਆ ਸੀ ਤੇ ਅਮਨਦੀਪ ਜੀ ਉਹਨਾਂ ਨੇ ਕਿਹਾ ਸੀਗਾ ਕਿ ਜਿਸਕਾ ਹਮਨੇ ਚਾਰਾ ਖਾਇਆ ਵੋ ਤੋ ਬੋਲ ਨਹੀਂ ਰਹੇ, ਇਨਕੇ ਪੇਟ ਮੇ ਕਿਉਂ ਦਰਦ ਹੋ ਰਹਾ ਹੈ,
चारा घोटाला होया सी उसका मैनू लगता लालू प्रसाद यादव के परिवार से कोई असर नहीं पाया समय उन्होंने पब्लिसिटी मिली भारत दे विच तुहाडा की कहना इहदे बारे
बिलकुल बिलकुल जी मैं तां अग्गे आपां तां पहलां ही गल करके हटे आ कि जिहड़ा बंदा जिहड़ा सियासी बंदा है जे ओहदे ते इक परचा हुंदा है ओह सरपंच बनदा है दो हुंदे ओह चेयरमैन बनदा है सो लालू प्रसाद यादव तां हुण प्रधानमंत्री बनण दे सुपने देख रहे ओहदी धर्म पत्नी जिहड़ी राबड़ी देवी मर्यादा नाल मखौल होया भारत दे विच सब तों वड्डा तुसीं अंदाजा लाओ कि जदों तुसीं या मैं कोई भी ओहदे दी सहुं चकदे आ ते असीं आपदा पढ़ते हैं कि मैं फलाना सिंह धर्म की सहु खांदा हाँ कि मैं अपने देश प्रति कौम प्रति समाज प्रति वफादार रहेगा रहांगा तो कोई गुप्त जिहड़ियां गल्लां होणगियां जनतक नहीं करांगा वह जिहड़ा कागज लिखिया हुंदा है वह बंदा खुद पढ़ता है। राबड़ी देवी ऐसी मुख्यमंत्री हुई है जिन्हों वह कागज याद कराया गया सीगा उन्हूं पढ़ना नहीं आउंदा सी तुहानूं याद होना है
और
बहुत वड्डी गल हुई सी मर्यादा दे नाल मखौल होया सी लालू प्रसाद यादव दी धर्म पत्नी राबड़ी देवी ने मर्यादा दे नाल एक बहुत वड्डा मखौल कीता सी।
देखो सब चलदा जी पर हुण किते ना किते मैनूं लगदा है कि इह जिहड़ियां दो स्टेट्स ने खास करके यूपी ते बिहार ਇਹ ਤਰੱਕੀ ਦੇ ਲਾਹ ਵੱਲ ਨੂੰ ਹੈ। ਵੈਸੇ ਓਵਰ ਵੀ ਇੱਕ ਕਮੈਂਟ ਚ ਤੁਸੀਂ ਦੱਸਿਓ ਕਿ ਜਿਸ ਤਰ੍ਹਾਂ ਹੁਣ ਅਸੀਂ ਬਿਹਾਰ ਦਾ ਵੀ ਦੇਖਿਆ ਕਿ ਨਿਤੀਸ਼ ਕੁਮਾਰ ਹੋਣੀ ਕਾਫੀ ਅੱਛਾ ਕੰਮ ਕਰ ਰਹੇ ਨੇ ਤੇ ਲੱਗਦਾ ਕਿ ਯੂਪੀ ਦੇ ਜਿਹੜੇ ਮਾਫ਼ ਹੋਏ ਨੇ ਹੁਣ ਸ਼ਾਇਦ ਉਮੀਦ ਰੱਖ ਸਕਦੇ ਹਾਂ ਕਿ ਵਧੀਆ ਕੰਮ ਹੋਣਗੇ। ਤੁਹਾਡਾ ਕੀ ਰਾਏ ਆ ਕਿ ਪਿਛਲੇ 20 ਸਾਲ ਤੋਂ ਲੈ ਕੇ ਹੁਣ ਤੱਕ ਕੋਈ ਬਦਲਾਅ ਆਇਆ ਉੱਥੇ?
ਦੇਖੋ ਜਦੋਂ ਟਾਈਮ ਲੱਗਦਾ ਜੀ ਹਰ ਚੀਜ਼ ਦਾ, ਮੈਨੂੰ ਯਾਦ ਹੈ ਕਿ ਜਦੋਂ ਯੂਪੀ ਬਿਹਾਰ ਦੇ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਉਹ ਪੰਜਾਬ ਆਉਂਦੇ ਸੀ ਤਾਂ ਉਹਨਾਂ ਨੂੰ ਪੰਜਾਬ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੀ ਤਰ੍ਹਾਂ ਲੱਗਦਾ ਸੀ। ਅੱਜ ਕੀ ਹੈ, ਅੱਜ ਉੱਥੇ ਡਿਵੈਲਪਮੈਂਟ ਹੋ ਗਈ, ਕਣਕ ਝੋਨਾ ਉਵੇਂ ਹੋਣ ਲੱਗ ਪਿਆ, ਫਸਲਾਂ ਦੇ ਭਾਅ ਮਿਲਣ ਲੱਗ ਪਏ ਔਰ ਉੱਥੋਂ ਦੇ ਲੋਕਾਂ ਜਿਹੜੇ ਸਭ ਤੋਂ ਜ਼ਿਆਦਾ IAS ਅਫਸਰ ਆ ਰਹੇ ਨੇ ਉਹ ਬਿਹਾਰ ਤੋਂ ਆ ਰਹੇ ਨੇ। ਸਭ ਤੋਂ ਜ਼ਿਆਦਾ ਐਜੂਕੇਸ਼ਨ ਜਿਹੜੀ ਹੈ ਉਹ ਅੱਜ ਤੁਸੀਂ ਦੇਖੋ ਪੰਜਾਬ ਦੇ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ ਹੈ ਜਿਹੜੀਆਂ ਬਿਹਾਰ ਦੇ ਵਿੱਚ ਜਾ ਕੇ ਡੈਂਟਲ ਕਾਲਜ ਖੋਲ ਰਹੀਆਂ, IT ਕਾਲਜ ਖੋਲ ਰਹੀਆਂ, ਇੰਜੀਨੀਅਰਿੰਗ ਕਾਲਜ ਖੋਲ ਰਹੀਆਂ। ਯੂਪੀ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 36,000 crore ਤੋਂ ਜ਼ਿਆਦਾ ਦਾ ਜਿਹੜਾ ਭਾਰ ਸਰਕਾਰ ਤੇ ਪੈਣਾ, ਪਹਿਲੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਉਹਨਾਂ ਨੇ ਜਿਹੜਾ ਚੋਣ ਵਾਅਦਾ ਪੂਰਾ ਕੀਤਾ ਹੈ, ਕਿਸਾਨਾਂ ਨੂੰ ਜਿਹੜਾ 1 lakh ਤੱਕ ਦਾ ਜਿਹੜਾ ਕਰਜ਼ਾ ਮਾਫ਼ ਕੀਤਾ ਹੈ, ਇਹਦੇ 'ਚ ਮੈਂ ਸਮਝਦਾ ਕਿ 86 lakh ਜਿਹੜੇ ਛੋਟੇ ਕਿਸਾਨਾਂ ਨੂੰ ਉੱਥੇ ਫਾਇਦਾ ਹੋਇਆ ਹੈ।
ਬਿੱਟਾ ਸਾਹਿਬ, ਪਹਿਲੀ ਖਬਰ ਜਿਹੜੀ ਅੱਜ ਤੋਂ 2 ਹਫ਼ਤੇ ਪਹਿਲਾਂ ਸੀ ਕਿ ਯੂਪੀ ਤੇ ਪੰਜਾਬ ਨੂੰ ਨਾ ਨਹੀਂ ਸੀ ਕਰ ਦਿੱਤੀ ਕੇਂਦਰ ਸਰਕਾਰ ਨੇ ਕਿ ਤੁਹਾਡੇ ਆਪਣੇ ਮਸਲੇ ਨੇ, ਫੈਡਰਲ ਸਰਕਾਰ ਦਾ ਸੈਂਟਰ ਸਰਕਾਰ ਦਾ ਕੋਈ ਲੈਣ ਦੇਣ ਨਹੀਂ, ਤੁਹਾਨੂੰ ਪੁੱਗਦਾ ਤਾਂ ਕਰ ਲਓ ਨਹੀਂ ਤਾਂ ਨਾ ਸੀ।
ਦੇਖੋ ਇਹ ਡਬਲ ਸਟੈਂਡਰਡ ਹੈ ਜੀ। ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਨੇ ਲੋਕ ਸਭਾ ਦੀਆਂ ਸੀਟਾਂ ਨੇ, ਜਿਵੇਂ ਅਸੀਂ ਮਾਲਵੇ ਦੀ ਗੱਲ ਕਰਦੇ ਹਾਂ ਸਾਡੇ ਕੋਲ 69 ਵਿਧਾਨ ਸਭਾ ਜਿਹੜੇ ਹਲਕੇ ਨੇ ਤੇ ਯੂਪੀ ਹੀ ਮੁੱਖ ਮੰਤਰੀ ਆਪਣਾ ਪ੍ਰਧਾਨ ਮੰਤਰੀ ਦੀ ਕੁਰਸੀ ਵੱਲ ਲਿਜਾਂਦਾ ਹੈ। 2019 ਦੀਆਂ ਚੋਣਾਂ ਪੰਜਾਬ ਦੇ ਵਿੱਚੋਂ ਜਿਹੜੇ ਮੈਂਬਰ ਪਾਰਲੀਮੈਂਟ ਬਣਨੇ ਹੈ 7-8 ਉਹ ਤਾਂ ਕਿਤੇ ਗਿਣਤੀ ਚ ਨਹੀਂ ਆਉਂਦੇ। ਉਹਦਾ ਅਸਲੀ ਕਾਰਨ ਇਹ ਹੈ ਕਿ ਡਬਲ ਸਟੈਂਡਰਡ ਹੈ ਰਾਜਨੀਤਿਕ ਪਾਰਟੀਆਂ।
ਇਹਦੇ ਵਿੱਚ ਕੇਂਦਰ ਸਰਕਾਰ ਨੇ ਵੀ ਪੈਸਾ ਦੇਣਾ, ਕਿਉਂਕਿ ਉਹਨਾਂ ਤਾਂ ਉਹ ਤਾਂ ਨਾ ਕਰ ਚੁੱਕੇ ਕਿ ਸਾਰਾ ਜਿਹੜਾ ਬੋਝ ਹੈ ਉਹ ਸੂਬਾ ਸਰਕਾਰ ਤੇ ਪਏਗਾ ਯੂਪੀ ਦੇ।
ਦੇਖੋ 5,630 crore ਰੁਪਈਏ ਜਿਹੜੇ ਮਾਫ਼ ਹੋਏ ਹੈ ਇਹ ਇਸ ਤੇ ਕਰਜ਼ਾ ਮਾਫ਼ੀ ਤੋਂ, ਔਰ ਇਹਦੇ ਤੇ 3600 crore ਦਾ ਬੋਝ ਪੈਣਾ ਵਾਧੂ। ਔਰ ਇਹਦੇ ਨਾਲ ਜੇ ਅਸੀਂ ਗੱਲ ਕਰੀਏ ਕੇਂਦਰ ਸਰਕਾਰ ਜੇ ਇਸ ਇਸ ਕਰਜ਼ੇ ਦਾ ਪੈਸਾ ਨਾ ਦੇਵੇ ਉਹ ਕਿਸੇ ਹੋਰ ਤਰੀਕੇ ਨਾਲ ਪੈਸਾ ਦੇ ਦੂਗੀ। ਉਹ ਜਿਵੇਂ ਸਾਡੇ ਮੁਕਤਸਰ ਕੀ ਹੋਇਆ, ਸਾਡੇ ਇੱਥੇ ਕੀ ਹੋਇਆ ਸੀ, ਮੰਨ ਲਓ ਪੈਸਾ ਆਇਆ DC ਕੰਪਲੈਕਸ ਦੇ ਲਈ ਕਿ ਇੱਕ ਬਿਲਡਿੰਗ ਇਹਦੀ ਹੋਰ ਵਧਾਉਣੀ ਹੈ, ਲੇਕਿਨ ਆਲਰੇਡੀ ਉਸ ਬਿਲਡਿੰਗ ਦੀ ਲੋੜ ਨਹੀਂ ਤੇ ਉਹ ਜਿਹੜਾ 2-3 crore ਆਇਆ ਉਹ ਕਿਤੇ ਹੋਰ ਵਰਤ ਲਓ। ਹਾਂ, ਜਿਹੜੀ ਬਿਲਡਿੰਗ ਦੀ ਕੋਸਟ ਹੈ ਉਹ ਵਧਾ ਦਿਓ ਕਿ ਆਹ ਦੇਖੋ ਜੀ 5 rupees ਵਾਲੀ ਇੱਟ ਅਸੀਂ 10 rupees ਵਾਲੀ ਲਾਈ ਹੈ, 200 rupees ਵਾਲਾ ਸੀਮੈਂਟ ਦੇ ਗੱਟੇ ਦੇ ਨਾਲ ਅਸੀਂ 200 rupees ਦਾ ਹੋਰ ਇੱਕ ਕੈਮੀਕਲ ਪਾਇਆ। ਉਹ ਜਿਹੜੀ ਰਿਪੋਰਟ ਤਾਂ ਸਰਕਾਰ ਨੇ ਅਧਿਕਾਰੀਆਂ ਨੇ ਦੇਣੀ ਹੈ ਨਾ ਜੀ।
ਜੀ ਜੀ ਬਿਲਕੁਲ ਸੋ ਮੈਨੂੰ ਲੱਗਦਾ ਇਸ ਤਰ੍ਹਾਂ ਹੋਏਗਾ ਚਾਰਾ ਘਟਾਲੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪੇਸ਼ ਕੀਤਾ ਗਿਆ ਸੀ ਖੈਰ ਬਿੱਟਾ ਸਾਹਿਬ ਸਮਾਂ ਇਜਾਜ਼ਤ ਹੋਰ ਨਹੀਂ ਦੇ ਰਿਹਾ ਤੇ ਬੜਾ ਆਨੰਦ ਆ ਰਿਹਾ ਸੀ ਗੱਲਾਂ ਬਾਤਾਂ ਕਰਕੇ ਖਬਰਾਂ ਤੇ ਝਾਤੀ ਮਾਰ ਰਹੇ ਸੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇਸ ਫਾਰਮੈਟ ਨੂੰ ਇਸ ਪ੍ਰੋਗਰਾਮ ਨੂੰ ਹੋਰ ਵੀ ਤਰਾਸ਼ਿਆ ਜਾਵੇਗਾ ਬਿੱਟਾ ਸਾਹਿਬ ਦਾ ਅਸੀਮ ਵਿਸ਼ਾਲ ਤਜਰਬਾ ਆ ਖਬਰਾਂ ਦੇ ਖੇਤਰ ਦੇ ਵਿੱਚ ਪੰਛੀ ਨਿਗਾਹ ਰੱਖਦੇ ਨੇ 24 ਘੰਟੇ ਸੱਤੋ ਦਿਨ ਤੇ ਇਹਨਾਂ ਦਾ ਪੂਰਾ ਪੂਰਾ ਲਾਹਾ ਲਿਆ ਜਾਊਗਾ ਇਹ ਖੁਦ ਪ੍ਰੋਗਰਾਮ ਨੂੰ ਸੰਚਾਲਨ ਕਰਨਗੇ ਤੇ ਨਾਲ ਦਲਜੀਤ ਸਿੰਘ ਹੁਣੀ ਬ੍ਰਿਸਬਨ ਤੋਂ ਮੈਂ ਮਿੰਟੂ ਬਰਾੜ ਹੁਣੀ ਐਡਲੇਡ ਤੋਂ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਤੇ ਹੋਰ ਦੇਸ਼ ਵਿਦੇਸ਼ ਤੋਂ ਹੋਰ ਵੀ ਸੱਜਣ ਮਿੱਤਰ ਜੁੜਿਆ ਕਰਨਗੇ ਪ੍ਰੋਗਰਾਮ ਦੇ ਵਿੱਚ ਸ਼ਾਮ ਨੂੰ ਤੇ ਪ੍ਰੋਗਰਾਮ ਨੂੰ ਹੋਰ ਵੀ ਬੁਲੰਦੀਆਂ ਤੱਕ ਲੈ ਕੇ ਜਾਣ ਦੇ ਵਿੱਚ ਅਸੀਂ ਵਚਨਬੱਧ ਹਾਂ ਤੇ ਸਰਬਜੀਤ ਸਿੰਘ ਹੁਣੀ ਅਫਕੋਰਸ ਟੈਕਨੀਕਲ ਨੇ ਸਾਡੇ ਨਾਲ ਹਮੇਸ਼ਾ ਖੜਦੇ ਨੇ ਤੇ ਇਸ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਬਿੱਟਾ ਸਾਹਿਬ ਲਈਏ ਇਜਾਜ਼ਤ ਫਿਰ ਹੁਣ
ਜੀ ਬਿਲਕੁਲ ਜੀ ਸਾਡੇ ਨਾਲ ਜੁੜਦੇ ਆ ਸਰਬਜੀਤ ਜੀ ਦਾ ਖਾਸ ਤੌਰ ਤੇ ਧੰਨਵਾਦ ਜਿਹੜੇ ਸਾਰੇ ਜਹਾਜ਼ ਨੂੰ ਸਾਡੇ ਨੂੰ ਮੁਕਤਸਰ ਤੋਂ ਚੱਕ ਕੇ ਐਡੀਲਾਡ ਕੈਨਬਰਾ ਮੈਨੂੰ ਤਾਂ ਨਾਮ ਹੀ ਨੀ ਪੂਰੇ ਪਤਾ ਆਸਟ੍ਰੇਲੀਆ ਦੇ ਕਿੱਥੋਂ ਕਿੱਥੋਂ ਤੱਕ ਅਸੀਂ ਜਾਂਦੇ ਹਾਂ ਮੈਨੂੰ ਯਾਦ ਹੈ ਆਪਾਂ ਗੱਲ ਮੈਂ ਸਮਾਪਤ ਕਰਾਂਗਾ ਮੇਰੇ ਮੇਰੇ ਜਦੋਂ ਸੁਖਬੀਰ ਸਿੰਘ ਬਾਦਲ ਨਾਲ ਇੰਟਰਵਿਊ ਕੀਤਾ ਤੇ ਸੁਖਬੀਰ ਸਿੰਘ ਬਾਦਲ ਜਦੋਂ ਮੇਰੇ ਕੋਲ ਘਰ ਆਇਆ ਇੱਥੇ ਤੇ ਮੇਰੇ ਕੋਲ ਇੱਕ ਕੰਪਿਊਟਰ ਲੱਗਿਆ ਹੁੰਦਾ ਸੀ ਡੈਸਕਟਾਪ ਵਾਲਾ ਦੂਜਾ ਪੁਰਾਣਾ ਕੰਪਿਊਟਰ ਸੀ ਇੱਕ ਟੇਬਲ ਲੱਗਿਆ ਸੀ ਤੇ ਦੋ ਪਲਾਸਟਿਕ ਦੀਆਂ ਕੁਰਸੀਆਂ ਪਈਆਂ ਸੀ
ਜੀ
ਤੇ ਸੁਖਬੀਰ ਸਿੰਘ ਬਾਦਲ ਦੇਖ ਕੇ ਮੈਨੂੰ ਕਹਿੰਦਾ ਇੱਥੋਂ ਰੇਡੀਓ ਚਲਾਉਂਦੇ ਹੋ ਮੈਂ ਕਿਹਾ ਹਾਂਜੀ ਕਹਿੰਦਾ ਜੀ ਵੈਰੀ ਗੁੱਡ ਤੇ ਉਹ ਇੱਕ ਹੈਡਫੋਨ ਸੀ ਜਿਹੜਾ ਉਹ ਹੈਡਫੋਨ ਉਹਦੇ ਕੰਨ ਨਾਲ ਜਦੋਂ ਲਾਇਆ ਗਿਆ ਤੇ ਉਹਨਾਂ ਨੇ ਤੁਹਾਨੂੰ ਪੁੱਛਿਆ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਦੱਸੋ ਮੈਂ ਕਿਹੜੇ ਕਿਹੜੇ ਸਵਾਲ ਪੁੱਛਾਂ ਤੁਸੀਂ ਫਿਰ ਉਹਨਾਂ ਨੂੰ ਕਿਹਾ ਕਿ ਮੈਂ ਜੋ ਮਰਜ਼ੀ ਪੁੱਛ ਲਾਂ ਉਹਨਾਂ ਨੇ ਕਿਹਾ ਹਾਂ ਪੁੱਛ ਲਓ ਜੀ ਤੁਹਾਨੂੰ ਯਾਦ ਹੋਣਾ ਸ਼ਾਇਦ
ਬਿਲਕੁਲ ਬਿਲਕੁਲ ਮੇਰੇ ਕੋਲ ਇੰਟਰਵਿਊ ਪਈ ਹੈ ਜੀ ਉਹ
ਬਿਲਕੁਲ ਸੁਖਬੀਰ ਸਿੰਘ ਬਾਦਲ ਹੁਣ ਕਈ ਵਾਰੀ ਮੈਨੂੰ ਮਿਲਦੇ ਆ ਤੇ ਉਹ ਮੈਨੂੰ ਪੁੱਛਦੇ ਆ ਰੇਡੀਓ ਕਿਵੇਂ ਚੱਲ ਰਿਹਾ ਮੈਂ ਕਿਹਾ ਜੀ ਠੀਕ ਚੱਲ ਰਿਹਾ ਬਹੁਤ ਅੱਛਾ ਚੱਲ ਰਿਹਾ ਲੇਕਿਨ ਹੁਣ ਤੇ ਤਕਨੀਕ ਦਾ ਹੀ ਬਹੁਤ ਫਰਕ ਪੈ ਗਿਆ ਉਦੋਂ ਤਾਂ ਮੋਬਾਈਲ ਦੇ ਵਿੱਚ ਰੇਡੀਓ ਨਹੀਂ ਚੱਲਦਾ ਸੀ ਖੈਰ ਤੇ ਹੁਣ ਤਾਂ ਬਹੁਤ ਵੱਡੇ ਪੱਧਰ ਤੇ ਤਰੱਕੀਆਂ ਹੋ ਗਈਆਂ
ਠੀਕ ਹੈ ਹਾਂਜੀ ਰਾਜਨਦੀਪ ਕੈਨਬਰਾ ਤੋਂ ਵੀ ਪ੍ਰੋਗਰਾਮ ਚ ਜਾਂਦੇ ਜਾਂਦੇ ਸ਼ਾਮਿਲ ਹੋਏ ਨੇ ਸੋਹਣਾ ਪ੍ਰੋਗਰਾਮ ਹੱਸ ਰਹੇ ਨੇ ਸਾਡੀਆਂ ਗੱਲਾਂ ਸੁਣ ਕੇ ਜੀ ਨਾਲ ਕਹਿੰਦੇ ਖਬਰਾਂ ਸੁਣ ਰਹੇ ਨਾਲ ਆਨੰਦ ਲੈ ਰਹੇ ਆ ਤਾਂ ਚਲੋ ਮੈਂ ਵੀ ਲੈਣਾ ਜਾ ਜੀ ਆਪ ਸਭ ਨੂੰ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਜੀ ਪ੍ਰੋਗਰਾਮ ਖਬਰਸਾਰ ਦੇ ਵਿੱਚ ਬਿੱਟਾ ਸਾਹਿਬ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ
ਨਸ਼ੇ ਸਭ ਜਹਾਨ ਦੇ ਉਤਰ ਜਾਣ ਪ੍ਰਭਾਤ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਭ ਨੂੰ ਪਈ ਇੱਥੇ ਆਪੋ ਆਪਣੀ ਜੀ ਸਮਝਾਉਣ ਵਾਲਾ ਕੋਈ ਨਾ ਨਸ਼ਿਆਂ ਦੇ ਹੜ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ ਨਸ਼ਿਆਂ ਦੇ ਹੜ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ ਬਚਾਉਣ ਵਾਲਾ ਕੋਈ ਨਾ ਕਦੇ ਚਿੱਟੀ ਪੱਗਾਂ ਤੋਂ